And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ। ਤੁਸੀਂ ਦੇਖਿਆ ਉਹ ਜਿਹੜਾ ਫਲੈਗ ਲੱਗਾ ਕ੍ਰੌਸ ਮਾਊਂਟੇਨ 'ਤੇ?
ਫੋਟੋਆਂ 'ਚ ਹੀ ਦੇਖਿਆ ਜੀ।
ਮੈਂ ਵੀ ਫੋਟੋਆਂ 'ਚ ਦੇਖਿਆ ਐਕਚੁਲੀ। ਉਧਰਲੇ ਪਾਸੇ ਨੂੰ ਜਾਣ ਦਾ ਬਣਦਾ ਹੀ ਨਹੀਂ ਕੋਈ ਹਿਸਾਬ ਤਾਂ, ਕਿਉਂਕਿ ਉਹਦੇ ਲਈ ਤੁਹਾਨੂੰ ਤੁਹਾਡਾ ਮਹਾਂਦਰਾ ਵੀ ਤਾਂ ਨੌਰਥ ਵੱਲ ਨੂੰ ਹੋਣਾ ਚਾਹੀਦਾ, ਅਤੇ ਉਹ ਵੀ ਨੌਰਥ ਵੱਲ ਨੂੰ ਔਨ ਦੈਟ ਸਟ੍ਰੈਚ ਆਫ ਰੋਡ ਜਿੱਥੋਂ ਕਿ ਉਹ ਨਜ਼ਰ ਵੀ ਆਵੇ। ਹਾਲਾਂਕਿ ਚਲੋ ਐਲਕਸ ਟ੍ਰੇਜ਼ਰ ਬ੍ਰਿਜ ਤੋਂ, ਹਾਈਵੇ 1 ਤੋਂ, ਨਾਈਟ ਸਟਰੀਟ ਤੋਂ, ਸਾਰੇ ਪਾਸਿਓਂ, ਮੈਟਰੋ ਵੈਨਕੂਵਰ ਦੇ ਕਈ ਏਰੀਆਜ਼ ਦੇ ਵਿੱਚੋਂ ਉਹ ਜਿਹੜਾ ਫਲੈਗ ਆ ਉਹ ਨਜ਼ਰ ਆ ਰਿਹਾ, ਅਤੇ ਕਈ ਸਾਡੇ ਸੁਣਨ ਵਾਲਿਆਂ ਨੇ ਇੰਨੀਆਂ ਫੋਟੋਆਂ ਭੇਜੀਆਂ। ਈਵਨ ਜਿਹੜੇ ਬੱਸ ਦੇ ਵੀ ਹੁਣ ਆਹ ਟਿਕਟਾਂ ਨੇ, ਬੱਸ ਟ੍ਰਾਂਸਫਰਸ ਨੇ, ਉਹਨਾਂ ਦੇ ਉੱਪਰ ਵੀ ਫੀਫਾ ਵਰਲਡ ਕੱਪ ਵਾਲੇ ਥੀਮ ਵਾਲੀਆਂ ਟਿਕਟਾਂ ਪ੍ਰਿੰਟ ਹੋਈਆਂ ਨੇ।
ਵੈਰੀ ਨਾਈਸ
ਜੀ। ਜੀ, ਫੀਫਾ ਹੀ ਫੀਫਾ ਹੋਇਆ। ਜਿਹੜੇ ਸਾਇੰਸ ਵਰਲਡ ਆ
ਜੀ, ਜੀ,
ਉਹ ਸਾਇੰਸ ਵਰਲਡ ਵਾਲੀ ਬਿਲਡਿੰਗ ਨੂੰ ਵੀ ਤਾਂ ਸੌਕਰ ਬਾਲ ਦੀ ਸ਼ਕਲ ਦੇ ਦਿੱਤੀ ਗਈ ਆ।
ਹਾਂਜੀ ਹਾਂਜੀ। ਸੋ ਉਹ ਪੂਰਾ ਰੈਪਿੰਗ ਕੀਤੀ ਗਈ ਉਹਦੀ, ਤੇ ਕਿੰਨੇ ਹੀ ਪਤਾ ਨਹੀਂ ਸੈਂਕੜੇ ਹੀ ਉਹਦੇ ਪੈਨਲਸ ਨੇ, ਇੱਕ ਇੱਕ ਕਰਕੇ ਕਹਿੰਦੇ ਪੈਨਲ ਨੂੰ ਰੈਪ ਕੀਤਾ, ਤੇ ਇੱਕ ਸਾਈਡ ਉਹਦੀ ਰੈਪ ਹੋ ਚੁੱਕੀ ਆ, ਥੋੜਾ ਜਿਹਾ ਕੰਮ ਅਜੇ ਰੈਪਿੰਗ ਦਾ ਜੇ ਚੱਲ ਵੀ ਰਿਹਾ ਨਾ।
ਅੱਛਾ, ਦੂਜੇ ਪਾਸੇ ਬਾਕੀ ਆ,
ਥੋੜਾ ਜਿਹਾ ਉਹਨਾਂ ਦੱਸਿਆ
ਸੀ ਇੱਕ ਪਾਸੇ ਦੀ ਫੋਟੋ ਖਿੱਚ ਕੇ ਦੇ ਲੈ।
ਇਹ ਲਾਸਟ ਵੀਕ ਦਾ ਸਟੇਟਸ ਆ।
ਓ ਅੱਛਾ।
ਐਜ਼ ਆਫ ਲਾਸਟ ਵੀਕ ਉਹਦਾ ਕੁਝ ਹਿੱਸਾ ਜਿਹੜਾ ਉਹ ਅਜੇ ਰੈਪ ਹੋਣਾ ਬਚਿਆ ਹੋਇਆ ਸੀ। ਬੜਾ ਔਖਾ ਕੰਮ ਹੈ, ਤੇ ਉਹਦੇ ਵਾਸਤੇ ਕੈਨੇਡਾ ਦੀਆਂ ਹੀ ਆਪਣੀ ਇੱਥੇ ਲੋਕਲ ਹੀ ਮੈਟਰੋ ਵੈਨਕੂਵਰ ਦੀਆਂ ਕਈ ਕੰਪਨੀਜ਼ ਨੇ ਉਹਦੇ ਵਿੱਚ ਆਪਣਾ ਆਪਣਾ ਯੋਗਦਾਨ ਪਾਇਆ। ਕਹਿੰਦੇ ਡਰੋਨਸ ਦੇ ਨਾਲ ਉਹਦੀ ਮੈਪਿੰਗ ਕੀਤੀ ਗਈ ਇੱਕ ਇੱਕ ਪੈਨਲ ਦੀ।
ਅੱਛਾ।
ਹਾਂ, ਫਿਰ ਜਾ ਕੇ ਉਹ ਕਹਿੰਦੇ ਇੰਨੀ ਵੱਡੀ ਇੱਕ ਸਟਰਕਚਰ ਨੂੰ ਰੈਪ ਕਰਨਾ ਪੋਸੀਬਲ ਹੋਇਆ।
ਹਾਂ, ਤੇ ਜਦੋਂ ਤੁਸੀਂ ਉਹਨੂੰ ਦੇਖਦੇ ਹੋ ਉਹਦਾ ਬਰਡਸ ਆਈ ਵਿਊ ਵੇਖਦੇ ਹੋ, ਲੁਕਸ ਲਾਈਕ ਅ ਸੌਕਰ ਬਾਲ,
ਇਟ ਡਸ,
ਅ ਜਾਇੰਟ ਸੌਕਰ ਬਾਲ। ਜਿਹੜਾ ਵਸੂ ਜੀ ਇੰਗਲਿਸ਼ ਬੇ ਤੇ ਜਿਹੜੇ ਸਟੈਚੂ ਲੱਗੇ ਨੇ, ਉਹਨਾਂ ਨੂੰ ਵੀ ਤਾਂ ਜਰਜ਼ੀਆਂ ਪਵਾਈਆਂ ਸੀ।
ਅੱਛਾ, ਦੈਟ ਆਈ ਡਿਡਨਟ ਨੋ।
ਹਾਂ, ਤੇ ਜਿਹੜੀ ਟੀਮ ਕੈਨੇਡਾ ਵਾਲੀ ਜਰਸੀ ਸੀ ਉਹ ਲਾ ਕੇ ਲੈ ਗਿਆ ਕੋਈ?
ਵੈਰੀ ਨਾਈਸ।
ਉਹ ਲਾ ਕੇ ਲੈ ਗਿਆ ਕੋਈ, ਹੋਰ ਵੀ ਉੱਥੋਂ ਸਮਾਨ ਸਮੂਨ ਸੀ ਕੋਈ ਚੱਕਿਆ ਗਿਆ, ਤੇ ਉਹਨਾਂ ਨੇ ਪ੍ਰੋਪਰਲੀ ਉਸਨੂੰ ਰਿਸਟ੍ਰੇਨ ਕੀਤਾ ਸੀ, ਉਤੋਂ ਜਿਹੜੀਆਂ ਜ਼ਿਪ ਟਾਈਜ਼ ਵਗੈਰਾ ਲਾ ਕੇ ਅਤੇ ਹੋਰ ਕਰਕੇ। ਜਿਹੜਾ ਵੀ ਕੋਈ ਬੰਦਾ ਸੀ ਜਿਹਨੇ ਇਹ ਸੋਚਿਆ ਵੀ ਯਾਰ ਕੱਢ ਕੇ ਲੈ ਜਾਈਏ ਇੱਥੋਂ ਜਰਸੀ, ਉਹਨੇ ਇੱਦਾਂ ਨਹੀਂ ਹੈ ਵੀ 30 ਸਕਿੰਟ ਦੇ ਵਿੱਚੋਂ ਕਰਕੇ ਕੱਢ ਕੇ ਲੈ ਗਿਆ ਹੋਵੇ।
ਇਹਨਾਂ ਨੂੰ ਇੰਡੀਅਨ ਰੇਲਵੇਜ਼ ਤੋਂ ਸਿੱਖਣਾ ਚਾਹੀਦਾ ਵੀ ਉੱਥੇ ਤਾਂ ਕਹਿੰਦੇ ਵੀ ਵਾਸ਼ਰੂਮ ਦੇ ਵਿੱਚ ਮੱਗਾ ਵੀ ਜਿਹੜਾ ਹੁੰਦਾ
ਉਹਦੇ ਉੱਪਰ
ਚੇਨ ਨਾਲ ਬੰਨਿਆ ਹੁੰਦਾ, ਤੇ ਇੱਥੇ ਵੀ ਮਤਲਬ ਕਿ ਹੁਣ ਜਰਜ਼ੀਜ਼ ਨਾਲ ਵੀ ਕੁਝ ਇੱਦਾਂ ਹੀ ਕਰਨਾ ਪਏਗਾ।
ਪਰ
ਜਾਂ ਫਿਰ ਜਿਹੜਾ ਬੈਂਕਾਂ ਦੇ ਵਿੱਚ ਜਿਹੜਾ ਪੈਨ ਵੀ ਹੁੰਦਾ 1 ਰੁਪਏ ਵਾਲਾ,
ਜੀ ਜੀ,
ਉਹ ਸੇਬੇ ਨਾਲ ਬੰਨਿਆ ਹੁੰਦਾ।
ਜੀ ਜੀ, ਤਾਂ ਸਟ੍ਰਿੰਗਸ ਅਟੈਚ, ਜਿਹੜੀ ਕਹਾਵਤ ਉੱਥੇ ਬਣੀ ਆ ਨਾ, ਜਿਹੜੀ ਸਟ੍ਰਿੰਗ ਅਟੈਚ ਕੀਤੀ ਆ। ਅੱਛਾ ਵਾਸੂ ਜੀ, ਹੁਣ ਗੱਲ ਸ਼ੁਰੂ ਕਰਦੇ ਹਾਂ। ਇਸ ਵੇਲੇ ਗੱਲ ਤਾਂ ਸ਼ੁਰੂ ਇੱਥੋਂ ਹੀ ਕਰਨੀ ਬਣਦੀ ਹੈ ਜੋ ਇਸ ਵੇਲੇ ਸਰੀ ਦੇ ਵਿੱਚ ਸਥਿਤੀ ਆ, ਖਾਸ ਤੌਰ 'ਤੇ ਜੋ ਕੱਲ੍ਹ ਆਈ ਹਿੱਟ ਵੱਲੋਂ ਜਿਹੜੀਆਂ ਅਪਡੇਟਸ ਜਾਰੀ ਕੀਤੀਆਂ ਗਈਆਂ ਨੇ। ਇੱਕ ਜਿਹੜਾ ਕਤਲ ਹੋਇਆ ਸੀ ਜਨਵਰੀ 13 ਦੀ ਗੱਲ ਹੈ, ਇਹ ਬਿੰਦਰ ਗਰਚਾ ਜਿਹੜੇ ਕਿ ਸਰੀ ਦੇ ਵਿੱਚ ਇੱਕ ਫੋਟੋਗ੍ਰਾਫੀ, ਵੈਡਿੰਗ ਫੋਟੋਗ੍ਰਾਫੀ ਦਾ ਬਿਜ਼ਨਸ ਚਲਾਉਂਦੇ ਸੀ, ਲਿਮੋਜ਼ੀਨ ਕੰਪਨੀ ਅਤੇ ਕੋ ਓਨਰ ਸੀਗੇ ਐਮਪ੍ਰੈਸ ਪੈਲੇਸ ਬਾਲ ਰੂਮ ਦੇ, ਬੈਂਕੁਟ ਹਾਲ ਦੇ। ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ। ਦਿਸ ਹੈਪਨਡ ਔਨ ਦ 13th ਆਫ ਜਨਵਰੀ, 35 ਐਵਨਿਊ ਅਤੇ 176 ਸਟਰੀਟ 'ਤੇ। ਉਦੋਂ ਦਿਨ ਦਿਹਾੜੇ ਇਹ ਘਟਨਾ ਵਾਪਰਦੀ ਹੈ। 176 ਸਟਰੀਟ ਬਹੁਤ ਬਿਜ਼ੀ ਰੋਡ ਆ, ਅਤੇ ਉੱਥੇ ਬਿੰਦਰ ਗਰਚਾ ਦਾ ਕਤਲ ਹੁੰਦਾ, 46 ਵਰਿਆਂ ਦੇ ਬਿੰਦਰ ਗਰਚਾ। ਉਸ ਤੋਂ ਬਾਅਦ ਅਜੇ ਤੱਕ ਇਹ ਨਹੀਂ ਸੀ ਪਤਾ ਕਿ ਇਸ ਕਤਲ ਦੇ ਨੂੰ ਅੰਜਾਮ ਕਿਹਨੇ ਦਿੱਤਾ, ਪੂਰੀ ਸਥਿਤੀ ਸੀਗੀ ਕੀ। ਹੁਣ ਵਾਸੂ ਜੀ ਉਹਦੇ ਨਾਲ ਰਿਲੇਟਡ ਜਿਹੜੀ ਅਪਡੇਟ ਆ ਕੱਲ੍ਹ ਸਾਂਝੀ ਕੀਤੀ ਗਈ ਹੈ, ਜਿਹੜਾ ਕਾਤਲ ਹੈ ਜਿਹਦੇ ਉੱਪਰ ਦੋਸ਼ ਲੱਗੇ ਨੇ ਕਤਲ ਦੇ, 32 ਵਰਿਆਂ ਦਾ ਬ੍ਰਾਇਨ ਕਿਰਾਲੀ ਮਿਲਰ, ਇਸ ਨੂੰ ਕੈਮਲੂਪਸ ਤੋਂ ਗ੍ਰਿਫਤਾਰ ਕੀਤਾ 28 ਮਈ ਨੂੰ ਵਿਦਆਊਟ ਐਨੀ ਇੰਸੀਡੈਂਟ।
ਅਤੇ ਉਸ ਤੋਂ ਬਾਅਦ ਤਫਤੀਸ਼ ਜਾਰੀ ਰਹੀ ਅਤੇ ਇਹਦੇ ਉੱਤੇ ਚਾਰਜਸ ਲਗਾਏ ਗਏ ਨੇ। ਸੋ ਫਸਟ ਡਿਗਰੀ ਮਰਡਰ ਦਾ ਇੱਕ ਕਾਊਂਟ ਜਿਹੜਾ ਹੈ, ਇੱਕ ਚਾਰਜ ਇਹਦੇ ਉੱਤੇ ਲਗਾਇਆ ਗਿਆ,
ਅਤੇ
ਇਹਨੂੰ 5 ਜੂਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਸੋ ਆਈ ਹਿੱਟ ਵੱਲੋਂ ਕੱਲ੍ਹ ਇਸ ਮਾਮਲੇ ਦੇ ਸੰਬੰਧ ਵਿੱਚ ਇਹ ਅਪਡੇਟ ਸਾਂਝੀ ਕੀਤੀ
ਜੀ। ਹਲੇ ਪੁਲਿਸ ਨੇ ਇਹ ਤਾਂ ਨਹੀਂ ਦੱਸਿਆ ਕਿ ਮੋਟਿਵ ਕੀ ਸੀ, ਡੀਟੇਲਸ ਕੋਈ ਹੋਰ ਨਹੀਂ ਸਾਂਝੀਆਂ ਕੀਤੀਆਂ, ਪਰ ਇੰਨਾ ਜ਼ਰੂਰ ਕਿਹਾ ਆਈ ਹਿੱਟ ਨੇ ਕਿ ਜਿਹੜਾ ਇਹ ਮਾਮਲਾ ਸੀ ਇਹ ਟਾਰਗੇਟਿਡ ਇੰਸੀਡੈਂਟ ਸੀਗਾ, ਟਾਰਗੇਟਿਡ ਘਟਨਾ ਸੀ। ਜਿਹੜਾ ਵਾਸੂ ਜੀ ਇਹ ਬ੍ਰਾਇਨ ਕਿਰਾਲੇ ਮਿਲਰ ਹੈਗਾ, ਇਹਨੂੰ 2021 ਦੇ ਵਿੱਚ ਵੀ ਕੰਸਪੀਰੇਸੀ ਟੂ ਮਰਡਰ ਵਾਸਤੇ ਸਜ਼ਾ ਹੋਈ ਸੀ, ਉਦੋਂ ਕਨਵਿਕਟ ਹੋਇਆ ਸੀ। ਇਸ ਦੇ ਇਸ ਕਿਲਰ ਦੇ ਜਿਹਦੇ ਉੱਪਰ ਦੋਸ਼ ਲੱਗੇ ਨੇ, ਚਾਰਜਿਸ ਲੱਗੇ ਨੇ, ਇਹਦਾ ਵੋਲਫ ਪੈਕ ਗੈਂਗ ਦੇ ਨਾਲ ਸੰਬੰਧ ਰਿਹਾ ਹੈ, ਅਤੇ ਹੁਣ ਪੁਲਿਸ ਦੀ ਕਸਟਡੀ ਦੇ ਵਿੱਚ ਆ, ਅਤੇ ਇਹਦੀ ਜਿਹੜੀ ਅਦਾਲਤ ਦੇ ਵਿੱਚ ਪੇਸ਼ੀ ਆ ਉਹ 5 ਜੂਨ ਨੂੰ ਹੋਏਗੀ। ਸੋ 5 ਤਰੀਕ ਨੂੰ ਇਹ ਅਦਾਲਤ ਮੂਹਰੇ ਪੇਸ਼ ਹੋਣਾ, ਪਰ ਅਜੇ ਵੀ ਇਹ ਦੇਖ ਲਓ ਕਿ ਮੋਟਿਵ ਨਹੀਂ ਪਤਾ ਕਿ ਕਿਹੜੇ ਹਾਲਾਤ ਦੇ ਵਿੱਚ ਆ, ਕੀ ਰੀਜ਼ਨ ਕੀ ਸੀ, ਵਿੰਦਰ ਗਰਚਾ ਨੂੰ ਟਾਰਗੇਟ ਕੀਤੇ ਜਾਣ ਦਾ?
ਆਪਾਂ ਜਦੋਂ ਇਹ ਪੂਰੀ ਘਟਨਾ ਵਾਪਰੀ ਸੀ ਉਦੋਂ ਇਹ ਵੀ ਪਤਾ ਲੱਗਿਆ ਸੀ ਕਿ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਹੀ ਇੱਕ ਵਾਹਨ ਨੂੰ ਅੱਗ ਲਗਾਈ ਗਈ
ਸੀ।
ਸੋ ਅ ਬਰਨਡ ਵਹੀਕਲ ਵਾਸ ਫਾਊਂਡ ਔਨ 189th ਸਟਰੀਟ ਐਂਡ 40 ਐਵੇਨਿਊ
ਜੀ।
ਸੋ ਅਸੀਂ ਦੇਖਿਆ ਕਿ ਜਦੋਂ ਵੀ ਕਿਤੇ ਗੋਲੀ ਚੱਲਦੀ ਆ ਉਸ ਤੋਂ ਬਾਅਦ ਕਿਸੇ ਵਾਹਨ ਨੂੰ ਸਾੜਿਆ ਜਾਂਦਾ, ਆਮ ਤੌਰ 'ਤੇ ਉਹ ਜਿਹੜਾ ਮਾਮਲਾ ਹੈ ਉਹ ਗੈਂਗ ਹਿੰਸਾ ਨਾਲ ਸੰਬੰਧਿਤ ਹੁੰਦਾ। ਹੁਣ ਇਸ ਕੇਸ ਦੇ ਵਿੱਚ ਵੀ ਜਿਹੜੇ ਵਿਅਕਤੀ ਨੂੰ ਫੜਿਆ ਗਿਆ ਅਤੇ ਚਾਰਜ ਕੀਤਾ ਗਿਆ ਉਹਦਾ ਗੈਂਗਸ ਨਾਲ ਸੰਬੰਧ ਰਿਹਾ ਹੈ। ਪੁਲਿਸ ਨੇ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਵੀ ਇਹ ਮਾਮਲਾ ਗੈਂਗ ਹਿੰਸਾ ਨਾਲ ਜਾਂ ਗੈਂਗ ਨਾਲ ਸੰਬੰਧਿਤ ਸੀ, ਪਰ
ਸਿਰਫ ਇਹ ਕਿਹਾ ਵੀ ਟਾਰਗੇਟਿਡ
ਜੀ। ਪਰ ਜਿਹੜੇ ਇਸ ਤਰ੍ਹਾਂ ਦੇ ਮਾਮਲੇ ਹੁੰਦੇ ਨੇ ਕਿ ਗੋਲੀ ਚੱਲਣ ਤੋਂ ਬਾਅਦ ਵਾਹਨ ਨੂੰ ਅੱਗ ਲਗਾਈ ਜਾਣੀ, ਉਹਦਾ ਗੈਂਗਸ ਨਾਲ ਕੋਈ ਲੈਣਾ ਦੇਣਾ ਹੁੰਦਾ। ਹੁਣ ਮੇਬੀ ਇਸ ਕੇਸ ਦੇ ਵਿੱਚ ਵੀ ਜਿਹੜਾ ਸ਼ੂਟਰ ਸੀ ਉਹ ਗੈਂਗ ਨਾਲ ਸੰਬੰਧਿਤ ਸੀ, ਮੇਬੀ ਦ ਵਿਕਟਿਮ ਵਾਸ ਨਾਟ। ਸੋ ਪੁਲਿਸ ਵੱਲੋਂ ਇੱਦਾਂ ਦੀ ਕੋਈ ਵੀ ਗੱਲ ਮੋਟਿਵ ਬਾਰੇ ਨਹੀਂ ਕੀਤੀ ਗਈ, ਪਰ ਇਹ ਜਿਹੜਾ ਤਰੀਕਾ ਹੈ ਕਾਰਵਾਈ ਦਾ ਉਹ ਗੈਂਗਸ ਨਾਲ ਸੰਬੰਧਿਤ ਹੁੰਦਾ ਆਮ ਤੌਰ 'ਤੇ
ਜੀ। ਅਤੇ ਨਾਲ ਹੀ ਵਾਸੂ ਜੀ ਆਈ ਹਿੱਟ ਨੇ ਕੱਲ੍ਹ ਇਹ ਵੀ ਦੱਸਿਆ ਜੋ ਲੰਘੇ ਐਤਵਾਰ ਹੀ ਘਟਨਾ ਹੋਈ ਇੱਥੇ 138 ਸਟਰੀਟ 'ਤੇ 62 ਐਵੀਨਿਊ 'ਤੇ, ਇਹ ਐਤਵਾਰ ਦੀ ਸਵੇਰ ਤਕਰੀਬਨ 12:20 'ਤੇ, ਸੋ ਸ਼ਨੀਵਾਰ ਐਤਵਾਰ ਦੀ ਰਾਤ ਨੂੰ ਇਹ ਇੰਸੀਡੈਂਟ ਹੁੰਦਾ ਜਦੋਂ ਗੋਲੀਆਂ ਮਾਰ ਕੇ ਇੱਕ ਵਿਅਕਤੀ ਨੂੰ ਕਤਲ ਕੀਤਾ ਜਾਂਦਾ। ਉਹ ਬੰਦਾ ਆਪਣੀ ਗੱਡੀ ਦੇ ਵਿੱਚ ਸੀ, ਇਹੀ ਖਬਰ ਆਈ ਸੀ ਪਹਿਲਾਂ, ਅਤੇ ਉਹ ਗੱਡੀ ਇੱਕ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ ਜਿਸ ਕਰਕੇ ਇਲਾਕੇ ਦੇ ਕੁਝ ਘਰਾਂ ਦੀ ਬਿਜਲੀ ਵੀ ਗੁੱਲ ਹੋਈ ਸੀ। ਉਦੋਂ ਤਾਂ ਇਹੀ ਦੱਸਿਆ ਗਿਆ ਸੀ ਵੀ ਇੱਕ ਵਿਅਕਤੀ ਦੀ ਮੌਤ ਹੋਈ ਹੈ, ਪਰ ਉਸਦੀ ਆਈਡੈਂਟੀ ਜਾਰੀ ਨਹੀਂ ਸੀ ਕੀਤੀ ਗਈ। ਪੁਲਿਸ ਵੱਲੋਂ ਕੱਲ੍ਹ ਆਈ ਹਿੱਟ ਵੱਲੋਂ ਸਰੀ ਪੁਲਿਸ ਸਰਵਿਸ ਵੱਲੋਂ ਐਕਚੁਅਲੀ ਇਸਦੀ ਆਈਡੈਂਟੀ ਵੀ ਜਾਰੀ ਕੀਤੀ ਗਈ ਆ, ਅਤੇ ਨਾਲ ਦੀ ਨਾਲ ਇਸਦੀ ਜਿਹੜੀ ਤਸਵੀਰ ਹੈ ਉਹ ਵੀ ਜਾਰੀ ਕੀਤੀ
ਆਈ ਹਿੱਟ ਵੱਲੋਂ।
ਆਈ ਹਿੱਟ ਨਹੀਂ
ਜੀ। ਸੋ ਕਿਉਂਕਿ ਜਿਹੜੇ ਕਤਲ ਦੇ ਮਾਮਲੇ ਨੇ ਉਹਨਾਂ ਦੀ
ਆਈ
ਹਿੱਟ ਕਰਦੀ ਹੈ, ਅਤੇ ਆਈ ਹਿੱਟ ਦਾ ਹੀ ਕੱਲ੍ਹ ਬਿਆਨ ਸੀ। ਸੋ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜਾ ਵਿਅਕਤੀ ਮਾਰਿਆ ਗਿਆ ਉਹ ਇੱਕ ਟੀਨੇਜਰ ਸੀ, 18 ਸਾਲ ਉਹਦੀ ਉਮਰ ਸੀ, ਨਾਮ ਉਹਦਾ ਗੌਰਵ ਦਿਓਲ, ਅਤੇ ਉਹ ਸਰੀ ਦਾ ਹੀ ਰਹਿਣ ਵਾਲਾ ਸੀ। ਅਤੇ ਇਹ ਜਿਹੜਾ ਮਾਮਲਾ ਹੈ, ਪੁਲਿਸ ਦਾ ਕਹਿਣਾ ਵੀ ਇਹਦੇ ਪਿੱਛੇ ਵੀ ਅਜੇ ਮੋਟਿਵ ਦੀ ਜਿਹੜੀ ਜਾਂਚ ਤਾਂ ਚੱਲ ਰਹੀ ਹੈ,
ਕਿਉਂਕਿ ਇਸ ਤੋਂ ਬਾਅਦ ਵੀ ਇੱਕ ਸੜਦੀ ਹੋਈ ਗੱਡੀ ਮਿਲੀ ਸੀ,
ਪਰ ਇਹ ਪ੍ਰਤੀਤ ਹੁੰਦਾ ਵੀ ਇਹ ਗੈਂਗ ਹਿੰਸਾ ਨਾਲ ਸੰਬੰਧਿਤ ਆ। ਸੋ ਪੁਲਿਸ ਨੇ ਇਹ ਗੱਲ ਆਪਣੇ ਬਿਆਨ ਦੇ ਵਿੱਚ ਲਿਖੀ ਆਈ ਹਿੱਟ ਨੇ। ਅਤੇ ਇਹਦੇ ਇਸ ਮਾਮਲੇ ਦੇ ਵਿੱਚ ਜਦੋਂ ਜਿਹੜਾ ਇਹ ਕਤਲ ਦੀ ਵਾਰਦਾਤ ਤੋਂ ਸੋ 12:22 ਦੇ ਬਾਰੇ ਸੂਚਨਾ ਮਿਲੀ ਸੀ, ਉਸ ਤੋਂ ਤਕਰੀਬਨ 25 ਬਾਅਦ ਪੁਲਿਸ ਨੂੰ ਇਹ ਸੂਚਨਾ ਮਿਲੀ ਕਿ 106 ਐਵੇਨਿਊ ਅਤੇ ਸੈਲਸਬਰੀ ਡਰਾਈਵ ਦੇ ਕੋਲ ਉੱਥੇ ਇੱਕ ਵਾਹਨ ਨੂੰ ਅੱਗ ਲਗਾਈ ਗਈ ਹੈ। ਉਹਨਾਂ ਨੇ ਕਿਹਾ ਵੀ ਉਹ ਟੋਯੋਟਾ ਦੀ ਇੱਕ SUV ਸੀ, ਅਤੇ ਉਹ ਪੁਲਿਸ ਦਾ ਮੰਨਣਾ ਕਿ ਉਹਦਾ ਇਸਤੇਮਾਲ ਹੋਇਆ ਸੀ ਸ਼ੂਟਿੰਗ ਵਾਸਤੇ, ਅਤੇ ਇਹ ਜਿਹੜਾ ਪੂਰਾ ਮਾਮਲਾ ਗੈਂਗ ਹਿੰਸਾ ਨਾਲ ਸੰਬੰਧਿਤ ਪ੍ਰਤੀਤ ਹੁੰਦਾ ਹੈ।
ਕਿਉਂਕਿ ਇਹਦੇ ਵਿੱਚ ਆਈ ਹਿੱਟ ਨੇ ਕੁਝ ਗੱਲਾਂ ਨੇ ਨਾ ਜਿਹੜੀਆਂ ਬੜੀਆਂ ਕਲੀਅਰ ਇਹ ਕੀਤੀਆਂ ਨੇ ਕਿ ਜਿਹੜਾ ਵਿਕਟਮ ਸੀ ਇਹ 18 ਦਾ ਗੌਰਵ ਦਿਓਲ, ਇਸਦਾ ਕੋਈ ਕ੍ਰਿਮੀਨਲ ਰੈਕਰਡ ਤਾਂ ਨਹੀਂ ਸੀ, ਪਰ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਪੁਲਿਸ ਦੇ ਹੱਥ ਜੋ ਸੁਰਾਗ ਲੱਗੇ ਨੇ ਕਿ ਪਿਛਲੇ ਦਿਨਾਂ ਦੇ ਵਿੱਚ ਉਸਦਾ ਔਰਗਨਾਈਜ਼ਡ ਕ੍ਰਾਈਮ ਨਾਲ ਸੰਬੰਧਿਤ ਕੁਝ ਮੈਂਬਰਸ ਦੇ ਨਾਲ ਉਹਦਾ ਕੰਟੈਕਟ ਜ਼ਰੂਰ ਹੋਇਆ ਸੀ, ਉਹਦੇ ਸੰਪਰਕ ਵਿੱਚ ਸੀ। ਸੋ ਪੁਲਿਸ ਵੱਲੋਂ ਉਸਦਾ ਨਾਮ ਅਤੇ ਉਸਦੀ ਤਸਵੀਰ ਜਾਰੀ ਕਰਨ ਦਾ ਇੱਕ ਕਾਰਨ ਇਹ ਆ ਤਾਂ ਕਿ ਇਨਵੈਸਟੀਗੇਸ਼ਨ ਦੇ ਵਿੱਚ ਮਦਦ ਮਿਲ ਸਕੇ ਕਿ ਘਟਨਾ ਤੋਂ ਪਹਿਲਾਂ, ਵਾਰਦਾਤ ਤੋਂ ਪਹਿਲਾਂ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹੀਆਂ ਕੁਝ ਐਕਟੀਵਿਟੀਜ਼, ਗਤੀਵਿਧੀਆਂ, ਕਿਹੜੇ ਲੋਕਾਂ ਨਾਲ ਉਹਦਾ ਮਿਲਣਾ ਜੁਲਣਾ ਸੀ ਉਹਦੇ ਬਾਰੇ ਪਤਾ ਲੱਗ ਸਕੇ। ਪਰ ਇਹ ਗੱਲ ਪੁਲਿਸ ਨੇ ਕਹੀ ਹੈ ਕਿ ਵਿਕਟਮ ਦਾ ਕੋਈ ਕ੍ਰਿਮੀਨਲ ਰੈਕਰਡ ਅਜੇ ਤੱਕ ਨਹੀਂ ਸੀ। ਬਸ ਜੀ ਉਹੀ ਹੈ, ਦੇਖੋ ਕਿੰਨੀ ਇੱਕ ਸਾਰੀਆਂ ਕੰਸਰਨਿੰਗ ਅਪਡੇਟਸ ਨੇ ਪਿਛਲੇ ਦਿਨਾਂ ਦੇ ਵਿੱਚ ਸਰੀ ਦੇ ਵਿੱਚ ਵਾਪਰੀਆਂ ਘਟਨਾਵਾਂ 'ਚ। ਇਹ ਦੇਖੋ ਇਹ 13 ਕਤਲ ਸੀ ਇਸ ਸਾਲ ਦਾ ਸਰੀ ਦਾ। ਇਹਨਾਂ 13 ਦੇ ਵਿੱਚੋਂ ਘੱਟੋ ਘੱਟ 3 ਮਾਮਲੇ ਤਾਂ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਗੋਲੀ ਲੱਗ ਕੇ ਕਤਲ ਕੀਤੇ ਗਏ, ਗੋਲੀ ਮਾਰ ਕੇ ਕਤਲ ਕੀਤੇ ਗਏ 3 ਜਾਣੇ ਟੀਨੇਜਰ ਸੀ। ਕਿਉਂਕਿ ਜਿਹੜਾ ਇੱਕ ਆਹ ਅਨਵਿਨ ਪਾਰਕ ਦੇ ਲਾਗੇ ਜਿਹੜੀ ਮਲਟੀ ਫੈਮਿਲੀ ਇੱਕ ਰੈਜੀਡੈਂਸ਼ੀਅਲ ਬਿਲਡਿੰਗ ਆ, ਉਹਦੇ ਪਾਰਕਿੰਗ ਲੋਟ ਦੇ ਵਿੱਚ ਵੀ ਤਾਂ ਕੁਝ ਹਫ਼ਤੇ ਪਹਿਲਾਂ ਗੋਲੀਆਂ ਚੱਲੀਆਂ ਸੀ। ਉਹਦੇ ਵਿੱਚ ਮਰਨ ਵਾਲਾ ਇੱਕ 16 ਸਾਲਾਂ ਦਾ ਸੀ, 18 ਸਾਲਾਂ ਦਾ ਸੀ। ਸੋ ਇਹ ਹੁਣ ਤੀਜਾ ਅਜਿਹਾ ਟੀਨੇਜਰ ਆ, ਓਨਲੀ 18 ਈਅਰਸ ਓਲਡ, ਜਿਹੜਾ ਕਿ ਇਸ ਤਰ੍ਹਾਂ ਕਤਲ ਹੋਇਆ ਹੈ
ਜੀ। ਅਤੇ ਐਕਸਟੋਰਸ਼ਨ ਨਾਲ ਸੰਬੰਧਿਤ ਮਾਮਲੇ ਵੀ ਉਹ ਵੀ ਸਮੇਂ ਸਮੇਂ 'ਤੇ ਰਿਪੋਰਟ ਹੁੰਦੇ ਆ ਰਹੇ ਨੇ, ਅਤੇ ਨਾਲ ਜੋ ਗੈਂਗ ਹਿੰਸਾ ਨਾਲ ਸੰਬੰਧਿਤ ਮਾਮਲੇ ਨੇ ਉਹਨਾਂ ਦੀ ਵੀ ਰਿਪੋਰਟਿੰਗ ਵੱਧ ਰਹੀ ਆ। ਅਤੇ ਦੂਜੇ ਪਾਸੇ ਪਬਲਿਕ ਸੇਫਟੀ ਨੂੰ ਲੈ ਕੇ, ਪੁਲਿਸ ਨੂੰ ਲੈ ਕੇ ਜਿਸ ਤਰ੍ਹਾਂ ਦੀ ਉੱਠਕ ਬੈਠਕ ਹੋ ਰਹੀ ਹੈ, ਸੋ ਸਰੀ ਪੁਲਿਸ ਸਰਵਿਸ ਦੇ ਚੀਫ ਨੋਮ ਲਿਪਿੰਸਕੀ ਕੱਲ੍ਹ ਬੋਰਡ ਦਾ ਕਹਿਣਾ ਸੀ ਅਧਿਕਾਰਤ ਬਿਆਨ ਦੇ ਵਿੱਚ ਕਿ ਹੀ ਹੈਜ਼ ਲੈਫਟ ਦ ਸਰੀ ਪੁਲਿਸ ਸਰਵਿਸ,
ਜਿਹੜੀ
ਛੱਡ ਗਏ ਨੇ।
ਜਿਹੜੀ ਇੱਦਾਂ ਦੀ ਅਨਾਊਂਸਮੈਂਟ ਹੁੰਦੀ ਸੀ ਨਾ ਜਦੋਂ ਐਲਵਿਸ ਪ੍ਰੈਸਲੀ ਦਾ ਕੌਂਸਰਟ ਹੁੰਦਾ ਸੀ, ਐਲਵਿਸ ਪ੍ਰੈਸਲੀ ਦੇ ਕੌਂਸਰਟ ਤੋਂ ਬਾਅਦ ਉਹ ਕਹਿੰਦੇ ਸੀ ਐਲਵਿਸ ਹੈਜ਼ ਲੈਫਟ ਦ ਬਿਲਡਿੰਗ, ਉਹ ਇੱਦਾਂ ਦੀ ਉਹਨਾਂ ਨੇ। ਕਿਉਂਕਿ ਜਿਹੜੀ ਕੱਲ੍ਹ ਸਰੀ ਪੁਲਿਸ ਬੋਰਡ ਦੀ ਸਟੇਟਮੈਂਟ ਆਈ ਆ ਉਹਦੇ ਵਿੱਚ ਉਹਨਾਂ ਨੇ ਕੋਈ ਬਹੁਤੀ ਪੁਖਤਾ ਗੱਲ ਨਹੀਂ ਕੀਤੀ, ਉਹ ਤਾਂ ਇੱਦਾਂ ਕੀ ਹੈ ਵੀ ਜਿਵੇਂ ਆਪ ਛੱਡ ਗਏ ਹੋਣ ਨੋਮ ਲਿਪਿੰਸਕੀ। ਪਰ ਉਸ ਤੋਂ ਬਾਅਦ ਵਾਸੂ ਜੀ ਜਿਹੜਾ ਹੋਰ ਸਨਸਨੀਖੇਜ਼ ਜੋ ਖੁਲਾਸਾ ਹੈ ਉਹ ਤਾਂ ਜਿਹੜੇ ਸਰੀ ਪੁਲਿਸ ਬੋਰਡ ਦੇ ਹੁਣ ਸਾਬਕਾ ਹੋ ਚੁੱਕੇ ਚੇਅਰਪਰਸਨ ਹਾਰਲੇ ਚੈਪਲ, ਉਹ ਵੀ ਕੱਲ੍ਹ ਅਸਤੀਫਾ ਦੇ ਗਏ ਨੇ।
ਯਾ ਸੋ ਉਹਨਾਂ ਦਾ ਕਹਿਣਾ ਸੀ ਕਿ ਉਹ ਜਿਹੜੀ ਮੀਟਿੰਗ ਦੇ ਵਿੱਚ ਇਸ ਬਾਰੇ ਫੈਸਲਾ ਕੀਤਾ ਗਿਆ ਉਸ ਮੀਟਿੰਗ ਦੇ ਵਿੱਚ ਉਹ ਆਪ ਮੌਜੂਦ ਨਹੀਂ ਸਨ ਅਤੇ ਬੋਰਡ ਮੈਂਬਰਸ ਨੂੰ ਵੀ ਇਹਦੇ ਬਾਰੇ ਪਤਾ ਸੀ ਕਿ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋ ਸਕਣਗੇ। ਪਹਿਲਾਂ ਤੋਂ ਉਹਨਾਂ ਦੀ ਐਬਸੈਂਸ ਬਾਰੇ ਪਤਾ ਸੀ ਅਤੇ ਕਹਿੰਦੇ ਉਸ ਮੀਟਿੰਗ ਦੇ ਵਿੱਚ ਉਹਨਾਂ ਦੀ ਜਾਣਕਾਰੀ ਮਨਜ਼ੂਰੀ ਤਾਂ ਛੱਡੋ, ਕਹਿੰਦੇ ਈਵਨ ਜਾਣਕਾਰੀ ਤੋਂ ਬਿਨਾਂ ਉਹਨਾਂ ਨੂੰ ਇਸ ਬਾਰੇ ਪਤਾ ਨਹੀਂ ਸੀ ਵੀ ਇੱਦਾਂ ਦੀ ਕੋਈ ਡਿਸਕਸ਼ਨ ਹੋਣੀ ਹੈ। ਉਹਨਾਂ ਨੇ ਕਿਹਾ ਵੀ ਪਹਿਲਾਂ ਜਿੰਨੀਆਂ ਵੀ ਕੋਈ ਮੀਟਿੰਗਸ ਹੋਈਆਂ ਨੇ ਅੱਜ ਤੱਕ ਕਹਿੰਦੇ ਨੋਮ ਲਿਪਿੰਸਕੀ ਦੀ ਕਾਰਗੁਜ਼ਾਰੀ ਬਾਰੇ ਜਾਂ ਉਹਨਾਂ ਨੂੰ ਹਟਾਉਣ ਬਾਰੇ ਜਾਂ ਰਿਪਲੇਸ ਕਰਨ ਬਾਰੇ ਕਦੇ ਕੋਈ ਪਹਿਲਾਂ ਡਿਸਕਸ਼ਨ ਨਹੀਂ ਹੋਈ।
8 ਮਹੀਨੇ ਪਹਿਲਾਂ ਤਾਂ ਨੋਮ ਲਿਪਿੰਸਕੀ ਦਾ ਕੰਟਰੈਕਟ 3 ਹੋਰ ਸਾਲਾਂ ਵਾਸਤੇ ਰਿਨਿਊ ਕੀਤਾ ਗਿਆ ਸੀ
ਜੀ, ਅਤੇ ਉਹਦੇ ਵਿੱਚ 2 ਸਾਲ ਉਹਨੂੰ ਫਰਦਰ ਐਕਸਟੈਂਡ ਕਰਨ ਦਾ ਵੀ ਕਲੋਜ਼ ਸੀ,
ਉਹਦਾ ਵੀ ਕਲੋਜ਼ ਸੀ। ਸੋ ਅਜੇ 8 ਮਹੀਨੇ ਪਹਿਲਾਂ ਜਿਹੜਾ ਕੰਟਰੈਕਟ ਰਿਨਿਊ ਹੋਇਆ ਉਹਦੇ ਚੱਲਦੇ ਹੀ ਇਨ ਬਿਟਵੀਨ ਅਬਰਪਟਲੀ ਸਰੀ ਪੁਲਿਸ ਸਰਵਿਸ ਦੇ ਚੀਫ ਨੂੰ ਲਾਂਭੇ ਕਰ ਦਿੱਤਾ ਜਾਂਦਾ। ਅਤੇ ਹਾਰਲੀ ਚੈਪਲ ਨੇ ਇਹ ਕਿਹਾ ਵੀ ਅੱਛਾ ਜਿਹੜੀ ਮੀਟਿੰਗ ਸੀ ਸ਼ੁੱਕਰਵਾਰ ਹੋਈ ਸੀ, ਨਹੀਂ ਸ਼ੁੱਕਰਵਾਰ ਵਾਲੀ ਮੀਟਿੰਗ ਦੇ ਵਿੱਚ ਮੈਨੂੰ ਤਾਂ ਇਹ ਦੱਸਿਆ ਗਿਆ ਸੀ ਵੀ ਰੂਟੀਨ ਗੱਲਬਾਤ ਹੋਣੀ ਆ, ਕੋਈ ਅਜਿਹਾ ਮਤਾ ਨਹੀਂ ਹੈ ਜਿਹਦੇ ਉੱਪਰ ਵੋਟਿੰਗ ਹੋਵੇ। ਅਤੇ ਹਾਰਲੀ ਚੈਪਲ ਦਾ ਕਹਿਣਾ ਕਿ ਮੈਂ ਆਪਣੀਆਂ ਮੇਰੀਆਂ ਕੁਝ ਹੋਰ ਪ੍ਰਾਇਰ ਕਮਿਟਮੈਂਟ ਸੀਗੀਆਂ ਜਿਸ ਕਰਕੇ ਉਸ ਮੀਟਿੰਗ ਦੇ ਵਿੱਚ ਮੈਂ ਹਿੱਸਾ ਨਹੀਂ ਲੈ ਸਕਿਆ, ਪਰ ਪਿੱਛਿਓਂ ਉਸ ਮੀਟਿੰਗ ਦੇ ਵਿੱਚ ਬੋਰਡ ਦੇ ਚੇਅਰ ਦੀ ਗੈਰ ਹਾਜ਼ਰੀ ਦੇ ਵਿੱਚ ਆਹ ਫੈਸਲਾ ਲੈ ਲਿਆ ਗਿਆ। ਉਹਨਾਂ ਨੇ ਕੱਲ੍ਹ ਤਾਂ ਵਾਸੂ ਜੀ ਗੱਲਾਂ ਇਹ ਵੀ ਆਖੀਆਂ ਕਿ ਜਿਹੜਾ ਪਿਛਲੇ ਜਿਹੜੇ ਬੋਰਡ ਦੇ ਮੈਂਬਰ ਸੀਗੇ ਜਿਨ੍ਹਾਂ ਦੀਆਂ ਟਰਮਸ ਜਦੋਂ ਐਕਸਪਾਇਰ ਹੋ ਗਈਆਂ ਸੀ, ਕਹਿੰਦੇ ਜਦੋਂ ਉਹ ਟਰਮਸ ਰਿਨਿਊ ਨਹੀਂ ਕੀਤੀਆਂ ਗਈਆਂ, ਕਹਿੰਦੇ ਮੈਨੂੰ ਤਾਂ ਉਹ ਗੱਲ ਵੀ ਬੜੀ ਅਟਪਟੀ ਲੱਗੀ ਸੀ ਕਿ ਜਿਹੜਾ ਉਹ ਬੋਰਡ ਸੀ ਠੀਕ ਠਾਕ ਕੰਮ ਕਰ ਰਿਹਾ ਸੀ ਕਿ ਇਨ ਬਿਟਵੀਨ ਵੀ ਜਦੋਂ ਹੁਣ ਪ੍ਰੀਮੀਅਰ ਇਹ ਕਹਿੰਦੇ ਨੇ ਕਿ ਜੀ ਅਸੀਂ ਬੋਰਡ ਇਹੋ ਜਿਹਾ ਬਣਾਉਣਾ ਜਿਹੜਾ ਕਿ ਸੂਬੇ ਦੇ ਲੋਕਾਂ ਜਾਂ ਸਿਟੀ ਦੇ ਲੋਕਾਂ ਦੇ ਨਾਲ ਬਿਹਤਰ ਤਾਲਮੇਲ ਬਣਾ ਸਕੇ, ਕਿ ਉਹ ਵੀ ਜਿਹੜਾ ਸਾਰਾ ਕੰਮ ਜਿਹੜਾ ਜਿਸ ਹਿਸਾਬ ਦੇ ਨਾਲ ਤਬਦੀਲੀਆਂ ਕੀਤੀਆਂ ਗਈਆਂ ਸੀ ਵੀ ਇਹ ਠੀਕ ਨਹੀਂ ਸਨ, ਅਤੇ ਜਿਹੜਾ ਨਵਾਂ ਬੋਰਡ ਆ ਇਹਦੀ ਤਾਂ ਮੀਟਿੰਗ ਸੀ ਬਹੁਤ ਘੱਟ ਹੋਈਆਂ ਅਜੇ।
ਸੋ ਵਿਜੇ ਜੀ, ਜਦੋਂ 4 ਮੈਂਬਰਸ ਦੀ ਟਰਮ ਲੈਪਸ ਹੋਣ ਦਿੱਤੀ ਗਈ ਉਸ ਤੋਂ ਬਾਅਦ ਵੀ ਬਹੁਤ ਤਰ੍ਹਾਂ ਦੇ ਸਵਾਲ ਉੱਠੇ ਸਨ ਕਿ ਇਹ ਕਿਉਂ ਹੋਣ ਦਿੱਤਾ ਜਾ ਰਿਹਾ, ਵੀ ਕੀ ਇਹਨਾਂ ਮੈਂਬਰਸ ਦੀ ਕਾਰਗੁਜ਼ਾਰੀ ਚੰਗੀ ਨਹੀਂ ਸੀ, ਰੀਜ਼ਨ ਕੀ ਆ। ਉਦੋਂ ਵੀ ਹਾਰਲੀ ਚੈਪਲ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਸੀ ਇਨ ਡਿਫੈਂਸ ਆਫ ਦੋਜ਼ ਮੈਂਬਰਸ, ਕਿ ਵੀ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ, ਉਹਨਾਂ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਸੇਵਾ ਕੀਤੀ ਹੈ ਸਿਟੀ ਦੀ, ਅਤੇ ਇਹ ਵਾਲੰਟੀਅਰ ਮੈਂਬਰ ਸੀਗੇ, ਇਹਨਾਂ ਨੇ ਆਪਣਾ ਸਮਾਂ ਦਿੱਤਾ, ਉਹਨਾਂ ਨੇ ਬੜੀ ਵਧੀਆ ਇੱਕ ਸਟੇਟਮੈਂਟ ਉਹਨਾਂ ਦੇ ਹੱਕ ਵਿੱਚ ਜਾਰੀ ਕੀਤੀ ਸੀ। ਫਿਰ 5 ਜਿਹੜੀਆਂ ਨਵੀਆਂ ਨਿਯੁਕਤੀਆਂ ਹੁੰਦੀਆਂ ਨੇ, ਡੇਵੀ ਡੀ ਬੀ ਇਸ ਗੱਲ ਨੂੰ ਕਲੀਅਰ ਕਰਦੇ ਆ ਕਿ ਵੀ ਵੈਸੇ ਤਾਂ ਇਹ ਸੂਬਾ ਸਰਕਾਰ ਵੱਲੋਂ ਹੀ ਅਪੁਆਇੰਟ ਕੀਤੇ ਜਾਂਦੇ ਆ ਬੋਰਡ ਦੇ ਉੱਤੇ, ਜਿਹੜੇ 7 ਮੈਂਬਰ ਨੇ ਉਹਨਾਂ ਵਿੱਚੋਂ 5 ਸੂਬਾ ਸਰਕਾਰ ਨੇ ਅਪੁਆਇੰਟ ਕਰਨੇ ਸੀ, ਪਰ ਡੇਵੀ ਡੀ ਬੀ ਨੇ ਸਪਸ਼ਟ ਕਰਤਾ ਸੀ ਕਿ ਅਸੀਂ ਇਹ ਮੇਅਰ ਬ੍ਰੈਂਡਾ ਲੋਕ ਦੀ ਮਨਜ਼ੂਰੀ ਦੇ ਨਾਲ, ਸਿਟੀ ਦੀ ਮਨਜ਼ੂਰੀ ਦੇ ਨਾਲ, ਉਹਨਾਂ ਦੇ ਨਾਲ ਕੋਆਰਡੀਨੇਸ਼ਨ ਦੇ ਵਿੱਚ ਇਹ ਨਵੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ। ਅਤੇ ਹੁਣ
ਫਿਰ ਨਿਯੁਕਤੀਆਂ ਮਾਰਚ 'ਚ ਹੀ ਹੋਈਆਂ ਨਾਲੇ,
ਸੋ 23 ਮਾਰਚ ਨੂੰ ਇਹ ਨਿਯੁਕਤੀਆਂ ਕੀਤੀਆਂ ਗਈਆਂ। ਸੋ ਉਸ ਤੋਂ ਬਾਅਦ ਵਿਜੇ ਜੀ, ਫਿਰ ਕੱਲ੍ਹ ਇਹ ਬੜੀ ਉਮੀਦ ਸੀ ਕਿ ਮੇਅਰ ਬ੍ਰੈਂਡਾ ਲੋਕ ਹੀ ਸ਼ਾਇਦ ਦੱਸਣ ਕਿ ਇਹ ਨੋਮ ਲਿਪਿੰਸਕੀ ਵਾਈ ਹੀ ਹੈਜ਼ ਲੈਫਟ ਜੋ ਸਰੀ ਪੁਲਿਸ ਸਰਵਿਸ, ਹੀ ਹੈਜ਼ ਲੈਫਟ ਸਰੀ ਪੁਲਿਸ ਸਰਵਿਸ, ਵੀ ਕਿਉਂ ਛੱਡ ਗਏ। ਅਤੇ ਫਿਰ ਨਾਲ ਉਮੀਦ ਸੀ ਸ਼ਾਇਦ ਡੇਵੀ ਡੀ ਬੀ ਇਹਦੇ ਬਾਰੇ ਦੱਸਣਗੇ, ਨਾ ਹੀ ਡੇਵੀ ਡੀ ਬੀ ਨੇ ਕੁਝ ਦੱਸਿਆ ਕੋਈ ਕਾਰਨ, ਅਤੇ ਨਾ ਹੀ ਮੇਅਰ ਬ੍ਰੈਂਡਾ ਲੋਕ ਨੇ ਹੀ। ਸੋ ਡੇਵੀ ਡੀ ਬੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਸੀਗੇ, ਉੱਥੇ ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ, ਉਹਨਾਂ ਨੇ ਤਾਂ ਜਿਵੇਂ ਪੂਰੀ ਗੱਲ ਤੋਂ ਆਪਣਾ ਪੱਲਾ ਹੀ ਝਾੜ ਲਿਆ। ਹਾਂ, ਉਹਨਾਂ ਨੇ ਜ਼ਿਕਰ ਕੀਤਾ, ਕਹਿੰਦੇ ਮੈਂ ਤਾਂ ਪਿਛਲੇ ਕਈ ਮਹੀਨਿਆਂ ਤੋਂ ਇਸ ਗੱਲ ਦਾ ਸਿਟੀ ਨੂੰ ਕਹਿ ਰਿਹਾ ਵੀ ਹੁਣ ਤੁਸੀਂ ਥੋੜ੍ਹਾ ਕੰਟਰੋਲ ਲਵੋ, ਵੀ ਤੁਹਾਡੀ ਪੁਲਿਸ ਆ ਇਹ, ਕਿ ਤੁਸੀਂ ਇਹਦਾ ਕੰਟਰੋਲ ਲਵੋ। ਕਹਿੰਦੇ ਮੈਨੂੰ ਤਾਂ ਪੁਲਿਸ ਬੋਰਡ ਵੱਲੋਂ ਅਜੇ ਤੱਕ ਇਹਦੇ ਬਾਰੇ ਕੋਈ ਰਿਪੋਰਟ ਤੱਕ ਨਹੀਂ ਭੇਜੀ ਗਈ, ਕੋਈ ਪੂਰੀ ਮੇਰੇ ਕੋਲ ਇਹਦੇ ਬਾਰੇ ਸੂਚਨਾ ਨਹੀਂ ਹੈ, ਮੈਂ ਵੇਟ ਕਰ ਰਿਹਾ ਵੀ ਮੈਨੂੰ ਬੋਰਡ ਵਾਲੇ ਦੱਸਣਗੇ, ਰਿਪੋਰਟ ਭੇਜਣਗੇ। ਪਰ ਕਹਿੰਦੇ ਵੀ ਜਿਹੜੇ ਸਰੀ ਪੁਲਿਸ ਸਰਵਿਸ ਦਾ ਚੀਫ ਕੌਣ ਹੋਣਾ ਚਾਹੀਦਾ, ਉਹਨੂੰ ਹਟਾਉਣਾ ਕਿ ਨਹੀਂ ਹਟਾਉਣਾ, ਇਹ ਜਿਹੜੇ ਫੈਸਲੇ ਨੇ ਇਹ ਬੋਰਡ ਦੇ, ਅਤੇ ਇਹ ਕਹਿੰਦੇ ਉਸ ਕਮਿਊਨਿਟੀ ਦੇ, ਸਿਟੀ ਦੇ ਫੈਸਲੇ ਹੋਣੇ ਚਾਹੀਦੇ ਆ। ਸੋ ਮੈਂ ਤਾਂ ਚਾਹੁੰਦਾ ਵੀ ਸਿਟੀ ਜ਼ਿਆਦਾ ਕੰਟਰੋਲ ਲਵੇ।
ਸੋ ਸਿਟੀ ਨੇ ਜ਼ਿਆਦਾ ਕੰਟਰੋਲ ਲੈਣਾ, ਪਹਿਲਾਂ ਸਰੀ ਪੁਲਿਸ ਜਿਹੜੇ ਵੀ ਲੋਕਲ ਪੁਲਿਸ ਦੇ ਚੇਅਰਪਰਸਨ ਹੁੰਦੇ ਸੀ ਬੋਰਡ ਦੇ, ਉਹ ਸ਼ਹਿਰ ਦਾ ਮੇਅਰ ਹੁੰਦਾ ਸੀ
ਬਾਏ ਡਿਫਾਲਟ
ਹੁੰਦਾ ਸੀ ਇਹ। ਅਤੇ ਫਿਰ ਇਹ ਗੱਲਾਂ ਉੱਠੀਆਂ ਕਿ ਨਹੀਂ ਜੀ ਨਹੀਂ, ਜੇ ਮੇਅਰ ਹੀ ਲੋਕਲ ਪੁਲਿਸ ਦੇ ਬੋਰਡ ਦਾ ਚੇਅਰਪਰਸਨ ਹੋਏ ਤਾਂ ਉਹਦੇ ਨਾਲ ਤਾਂ ਕੌਨਫਲਿਕਟ ਆਫ ਇੰਟਰਸਟ ਆ, ਕਿਉਂਕਿ ਪੁਲਿਸ ਬੋਰਡ ਨੇ ਜਦੋਂ ਆਪਣਾ ਬਜਟ ਪ੍ਰਜੈਂਟ ਕਰਨਾ, ਉਸ ਬਜਟ ਨੂੰ ਮਨਜ਼ੂਰੀ ਦੇਣੀ ਆ ਕੌਂਸਲ ਨੇ, ਕੌਂਸਲ ਦੇ ਉੱਪਰ ਆਫਕੋਰਸ ਮੇਅਰ ਦੀ ਇੱਕ ਤਾਂ ਵੋਟ ਹੈ ਹੀ ਆ, ਪਰ ਜੇ ਮੇਅਰ ਦਾ ਦਬਦਬਾ ਵੀ ਹੋਏਗਾ ਜੇ ਉਹਨਾਂ ਦੀ ਸਲੇਟ ਆ, ਤਾਂ ਫਿਰ ਉਹ ਕੌਨਫਲਿਕਟ ਆਫ ਇੰਟਰਸਟ ਸਿੱਧੇ ਸਿੱਧੇ ਤੌਰ 'ਤੇ ਬਣਦਾ ਵੀ ਫਿਰ ਤਾਂ ਬਜਟ ਦੇ ਵਿੱਚ ਪੁਲਿਸ ਦੇ ਪੋਲੀਟੀਕਲ ਇੰਟਰਫੇਰੈਂਸ ਹੋ ਜਾਣੀ ਹੈ। ਇਸ ਕਰਕੇ ਮੇਅਰ ਬਾਏ ਡਿਫਾਲਟ ਪੁਲਿਸ ਬੋਰਡ ਦਾ ਚੇਅਰਪਰਸਨ ਨਹੀਂ ਹੋਣਾ ਚਾਹੀਦਾ। ਹਾਂ, ਜੇ ਬੋਰਡ ਹੀ ਇੱਦਾਂ ਡਿਸੀਜਨ ਲੈ ਲਵੇ, ਸੋ ਇਹ ਨਹੀਂ ਹੈ ਕਿ ਮੇਅਰ ਚੇਅਰਪਰਸਨ ਬਣ ਹੀ ਨਹੀਂ ਸਕਦਾ, ਪਰ ਜੇ ਬੋਰਡ ਚਾਹੇ ਤਾਂ ਅਜਿਹਾ ਹੋ ਸਕਦਾ।
ਸੋ BC ਪੁਲਿਸ ਐਕਟ ਦੇ ਵਿੱਚ ਤਰਮੀਮਾਂ ਕੀਤੀਆਂ ਗਈਆਂ ਸੀ ਉਹਨਾਂ ਸਾਲਾਂ ਦੇ ਵਿੱਚ ਹੀ ਜਦੋਂ ਇੱਥੇ ਸਰੀ ਦੇ ਵਿੱਚ ਪੁਲਿਸ ਟ੍ਰਾਂਜੈਕਸ਼ਨ ਦੀ ਗੱਲ ਚੱਲ ਰਹੀ ਸੀ। ਸੋ ਉਹਦੇ ਤਹਿਤ ਹੁਣ ਨਵਾਂ ਫਾਰਮੂਲਾ ਇਹ ਹੈ ਕਿ ਜੇ 9 ਮੈਂਬਰ ਹੋਣਗੇ ਉਹਨਾਂ ਵਿੱਚੋਂ 2 ਮੈਂਬਰ ਕਾਉਂਸਲ ਵੱਲੋਂ ਚੁਣੇ ਜਾਣਗੇ, ਇੱਕ ਤਾਂ ਕਾਉਂਸਲ ਦਾ ਹੀ ਮੈਂਬਰ ਹੋਏਗਾ, ਇਲੈਕਟਿਡ ਮੈਂਬਰ ਮਤਲਬ ਕਾਉਂਸਲਰ ਜਾਂ ਉਹ ਮੇਅਰ ਵੀ ਕਿ ਕਮਿਊਨਿਟੀ ਦੇ ਵਿੱਚੋਂ ਕੋਈ ਮੈਂਬਰ ਜਿਹੜਾ ਕਿ ਕਾਉਂਸਲ ਵੱਲੋਂ ਅਪੁਆਇੰਟ ਕੀਤਾ ਜਾਏਗਾ। ਬਾਕੀ ਜਿਹੜੇ 7 ਮੈਂਬਰ ਨੇ ਉਹ ਲਿਊਟੀਨੈਂਟ ਜਨਰਲ ਵੱਲੋਂ ਅਪੁਆਇੰਟ ਕੀਤੇ ਜਾਣਗੇ ਔਨ ਐਡਵਾਈਸ ਆਫ ਡਾਇਰੈਕਟਰ ਆਫ ਪੁਲਿਸ ਸਰਵਿਸਿਸ, ਕਿ ਉਹਨਾਂ ਜੋ ਉੱਦਾਂ ਰੈਕਮੈਂਡ ਬੇਸਿਕਲੀ ਸੂਬਾ ਸਰਕਾਰ ਵੱਲੋਂ ਉਹ ਅਪੁਆਇੰਟ ਕੀਤੇ ਜਾਣਗੇ। ਉਹਨਾਂ 7 ਮੈਂਬਰਾਂ ਦੇ ਵਿੱਚੋਂ 5 ਮੈਂਬਰ ਨਵੇਂ ਅਪੁਆਇੰਟ ਕੀਤੇ ਗਏ ਅਤੇ ਮੇਅਰ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਵੀ ਅਸੀਂ ਤਾਂ ਇੱਥੇ ਇੱਕ ਸਟੈਪ ਬੈਕ ਲੈ ਕੇ ਅਸੀਂ ਇੱਕ ਕਦਮ ਪਿੱਛੇ ਲੈ ਰਹੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਇਹਦੇ ਵਿੱਚ ਮੇਅਰ ਬ੍ਰੈਂਡਾ ਲੋਕ ਆਪਣੀ ਜਿਹੜੀ ਆ ਭੂਮਿਕਾ ਨਿਭਾਉਣ, ਉਹ ਸਾਨੂੰ ਸਲਾਹ ਦੇਣ ਵੀ ਕਿੱਦਾਂ ਦੇ ਮੈਂਬਰਸ ਉਹ ਬੋਰਡ 'ਤੇ ਚਾਹੁੰਦੇ ਨੇ। ਹੁਣ ਕਿਉਂਕਿ ਇਹ ਕਲੀਅਰ ਹੈ ਗੱਲ, ਪ੍ਰੀਮੀਅਰ ਵੀ ਇਹ ਗੱਲ ਸਵੀਕਾਰ ਕਰਦੇ ਨੇ, ਉਹਨਾਂ ਨੇ ਇਨਫੈਕਟ ਇਹਦਾ ਐਲਾਨ ਕੀਤਾ ਬੜੀ ਵਾਰ। ਸੋ ਇਹ ਜਿਹੜੇ 5 ਨਵੇਂ ਮੈਂਬਰਸ ਨੇ ਬੋਰਡ, 9 ਦੀ ਬੋਰਡ ਦੇ ਵਿੱਚੋਂ 5 ਮੈਂਬਰ ਜਿਹੜੇ ਨਵੇਂ ਨਿਯੁਕਤ ਕੀਤੇ ਗਏ 23 ਮਾਰਚ ਨੂੰ, ਉਹ ਡੇਵੀ ਡੀਬੀ ਅਤੇ ਬ੍ਰੈਂਡਾ ਲੋਕ ਦੀ ਸਹਿਮਤੀ ਨਾਲ, ਦੋਨਾਂ ਦੀ ਸਹਿਮਤੀ ਨਾਲ ਨਿਯੁਕਤ ਕੀਤੇ ਗਏ ਨੇ, ਜਿਹਦੇ ਕਰਕੇ ਕੱਲ੍ਹ ਸਵੇਰੇ ਲਿੰਡਾ ਐਨਿਸ ਨੇ ਕਿਹਾ ਕਿ ਇਹ ਤਾਂ ਪੋਲੀਟੀਕਲ ਹਿੱਟ ਜੋਬ ਹੈ ਵੀ ਇਹ ਤਾਂ ਹੈਂਡ ਪਿਕਡ ਬੋਰਡ ਹੈ ਮੇਅਰ ਬ੍ਰੈਂਡਾ ਲੋਕ ਦੀ, ਉਹਨਾਂ ਨੇ ਆਪਣੀ ਸਿਆਸੀ ਟਿੱਪਣੀ ਕੀਤੀ। ਇਹਦੇ ਵਿੱਚੋਂ ਡੇਵੀ ਡੀਬੀ ਆਪਣਾ ਪੱਲਾ ਝਾੜ ਗਏ ਨੇ, ਬਿਲਕੁਲ ਮੈਨੂੰ ਤਾਂ ਇਹਦੇ ਬਾਰੇ ਸੂਚਨਾ ਹੀ ਨਹੀਂ ਸੀ, ਤਾਂ ਹੁਣ ਸਿਟੀ ਸੰਭਾਲੇ, ਅਸੀਂ ਬੜੇ ਲੰਬੇ ਸਮੇਂ ਤੋਂ ਅਸੀਂ ਸਰੀ ਦੀ ਪੁਲਿਸ ਟ੍ਰਾਂਜੈਕਸ਼ਨ ਦੇ ਵਿੱਚ ਅਸੀਂ ਵਿੱਚ ਦਖਲ ਦੇ ਰਹੇ ਹਾਂ, ਅਸੀਂ ਇਹਦੇ ਵਿੱਚ ਇੰਗੇਜਡ ਹਾਂ, ਨਾਓ ਵੀ ਵਾਂਟ ਟੂ ਟੇਕ ਅ ਸਟੈਪ ਬੈਕ ਅਤੇ ਸਿਟੀ ਆਪਣੀ ਪੁਲਿਸ ਨੂੰ ਆਪ ਸੰਭਾਲੇ,
ਅਤੇ ਅਸੀਂ ਤਾਂ ਸਿਟੀ ਦੇ ਨਾਲ ਤਾਲਮੇਲ ਦੇ ਵਿੱਚ ਆਹ ਜਿਹੜੇ 5 ਅਸਾਮੀਆਂ ਬੋਰਡ ਦੇ ਉੱਪਰ ਖਾਲੀ ਹੋਈਆਂ ਸੀ ਵੀ 12 ਮਹੀਨੇ ਦੀ ਟਰਮ 'ਤੇ ਜਿਹੜੇ 5 ਬੋਰਡ ਮੈਂਬਰ ਨਿਯੁਕਤ ਕਰਤੇ, ਇਹਦੇ ਵਿੱਚ ਤਾਂ ਸਿਟੀ ਦਾ ਵੀ ਇਹਦੇ ਵਿੱਚ ਉਹਨਾਂ ਦਾ ਵੀ ਯੋਗਦਾਨ ਸੀ।
ਸੋ ਮਤਲਬ ਕਿ ਜੇ ਕੋਈ ਸਿਆਸਤ ਹੋਈ
ਤਾਂ ਸਿਟੀ ਵਾਲੇ ਪਾਸੇ,
ਉਹ ਸੂਬਾਈ ਪੱਧਰ ਤੋਂ ਨਹੀਂ ਹੋਈ, ਸਾਡਾ ਇਹਦੇ ਵਿੱਚ ਕੋਈ ਲੈਣ, ਸਾਨੂੰ ਤਾਂ ਜਾਣਕਾਰੀ ਵੀ ਨਹੀਂ, ਸਿਟੀ ਦਾ ਮੇਬੀ ਦੇਖ ਲਓ ਤੁਸੀਂ। ਸੋ ਡੇਵੀ ਡੀਬੀ ਨੇ ਕੁਝ ਨਹੀਂ ਦੱਸਿਆ ਕਿ ਨੋਮ ਲਿਪਿੰਸਕੀ ਕਿਉਂ ਛੱਡ ਕੇ ਗਏ, ਫਿਰ ਉਮੀਦ ਸੀ ਸ਼ਾਇਦ ਮੇਅਰ ਬ੍ਰੈਂਡਾ ਲੋਕ ਕੁਝ ਦੱਸਣਗੇ, ਉਹਨਾਂ ਦੀ ਸਟੇਟਮੈਂਟ ਆਉਂਦੀ ਆ ਅਤੇ ਉਹਨਾਂ ਦੀ ਸਟੇਟਮੈਂਟ ਵੀ ਬੋਰਡ ਵਰਗੀ, ਕਹਿੰਦੇ ਨੋਮ ਲਿਪਿੰਸਕੀ ਦਾ ਮੈਂ ਧੰਨਵਾਦ
ਕਰਦੀ ਹਾਂ,
ਅਤੇ ਉਸ ਤੋਂ ਬਾਅਦ ਉਹਨੇ ਕਿਹਾ ਮੈਨੂੰ ਉਮੀਦ ਹੈ ਕਿ ਜਿਹੜੀ ਬੋਰਡ ਆ ਵੀ ਉਹ ਵਧੀਆ ਤਰੀਕੇ ਨਾਲ ਉਹਨਾਂ ਦਾ ਕੋਈ ਵਧੀਆ ਪਲਾਨ ਹੋਏਗਾ ਪਬਲਿਕ ਸੇਫਟੀ ਦਾ ਧਿਆਨ ਰੱਖਣ ਲਈ, ਅਤੇ ਆਈ ਲੁੱਕ ਫੋਰਵਰਡ ਟੂ ਵਰਕਿੰਗ ਵਿਦ ਇੰਟਰਿਮ ਚੀਫ। ਸੋ ਇਸ ਤਰ੍ਹਾਂ ਦੀ ਉਹਨਾਂ ਨੇ ਵੀ ਉਹਦੇ 'ਚ ਕੋਈ ਕਾਰਨ ਕੋਈ ਦੱਸਿਆ ਨਹੀਂ।
ਸੋ ਹੁਣ ਵਾਸੂ ਜੀ, ਸਰੀ ਪੁਲਿਸ ਸਰਵਿਸ ਇੱਕ ਤਾਂ ਨਵੇਂ ਪੁਲਿਸ ਆਫਿਸਰ ਭਰਤੀ ਕਰਨ ਵਾਸਤੇ ਅਫਸਰਾਂ ਦੀ ਭਾਲ ਕਰ ਰਹੀ ਸੀ, ਹੁਣ ਸਾਨੂੰ ਪੁਲਿਸ ਦਾ ਚੀਫ ਵੀ ਚਾਹੀਦਾ ਹੋਏਗਾ ਨਵਾਂ, ਅਤੇ ਹੁਣ ਸਾਨੂੰ ਸਰੀ ਪੁਲਿਸ ਬੋਰਡ ਦਾ ਨਵਾਂ ਮੁਖੀ ਵੀ ਚਾਹੀਦਾ, ਕਿਉਂਕਿ ਸਰੀ ਪੁਲਿਸ ਬੋਰਡ ਦੇ ਵੀ ਹੁਣ ਤੱਕ ਦੇ ਇੱਕੋ ਹੀ ਮੁਖੀ ਸਨ, ਹਾਰਲੇ ਚੈਪਲ। ਜਦੋਂ ਦਾ ਬੋਰਡ ਸਥਾਪਿਤ ਹੋਇਆ ਹਾਰਲੇ ਚੈਪਲ ਹੀ ਇਸ ਦੇ ਮੁਖੀ ਸਨ, ਜਿਹੜੇ ਸੈਮੀ ਹੈਮੂ ਫਸਟ ਨੇਸ਼ਨ ਦੇ ਵੀ ਚੀਫ ਨੇ, ਅਤੇ ਹੁਣ ਉਹ ਵੀ ਆਪਣਾ ਅਹੁਦਾ ਛੱਡ ਗਏ ਨੇ, ਕਹਿੰਦੇ ਐਥੀਕਲੀ ਮੈਂ ਕੰਟੀਨਿਊ ਕਰ ਹੀ ਨਹੀਂ ਸਕਦਾ ਇਸ ਬੋਰਡ 'ਤੇ ਜਿਹੋ ਜਿਹੀ ਕਾਰਵਾਈ ਇਹਨਾਂ ਨੇ ਪਾ ਦਿੱਤੀ ਆ।
ਸੋ ਫਿਰ ਦੇਖੋ ਹੁਣ ਵਿਜੇ ਜੀ, ਇਹਦੇ ਵਿੱਚ ਸਰੀ ਪੁਲਿਸ ਸਰਵਿਸ ਦੇ ਚੀਫ ਨੋਮ ਲਿਪਿੰਸਕੀ ਅਜੇ ਤੱਕ ਆਪ ਕੁਝ ਨਹੀਂ ਬੋਲੇ, ਸਾਬਕਾ ਚੀਫ। ਸੋ ਉਹ ਜਦੋਂ ਕੋਈ ਮੇਬੀ ਉਹ ਕੋਈ ਆਪ ਹੀ ਦੱਸਣਗੇ ਵੀ ਕਾਰਨ ਕੀ ਰਿਹਾ। ਸੋ ਸਰੀ ਪੁਲਿਸ ਸਰਵਿਸ ਦੇ ਚੀਫ ਨੇ ਆਪ ਨਹੀਂ ਦੱਸਿਆ, ਸਰੀ ਪੁਲਿਸ ਬੋਰਡ ਨੇ ਨਹੀਂ ਦੱਸਿਆ, ਪ੍ਰੀਮੀਅਰ ਡੇਵਿਡ ਈਬੀ ਨੇ ਨਹੀਂ ਦੱਸਿਆ, ਮੇਅਰ ਬ੍ਰੈਂਡਾ ਲੋਕ ਨੇ ਨਹੀਂ ਦੱਸਿਆ। ਸਰੀ ਪੁਲਿਸ ਯੂਨੀਅਨ ਦੇ ਵੱਲੋਂ ਇੱਕ ਸਟੇਟਮੈਂਟ ਆਈ, ਉਹ ਕਹਿੰਦੇ ਅਸੀਂ ਕੱਲ੍ਹ, ਮਤਲਬ ਉਹਨਾਂ ਨੇ ਕੱਲ੍ਹ ਸਟੇਟਮੈਂਟ ਜਾਰੀ ਕੀਤੀ, ਲੰਘੇ ਕੱਲ੍ਹ ਮਤਲਬ ਸੋਮਵਾਰ ਦੀ ਗੱਲ, ਕਹਿੰਦੇ ਸੋਮਵਾਰ ਅਸੀਂ ਸਾਰਾ ਦਿਨ ਬੋਰਡ ਦੇ ਮੈਂਬਰਸ ਨੂੰ ਫੋਨ ਕਰਦੇ ਰਹੇ, ਕਿਸੇ ਨੇ ਸਾਡਾ ਫੋਨ ਹੀ ਨਹੀਂ ਚੱਕਿਆ, ਤੇ ਉਹਨਾਂ ਨੇ ਨਾਲ ਵਿੱਚ ਸਵਾਲ ਕਈ ਤਰ੍ਹਾਂ ਦੇ ਚੁੱਕ ਦਿੱਤੇ ਨੇ। ਉਹ ਕਹਿੰਦੇ ਵੀ ਸਾਨੂੰ ਤਾਂ ਕਈ ਵਾਰੀ ਇੱਦਾਂ ਵੀ ਲੱਗਦਾ ਕਿ ਕਿਤੇ ਇਹ ਮਾਮਲਾ ਇਸ ਤਰ੍ਹਾਂ ਦਾ ਤਾਂ ਨਹੀਂ ਕਿ ਪੁਲਿਸਿੰਗ ਦੀ ਕਾਰਵਾਈ ਦੇ ਵਿੱਚ ਜਿਹੜੇ ਅੜਿੱਕੇ ਡਾਏ ਗਏ ਮੇਅਰ ਬ੍ਰੈਂਡਾ ਲੋਕ ਵੱਲੋਂ, ਸਿਟੀ ਆਫ ਸਰੀ ਵੱਲੋਂ ਤੇ ਪ੍ਰੋਵਿੰਸ ਵੱਲੋਂ, ਵੀ ਉਹ ਜਿਹੜਾ ਸਾਰਾ ਠੀਕਰਾ ਹੈ ਉਹ ਨੋਮ ਲਿਪਿੰਸਕੀ ਦੇ ਸਿਰ ਤੇ ਭੰਨ ਦਿੱਤਾ ਗਿਆ
ਜੀ, ਤੇ ਕਹਿੰਦੇ ਵੀ ਟ੍ਰਾਂਸਪੇਰੈਂਸੀ ਨੂੰ ਲੈ ਕੇ ਬਹੁਤ ਵੱਡੇ ਸਵਾਲ ਨੇ, ਤੇ ਹਾਂ ਜਿਹੜੀਆਂ ਸਮੱਸਿਆਵਾਂ ਜੋ ਪੁਲਿਸਿੰਗ ਦੇ ਵਿੱਚ ਆਈਆਂ ਨੇ ਸਰੀ ਪੁਲਿਸ ਸਰਵਿਸ ਦੇ ਵਿੱਚ, ਕਿ ਉਹਦੇ ਉਹਦੇ ਲਈ ਜ਼ਿੰਮੇਵਾਰ ਕੋਈ ਹੋਰ ਆ,
ਸਕੇਪਗੋਟ
ਤਾਂ ਨਹੀਂ ਬਣਾ ਦਿੱਤਾ ਗਿਆ। ਅੱਛਾ ਇੱਕ ਗੱਲ ਇਹਦੇ ਵਿੱਚ ਵਾਸੂ ਜੀ ਇਹ ਵੀ ਆ ਕਿ ਹਾਰਲੀ ਚੈਪਲ ਨੇ ਇਹ ਗੱਲ ਕਹੀ, ਕਹਿੰਦੇ ਵੀ ਜਿਸ ਤਰ੍ਹਾਂ ਦਾ ਵਿਜ਼ਨ ਸੀਗਾ ਨੋਮ ਲਿਪਿੰਸਕੀ ਦਾ ਸਰੀ ਪੁਲਿਸ ਸਰਵਿਸ ਕਿਹੋ ਜਿਹੀ ਉਹ ਚਾਹੁੰਦੇ ਸੀ, ਜੋ ਉਹਨਾਂ ਦਾ ਵਿਜ਼ਨ ਆ, ਕਹਿੰਦੇ ਉਹ ਤਾਂ ਲਾਗੂ ਕਰਨ ਦਾ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ, ਕਿਉਂਕਿ ਪਹਿਲਾਂ ਆਹ ਜਿਹੜੀ ਫਾਈਟਿੰਗ ਇਨ ਫਾਈਟਿੰਗ ਦੀ ਚੱਲਦੀ ਰਹੀ, ਇਹ ਖਿੱਚੋਤਾਣ ਚੱਲਦੀ ਰਹੀ ਟ੍ਰਾਂਜੀਸ਼ਨ ਨੂੰ ਲੈ ਕੇ, ਫਿਰ ਐਕਸਟੋਰਸ਼ਨ ਵਾਲਾ ਕ੍ਰਾਈਸਿਸ ਆ ਗਿਆ, ਫਿਰ ਰਿਸੋਰਸਿਸ ਨੂੰ ਲੈ ਕੇ ਲੜਾਈ ਹੁੰਦੀ ਰਹੀ, ਕਿ ਜਿਸ ਤਰ੍ਹਾਂ ਦੀ ਪੁਲਿਸ ਉਹ ਸਥਾਪਿਤ ਕਰਨਾ ਚਾਹੁੰਦੇ ਸੀ ਉੱਦਾਂ ਦਾ ਕੰਮ ਕਰਨ ਦਾ ਤਾਂ ਨੋਮ ਲਿਪਿੰਸਕੀ ਨੂੰ ਮੌਕਾ ਹੀ ਨਹੀਂ ਮਿਲਿਆ। ਸੋ ਹਾਰਲੀ ਚੈਪਲ ਨੇ ਬਹੁਤ ਡਟ ਕੇ ਪੱਖ ਪੂਰਿਆ, ਇਸ ਤੋਂ ਵੱਧ ਡਟ ਕੇ ਬੰਦਾ ਪੱਖ ਕਿਸੇ ਦਾ ਕੀ ਪੂਰੇ, ਕਿ ਜਿਹਨੂੰ ਤੁਰਦਾ ਕੀਤਾ ਉਹਦੇ ਸਮਰਥਨ ਵਿੱਚ ਤੁਸੀਂ ਆਪਣਾ ਉਹਦਾ ਆਪ ਤੇ ਆ ਕੇ ਤੁਸੀਂ ਕਹੋ ਮੈਂ ਵੀ ਚੱਲਾਂ।
ਤੇ ਸਰੀ ਪੁਲਿਸ ਯੂਨੀਅਨ ਨੇ ਵੀ ਅਜਿਹੀ ਗੱਲਾਂ ਇੱਦਾਂ ਦੀਆਂ ਗੱਲਾਂ ਕੀਤੀਆਂ ਨੇ, ਉਹਨਾਂ ਕਿਹਾ ਵੀ ਨੋਮ ਲਿਪਿੰਸਕੀ ਦੀ ਕਾਰਗੁਜ਼ਾਰੀ ਬਾਰੇ ਯੂਨੀਅਨ ਦੇ ਵਿੱਚ ਕਦੇ ਵੀ ਕਹਿੰਦੇ ਕੋਈ ਸਵਾਲ ਨਹੀਂ ਚੁੱਕਿਆ ਗਿਆ, ਵੀ ਉਹ ਹਮੇਸ਼ਾ ਕਹਿੰਦੇ ਮੈਂਬਰਸ ਦੇ ਨਾਲ ਡਟ ਕੇ ਖੜੇ ਰਹੇ ਨੇ, ਅਤੇ ਕਹਿੰਦੇ ਬਹੁਤ ਡੈਡੀਕੇਟਿਡ, ਕਹਿੰਦੇ ਉਹ ਐਕਚੁਲੀ ਸਰੀ ਦੇ ਨਿਵਾਸੀਆਂ ਦੀ ਪਬਲਿਕ ਸੇਫਟੀ ਵਾਸਤੇ ਜੈਨੂਨਲੀ ਕਹਿੰਦੇ ਉਹ ਕੰਸਰਨ ਸੀਗੇ, ਅਤੇ ਉਹਨਾਂ ਦੀ ਲਾਈਫ ਦਾ ਇੱਕੋ ਹੀ ਉਦੇਸ਼ ਸੀਗਾ ਵੀ ਸਰੀ ਪੁਲਿਸ ਸਰਵਿਸ ਨੂੰ ਆਪਣੇ ਪੈਰਾਂ 'ਤੇ ਕਰਨਾ, ਅਤੇ ਸੋ ਉਹਨਾਂ ਨੇ ਵੀ ਮਤਲਬ ਸਰੀ ਪੁਲਿਸ ਯੂਨੀਅਨ ਨੇ ਵੀ ਨੋਮ ਲਿਪਿੰਸਕੀ ਦਾ ਪੱਖ ਪੂਰਿਆ।
ਹੁਣ ਤੁਸੀਂ ਇਹ ਦੇਖੋ, ਇਸ ਸਾਰੇ ਘਟਨਾ ਚੱਕਰ ਤੋਂ ਬਾਅਦ ਜਿਹੜਾ ਵੀ ਵਾਸੂ ਜੀ ਕੋਈ ਨਵਾਂ ਚੀਫ ਆਉਂਦਾ, ਅਗਲਾ ਆਉਂਦੇ ਸਰ ਕੀ ਕਹੂਗਾ, ਵੀ ਬਜਟ ਹੋਰ ਦਿਓ, ਅਫਸਰ ਨਹੀਂ 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 ਸ਼ੁੱਕਰਵਾਰ ਨਹੀਂ ਪਹਿਲਾਂ ਸੀ, ਕਿਉਂਕਿ ਪਹਿਲੀ ਦਾ ਸੋਮਵਾਰ ਸੀ, ਸੋ ਫਰਾਈਡੇ
29
ਫਰਾਈਡੇ
29
ਜੀ ਫਰਾਈਡੇ ਸੀ ਯਾਰ
ਜੋ ਵੀ ਸੀ
ਜੀ ਫਰਾਈਡੇ ਉਹ ਯਾਰ ਇੱਕ ਮਿੰਟ ਹੁਣ ਤਾਂ ਪਤਾ ਕਰਨਾ ਹੀ ਪੈਣਾ ਨਾ, ਫਰਾਈਡੇ 29 ਤਰੀਕ ਸੀ, ਸੋ 23 ਮਾਰਚ ਨੂੰ ਬਣਿਆ ਬੋਰਡ, 29 ਮਈ ਨੂੰ ਮੀਟਿੰਗ ਦੇ ਵਿੱਚ ਪੁਲਿਸ ਚੀਫ ਨੂੰ ਹਟਾਉਣ ਦਾ ਫੈਸਲਾ ਲੈ ਲੈਂਦੇ ਨੇ, ਉਦੋਂ ਜਦੋਂ ਬੋਰਡ ਦੇ ਚੇਅਰ ਉਸ ਮੀਟਿੰਗ ਦੇ ਵਿੱਚ ਮੌਜੂਦ ਨਹੀਂ ਹੈਗੇ, ਇਹਨਾਂ 2 ਮਹੀਨਿਆਂ ਦੇ ਵਿੱਚ ਇਹਨਾਂ ਦੀ ਮੀਟਿੰਗਸ ਹੀ ਕਿੰਨੀਆਂ ਹੋਈਆਂ, ਪਹਿਲੀ ਇੱਕਾ ਦੁੱਕਾ ਮੀਟਿੰਗਸ ਦੇ ਵਿੱਚ ਤਾਂ ਤੁਸੀਂ ਹਿਸਾਬ ਕਿਤਾਬ ਸਿੱਖ ਰਹੇ ਹੁੰਦੇ ਹੋ ਵੀ ਚੱਲ ਕੀ ਰਿਹਾ, ਬੋਰਡ ਦੀ ਫੰਕਸ਼ਨਿੰਗ ਦਾ ਤਰੀਕਾ ਕੀ ਆ, ਸਾਡੀਆਂ ਐਗਜੈਕਟ ਜ਼ਿੰਮੇਵਾਰੀਆਂ ਕੀ ਨੇ, ਉਹਦੇ ਵਿੱਚ ਇੰਨਾ ਵੱਡਾ ਫੈਸਲਾ ਲੈ ਲਿਆ ਜਾਣਾ ਅਤੇ ਉਹਦੇ ਆਲੇ ਦੁਆਲੇ ਵੀ ਜਾਣਕਾਰੀ ਦੀ ਘਾਟ ਹੋਣੀ, ਜੇ ਲੋਕਲ ਪੁਲਿਸ ਦੇਖੋ ਲਿਆਉਣ ਦਾ ਇੱਕ ਗੱਲ ਇਹ ਸੀ ਕਿ ਲੋਕਲ ਪੁਲਿਸ ਜਵਾਬਦੇਹ ਬਿਹਤਰ ਤਰੀਕੇ ਨਾਲ ਹੋਏਗੀ ਲੋਕਾਂ ਨੂੰ, ਸਿਟੀਜ਼ਨਸ ਨੂੰ, ਸ਼ਹਿਰ ਦੇ ਲੋਕਾਂ ਨੂੰ, ਨਿਵਾਸੀਆਂ ਨੂੰ, ਟਰਾਂਸਪੇਰੈਂਸੀ ਤੋਂ ਬਗੈਰ ਤਾਂ ਅਕਾਊਂਟੇਬਿਲਿਟੀ ਆ ਹੀ ਨਹੀਂ ਸਕਦੀ, ਸੋ ਜਿਹੜੀ ਉਹ ਜਵਾਬਦੇਹ ਹੀ ਆ, ਤੁਸੀਂ ਸਿਰਫ ਵਨ ਲਾਈਨ ਸਟੇਟਮੈਂਟਸ ਜਾਂ ਆਹ ਗੋਲਮੋਲ ਗੱਲਾਂ ਕਰਕੇ ਉਹ ਜਵਾਬਦੇਹ ਹੀ ਥੋੜ੍ਹੇ ਆ।
ਬਿਲਕੁਲ, ਸੋ ਸਵਾਲ ਕਈ ਤਰ੍ਹਾਂ ਦੇ ਖੜ੍ਹੇ ਨੇ ਅਜੇ ਵੀ ਕਿ ਪਹਿਲਾਂ ਤਾਂ ਕਾਰਨ ਕੀ ਸੀ, ਨੋਮ ਲਿਪਿੰਸਕੀ ਨੂੰ ਕਿਉਂ ਕੱਢਿਆ ਗਿਆ ਜਾਂ ਉਹ ਕਿਉਂ ਛੱਡ ਕੇ ਗਏ, ਦੂਸਰਾ ਸਵਾਲ ਇਹ ਹੈ ਵੀ ਕੀ ਉਹਨਾਂ ਨੂੰ ਫਾਇਰ ਕੀਤਾ ਜਾ ਰਿਹਾ ਵਿਦਆਊਟ ਕੌਜ਼, ਕੀ ਉਹ ਥਰਸਡੇ ਜਿਹੜੀ ਉਹ ਮੀਡੀਆ ਰਿਪੋਰਟ ਵਿੱਚ ਗੱਲ ਆਈ ਸੀ ਵੀਰਵਾਰ ਸ਼ਾਮ 4 ਵਜੇ ਤੱਕ ਦੀ ਡੈਡਲਾਈਨ ਉਹਨਾਂ ਨੂੰ ਦਿੱਤੀ ਗਈ ਹੈ ਵੀ ਕੀ ਉਹ ਗੱਲ ਸੱਚ ਹੈ, ਕਿਉਂਕਿ ਉਹ ਕਿਸੇ ਨੇ ਵੀ ਆਪਣੇ ਆਫੀਸ਼ੀਅਲ ਸਟੇਟਮੈਂਟ ਦੇ ਵਿੱਚ ਉਸਦਾ ਜ਼ਿਕਰ ਨਹੀਂ ਕੀਤਾ ਥਰਸਡੇ ਵਾਲੀ ਡੈਡਲਾਈਨ ਦਾ, ਤੇ ਜੇ ਉਸ ਡੈਡਲਾਈਨ ਤੋਂ ਪਹਿਲਾਂ ਉਹ ਅਸਤੀਫਾ ਨਹੀਂ ਦਿੰਦੇ ਨੋਮ ਲਿਪਿੰਸਕੀ ਆਪ, ਕੀ ਉਹਨਾਂ ਨੂੰ ਵਿਦਆਊਟ ਕੌਜ਼ ਟਰਮੀਨੇਟ ਕੀਤਾ ਜਾਏਗਾ,
ਤੇ ਜੇ ਵਿਦਆਊਟ ਕੌਜ਼ ਟਰਮੀਨੇਟ ਕੀਤਾ ਜਾਂਦਾ
ਫਿਰ ਉਹਨਾਂ ਨੂੰ ਸੈਵਰੈਂਸ ਦੇਣੀ ਪਏਗੀ,
ਫਿਰ ਉਹ ਲੌਸੂਟ ਵੀ ਕਰ ਸਕਦੇ ਆ,
ਹਾਂ
ਵਿਦਆਊਟ ਕੌਜ਼ ਜੇ ਤੁਸੀਂ ਕਿਸੇ ਨੂੰ ਵੀ ਟਰਮੀਨੇਟ ਕਰਦੇ ਹੋ ਅਗਲਾ ਤਾਂ ਅਦਾਲਤ ਦਾ ਬੂਹਾ ਵੀ ਖੜਕਾ ਸਕਦਾ,
ਤੇ ਕੀ ਉਹਨਾਂ ਨੂੰ ਸੈਵਰੈਂਸ ਦੇਣੀ ਪਏਗੀ, ਤੇ ਜੇ ਸੈਵਰੈਂਸ ਦੇਣੀ ਪੈਂਦੀ ਹੈ ਤੇ ਨੋਮ ਲਿਪਿੰਸਕੀ ਦੀ ਜਿਹੜੀ ਕੰਪਨਸੇਸ਼ਨ ਹੈ ਉਹ 280 ਤੋਂ 320 ਦੇ ਦਰਮਿਆਨ ਸੀ
ਜੀ,
ਤੇ 3 ਸਾਲਾਂ ਦਾ ਕੰਟਰੈਕਟ ਸੀ, ਸੋ ਜਿਹੜੀ ਸੈਵਰੈਂਸ ਇਟ ਕੁਡ ਈਜ਼ੀਲੀ ਬੀ ਇਨ ਦ ਬਾਲ ਪਾਰਕ ਆਫ $1 million ਤੇ ਉਹ ਜਿਹੜੀ ਸਾਰੀ ਕਾਸਟ ਆ ਉਹ ਟੈਕਸ ਪੇਅਰਸ ਦੇ ਸਿਰ ਪੈਣੀ ਹੈ, ਸੋ ਉਹ ਕੀ ਸੈਵਰੈਂਸ ਦੇਣੀ ਪੈਣੀ ਹੈ, ਉਹਦਾ ਖਰਚਾ ਕਿੰਨਾ ਹੋਏਗਾ, ਤੇ ਗੱਲ ਤਾਂ ਸਾਰੀ ਖਰਚਿਆਂ ਦੇ ਆਲੇ ਦੁਆਲੇ ਘੁੰਮ ਰਹੀ ਹੈ ਕਿ ਜੀ ਬਜਟ ਕੱਟ ਕਰ ਦਿੱਤਾ ਗਿਆ, ਸਿਟੀ ਕਹਿੰਦੀ ਅਸੀਂ ਪਿਛਲੇ ਸਾਲ ਦੇ ਮੁਕਾਬਲੇ ਬਜਟ ਵਧਾ ਤਾ, ਤੇ ਆਪੋਜੀਸ਼ਨ ਕਹਿੰਦੀ ਆ ਵੀ ਜਿੰਨਾ ਮੰਗਿਆ ਸੀ ਉਸ ਤੋਂ ਘਟਾ ਤਾ, ਸੋ ਇਹ ਫਿਰ ਖਰਚਾ ਤਾਂ ਅਸੀਂ ਹੋਰ ਵਧਾ ਰਹੇ ਹਾਂ, ਪਲੱਸ ਜਿਹੜੀ ਗੱਲ ਆਪੋਜੀਸ਼ਨ ਵੱਲੋਂ ਕੀਤੀ ਗਈ ਲਿੰਡਾ ਐਨਐਸ ਵੱਲੋਂ ਵੀ ਇਹਦੇ ਨਾਲ ਤਾਂ ਕਿਤੇ ਟ੍ਰਾਂਜੀਸ਼ਨ ਹੋਰ ਜ਼ਿਆਦਾ ਡਿਲੇ ਨਾ ਹੋ ਜਾਏ
ਜੀ,
ਤੇ ਉਹਦੇ ਨਾਲ ਹੋਰ ਕੋਸਟ ਐਡ ਅਪ ਹੋਣਗੀਆਂ, ਸੋ ਬਹੁਤ ਸਾਰੇ ਸਵਾਲ ਨੇ, ਤੇ ਬਿਲਕੁਲ ਤੁਸੀਂ ਸਹੀ ਕਿਹਾ ਕਿ ਜਿਹੜੇ ਮੰਤਵ ਨਾਲ ਸਾਰੀ ਪੁਲਿਸ ਸਰਵਿਸ ਲਿਆਂਦੀ ਗਈ ਸੀ ਵੀ ਅਕਾਊਂਟੇਬਿਲਿਟੀ ਟ੍ਰਾਂਸਪੇਰੈਂਸੀ ਬਿਹਤਰ ਹੋਏਗੀ, ਓਟਵਾ ਤੋਂ ਇੱਥੇ ਆਪਣੇ ਆ ਜਾਏਗੀ ਸਰੀ ਵਿੱਚ, ਤੇ ਮੈਨੂੰ ਲੱਗਦਾ ਕਿ ਸਰੀ ਦੇ ਵਿੱਚ ਅਕਾਊਂਟੇਬਿਲਿਟੀ ਲਿਆ ਕੇ ਤਾਂ ਅਸੀਂ ਬਿਲਕੁਲ ਹੀ ਜਿਵੇਂ ਪਰਦਾ ਹੀ ਕਰ ਲਿਆ, ਹੁਣ ਕੁਝ ਦੱਸਦਾ ਹੀ ਨਹੀਂ, ਤੇ ਕਿਸੇ ਵੀ ਧਿਰ ਵੱਲੋਂ ਦੇਖੋ ਕੱਲ ਕਿੰਨੀਆਂ ਸਟੇਟਮੈਂਟਸ ਆਈਆਂ ਨਾ ਵਿਜੇ ਦੀ, ਸਰੀ ਪੁਲਿਸ ਯੂਨੀਅਨ ਉਹਨਾਂ ਨੂੰ ਪਤਾ ਹੀ ਨਹੀਂ ਕੁਝ, ਸਰੀ ਪੁਲਿਸ ਬੋਰਡ ਉਹ ਦੱਸਦਾ ਹੀ ਨਹੀਂ ਕੁਝ, ਪ੍ਰੀਮੀਅਰ ਡੇਵਿਡ ਈਬੀ ਉਹ ਪੱਲਾ ਹੀ ਝਾੜ ਗਏ, ਮੇਅਰ ਬ੍ਰਿੰਡਾ ਲੌਕ ਉਹਨਾਂ ਨੇ ਕੁਝ ਨਹੀਂ ਦੱਸਿਆ, ਤੇ ਲਿੰਡਾ ਐਨਐਸ ਉਹ ਆਪਣੀ ਸਿਆਸਤ ਵਾਲਾ ਜਿਹੜਾ ਸਿਆਸੀ ਬਿਆਨ, ਸੋ ਨੋਬਡੀ ਸੀਮਸ ਟੂ ਨੋ, ਜਿਹਨਾਂ ਨੂੰ ਪਤਾ ਉਹ ਬੋਲਦੇ ਨਹੀਂ,
ਜਿਹਨਾਂ ਨੂੰ ਪਤਾ ਬੋਲਦੇ ਚੱਲ ਕੀ ਰਿਹਾ ਪਤਾ ਨਹੀਂ। ਅੱਛਾ ਇਹ ਗੱਲ ਇੱਕ ਜ਼ਰੂਰ ਆ, ਜਿਹੜੀ ਸਰੀ ਪੁਲਿਸ ਯੂਨੀਅਨ ਆ ਉਹਨਾਂ ਨੇ ਇਹ ਕਿਹਾ ਵੀ ਹਾਲਾਤ ਇਹ ਬਣ ਗਏ ਹੋਏ ਨੇ ਕਿ ਸਰੀ ਦੇ ਵਿੱਚ ਪੁਲਿਸ ਅਫਸਰਾਂ ਨੂੰ ਘੱਟ ਰਿਸੋਰਸਿਸ ਦੇ ਕੇ ਉਹਨਾਂ ਤੋਂ ਵੱਧ ਐਕਸਪੈਕਟ ਕੀਤਾ ਜਾ ਰਿਹਾ, ਸਟਾਫਿੰਗ ਸਾਡੀ ਇਸ ਵੇਲੇ ਕ੍ਰਾਈਸਿਸ ਲੈਵਲ 'ਤੇ ਆ। ਪੁਲਿਸ ਯੂਨੀਅਨ ਨੂੰ ਇਹ ਗੱਲ ਉਦੋਂ ਕਹਿਣੀ ਪੈਣੀ ਜਦੋਂ ਕ੍ਰਾਈਮ ਦੇ ਨੰਬਰਸ ਆਲਰੇਡੀ, ਵਾਸੂ ਜੀ ਲਗਭਗ ਹਰ ਕੈਟਾਗਰੀ ਵਾਲੀ ਕ੍ਰਾਈਮ ਦੇ ਨੰਬਰ ਆਪਾਂ ਕੱਲ੍ਹ ਡਿਸਕਸ ਕੀਤੇ ਆ, ਉਹਨਾਂ ਦੇ ਵਿੱਚ ਵਾਧਾ ਦੇਖਿਆ ਜਾ ਰਿਹਾ, ਐਕਸਟੋਰਸ਼ਨ ਵਾਲਾ ਮਾਮਲਾ ਉਹਨੂੰ ਠੱਲ ਨਹੀਂ ਪਈ, ਗੈਂਗ ਵਾਇਲੈਂਸ ਕਰਕੇ 13 ਕਤਲ ਆਲਰੇਡੀ ਘੱਟੋ ਘੱਟ ਸੂਬੇ ਦੇ ਵਿੱਚ ਸਿਟੀ ਦੇ ਵਿੱਚ ਹੋ ਚੁੱਕੇ ਨੇ। ਸੋ ਇਹ ਜਿਹੜੇ ਹਾਲਾਤ ਨੇ ਇਹ ਬਹੁਤ ਜ਼ਿਆਦਾ ਗੰਭੀਰ ਬਣਦੇ ਜਾ ਰਹੇ ਨੇ, ਅਤੇ ਜਿਹੜੀ ਇੱਕ ਉਹ ਉਮੀਦ ਸੀ ਨਾ ਕਿ ਐਤਕੀ ਮਿਊਨਿਸਪਲ ਇਲੈਕਸ਼ਨਸ ਦੇ ਵਿੱਚ ਜਿਹੜੀਆਂ ਕੁਝ ਹੋਰ ਲੋਕਾਂ ਦੀਆਂ ਪਰੇਸ਼ਾਨੀਆਂ ਨੇ, ਜਿਹੜੀਆਂ ਹੋਰ ਕੁਝ ਸਰਵਿਸਿਜ਼ ਨੂੰ ਲੈ ਕੇ ਤੰਗੀਆਂ ਨੇ, ਉਹਦੇ ਬਾਰੇ ਗੱਲ ਹੋਏਗੀ। ਮੈਨੂੰ ਤਾਂ ਲੱਗਦਾ ਹੈ ਵੀ ਹੁਣ ਆਫਟਰ ਦਿਸ ਪੁਲਿਸਿੰਗ ਵਾਲਾ ਮੁੱਦਾ ਪੂਰੇ ਇਲੈਕਸ਼ਨ ਨੂੰ ਕਿਤੇ ਹਾਈਜੈਕ ਨਾ ਕਰਕੇ ਲੈ ਜਾਵੇ।
ਦੈਟਸ ਅ ਕੰਸਰਨ।
ਵਾਸੂ ਜੀ, ਕੱਲ੍ਹ ਪ੍ਰੀਮੀਅਰ ਡੇਵਿਡ ਈਬੀ ਨੂੰ ਇਹ ਪੁੱਛਿਆ ਗਿਆ ਕਿ ਹੁਣ BC ਕੰਜ਼ਰਵੇਟਿਵ ਪਾਰਟੀ ਦੀ ਨਵੀਂ ਲੀਡਰ ਬਣੀ ਨੇ ਕੈਰੋਲਿਨ ਫਿਨਲੇ, ਅਤੇ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਸੀਟ ਵਾਸਤੇ ਹੋ ਸਕਦਾ ਵੀ ਹੁਣ ਛੇਤੀ ਕੋਈ ਬਾਈ ਇਲੈਕਸ਼ਨ ਦੀ ਜਿਹੜੀ ਸਥਿਤੀ ਆ ਉਹ ਉਤਪੰਨ ਹੋਵੇ, ਹੋ ਸਕਦਾ ਕੋਈ BC ਕੰਜ਼ਰਵੇਟਿਵ ਦਾ MLA ਆਪਣੀ ਸੀਟ ਛੱਡੇ ਤਾਂ ਕਿ ਕੈਰੋਲਿਨ ਫਿਨਲੇ ਉੱਥੇ ਆ ਸਕਣ, ਕਿਉਂਕਿ ਕੈਰੋਲਿਨ ਫਿਨਲੇ ਨੇ ਜਿੱਤਣ ਤੋਂ ਬਾਅਦ ਇਹ ਗੱਲ ਆਖੀ ਆ ਕਿ ਹੁਣ ਫੋਕਸ ਇਹ ਹੋਏਗਾ ਕਿ ਇੱਕ ਤਾਂ ਚਲੋ ਸਾਰੀ ਜਿਹੜੀ ਟੀਮ ਆ ਉਹਨੂੰ ਇਕੱਠਿਆਂ ਕਰਕੇ ਯੂਨਾਈਟ ਕਰਕੇ ਰੱਖਣਾ, ਅਤੇ ਨਾਲ ਹੀ ਛੇਤੀ ਤੋਂ ਛੇਤੀ ਵਿਧਾਨ ਸਭਾ ਦੇ ਵਿੱਚ ਆਪਣੀ ਉਹ ਸੀਟ ਦਾ ਬੰਦੋਬਸਤ ਕਰਨ। ਸੋ ਇਹਦੇ ਬਾਰੇ ਟਿੱਪਣੀ ਕਰਦੇ ਹੋਏ ਕੱਲ੍ਹ ਡੇਵਿਡ ਈਬੀ ਦਾ ਇਹ ਕਹਿਣਾ ਸੀ, ਕਹਿੰਦੇ ਅਜੇ ਮੈਨੂੰ ਨਹੀਂ ਪਤਾ ਵੀ ਉਹਨਾਂ ਦਾ ਕੀ ਪਲਾਨ ਆ, ਕਿਹੜਾ ਕੋਈ ਮੈਂਬਰ ਕੋਈ ਸਟੈਪ ਡਾਊਨ ਕਰੇਗਾ ਕਿ ਨਹੀਂ, ਪਰ ਜਿਹੜੀ ਉਹਨਾਂ ਨੇ ਗੱਲ ਇਹ ਆਖੀ ਹੈ, ਕਹਿੰਦੇ ਇੰਝ ਲੱਗਦਾ ਵੀ ਕੈਰੋਲਿਨ ਫਿਨਲੇ BC ਦੇ ਪ੍ਰੀਮੀਅਰ ਬਣਨ ਵਾਸਤੇ ਨਹੀਂ, ਸਗੋਂ ਮੈਗਾ ਮੇਕ ਅਮੈਰੀਕਾ ਗ੍ਰੇਟ ਅਗੇਨ ਭਾਵ ਡੋਨਲਡ ਟਰੰਪ ਦੇ ਰੀਜਨਲ ਮੈਨੇਜਰ ਬਣਨ ਵਾਸਤੇ ਕੰਮ ਕਰ ਰਹੇ ਹੋਣ, ਅਤੇ ਇਹਦਾ ਬੜਾ ਸਖ਼ਤ ਨੋਟਿਸ ਲੈ ਕੇ ਬੜਾ ਤਿੱਖੀ ਇੱਕ ਟਵੀਟ ਕੀਤੀ ਹੈ ਕੈਰਲਿਨ ਫਿਨਲੀ ਨੇ ਕੱਲ੍ਹ।
ਹਾਂ, ਸੋ ਡੇਵਿਡ ਈਬੀ ਨੇ ਵੀ ਕਿਹਾ, ਕਹਿੰਦੇ ਵੀ ਮੈਨੂੰ ਲੱਗਦਾ ਕਿ ਇਹ ਲੋਕਾਂ ਦੇ ਵਿੱਚ ਵੰਡੀਆਂ ਪਾਉਣ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਨੇ। ਕਹਿੰਦੇ ਈਵਨ ਇਹਨਾਂ ਨੇ BC ਕੰਜ਼ਰਵੇਟਿਵ ਕੌਕਸ ਨੂੰ ਵੀ ਨਹੀਂ ਬਖਸ਼ਿਆ, ਉਹਨਾਂ ਨੂੰ ਵੀ ਇਹਨਾਂ ਨੇ ਆਪਸ ਦੇ ਵਿੱਚ ਜਿਵੇਂ ਵੰਡ ਦਿੱਤਾ ਹੈ। ਸੋ ਇਸ ਤਰ੍ਹਾਂ ਦੀਆਂ ਉਹਨਾਂ ਨੇ ਟਿੱਪਣੀਆਂ ਕੀਤੀਆਂ, ਕਾਫੀ ਤਿੱਖੀਆਂ ਟਿੱਪਣੀਆਂ ਕੈਰਲਿਨ ਫਿਨਲੇ ਦੀ ਆਈਡੀਓਲੋਜੀ ਬਾਰੇ, ਉਹਨਾਂ ਦੀ ਪੋਲੀਟਿਕਸ ਬਾਰੇ। ਸੋ ਫਿਰ ਕੈਰਲਿਨ ਫਿਨਲੇ ਨੇ ਐਕਸ ਦੇ ਉੱਤੇ ਇੱਕ ਪੋਸਟ ਪਾਈ ਅਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ NDP ਵਾਲੇ ਮੈਨੂੰ ਅੰਡਰ ਐਸਟੀਮੇਟ ਕਰ ਰਹੇ ਨੇ। ਉਹਨਾਂ ਨੇ ਫਿਰ ਆਪਣੀ ਕਾਰਗੁਜ਼ਾਰੀ ਬਾਰੇ ਸਾਰੇ ਉਹਨਾਂ ਚੀਜ਼ਾਂ ਲਿਖੀਆਂ ਵੀ ਮੈਂ ਕੈਬਨਿਟ ਮਿਨਿਸਟਰ ਰਹੀ ਹਾਂ ਫੈਡਰਲੀ,
ਹਾਰਪਰ
ਦੀ ਕੈਬਨਿਟ ਵਿੱਚ, ਫਿਰ ਪੀਅਰ ਪੋਲੀਐਫ ਦੀ ਕੈਬਨਿਟ ਦੇ ਵਿੱਚ ਮੈਂ ਆਪੋਜੀਸ਼ਨ ਵਿਪ ਰਹੀ ਹਾਂ
ਐਂਡ ਦ ਫਰਸਟ ਵੁਮਨ ਆਪੋਜੀਸ਼ਨ ਵਿਪ।
ਸੋ ਇਸ ਤਰ੍ਹਾਂ ਦੀਆਂ ਉਹਨਾਂ ਨੇ ਗੱਲਾਂ ਉਹਦੇ ਵਿੱਚ ਲਿਖੀਆਂ ਅਤੇ ਮੈਂ ਵਕੀਲ ਰਹੀ ਹਾਂ, ਸੁਪਰੀਮ ਕੋਰਟ ਦੇ ਵਿੱਚ ਪ੍ਰੋਪਰਟੀ ਰਾਈਟਸ ਨੂੰ ਡਿਫੈਂਡ ਕੀਤਾ। ਸੋ ਉਹਨਾਂ ਨੇ ਆਪਣੀ ਕਾਰਗੁਜ਼ਾਰੀ ਬਾਰੇ ਉਹ 'ਚ ਜ਼ਿਕਰ ਕੀਤਾ ਅਤੇ ਫਿਰ ਅੰਤ ਵਿੱਚ ਉਹਨਾਂ ਨੇ ਫਿਰ ਇੱਕ ਚੇਤਾਵਨੀ ਦਿੱਤੀ, ਕਹਿੰਦੀ ਆਈ ਐਮ ਰੈਡੀ, ਦ NDP ਸ਼ੁੱਡ ਨਾਟ ਅੰਡਰ ਐਸਟੀਮੇਟ ਵਾਟ ਇਜ਼ ਕਮਿੰਗ। ਸੋ ਵਿਜੇ ਜੀ, ਹੁਣ ਇਹਨੂੰ ਲੈ ਕੇ, ਕਿਉਂਕਿ ਕੈਰਲਿਨ ਫਿਨਲੇ ਨੇ ਜਿਵੇਂ ਤੁਸੀਂ ਮੈਨਸ਼ਨ ਕੀਤਾ ਵੀ ਉਹਨਾਂ ਨੇ ਇਸ ਗੱਲ ਦਾ ਬੜੀ ਵਾਰ ਜ਼ਿਕਰ ਕੀਤਾ ਕਿ ਉਹ ਜਲਦ ਤੋਂ ਜਲਦ ਹੁਣ ਲੈਜਿਸਲੇਚਰ ਵਿੱਚ ਪਹੁੰਚਣਾ ਚਾਹੁੰਦੇ ਨੇ। ਸੋ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਵੀ ਬ੍ਰੈਂਟ ਚੈਪਮੈਨ, ਉਹਨਾਂ ਦੇ ਸਪਾਊਸ, ਜੋ ਕਿ ਆਪ MLA ਨੇ, ਵੀ ਕੀ ਉਹਨਾਂ ਵਾਸਤੇ ਸੀਟ ਵਕੇਟ ਕਰ ਦੇਣਗੇ ਫਿਰ, ਵੀ ਜੇ ਕਿਸੇ ਹੋਰ BC ਕੰਜ਼ਰਵੇਟਿਵ MLA ਨੂੰ ਕਹਿਣਾ ਵੀ ਸੀਟ ਛੱਡੋ ਅਤੇ ਫਿਰ ਚੈਰਿਟੀ ਸ਼ੁੱਡ ਬਿਗਿਨ ਐਟ ਹੋਮ, ਅਤੇ ਫਿਰ ਵੀ ਕੀ ਉਹ ਬ੍ਰੈਂਟ ਚੈਪਮੈਨ ਹੋਣਗੇ। ਬ੍ਰੈਂਟ ਚੈਪਮੈਨ ਦਾ ਕਹਿਣਾ ਵੀ ਅਸੀਂ ਆਪਣੇ ਘਰ ਇਹਦੇ ਬਾਰੇ ਡਿਸਕਸ਼ਨ ਕਰਾਂਗੇ। ਫਿਰ ਦੂਜਾ ਜਿਹੜਾ ਇੱਕ ਸਵਾਲ ਚੁੱਕਿਆ ਜਾ ਰਿਹਾ ਵੀ ਕਿਉਂਕਿ ਕੈਰਲਿਨ ਫਿਨਲੇ ਬਹੁਤ ਜ਼ਿਆਦਾ ਤਤਪਰ ਨੇ ਵੀ ਮੈਂ ਜਲਦ ਤੋਂ ਜਲਦ ਪਹੁੰਚਣਾ ਲੈਜਿਸਲੇਚਰ ਵਿੱਚ, ਕਿ BC NDP ਵੱਲੋਂ, ਪ੍ਰੀਮੀਅਰ ਡੇਵਿਡ EB ਵੱਲੋਂ ਇੱਕ ਟਰੈਪ ਵਿਛਾਇਆ ਜਾ ਸਕਦਾ, ਉਹ ਕਿਵੇਂ? ਵੈਂਕੂਵਰ ਸਟ੍ਰੈਥਕੋਨਾ ਦੇ ਵਿੱਚ ਜੋਨ ਫਿਲਿਪ, ਜੋ ਕਿ ਕਾਫੀ ਬਿਮਾਰ ਨੇ, ਉਹਨਾਂ ਦੀ ਸਿਹਤ ਠੀਕ ਨਹੀਂ ਹੈ, ਇਹਦੇ ਬਾਰੇ ਸਟੇਟਮੈਂਟ ਪ੍ਰੀਮੀਅਰ ਡੇਵਿਡ EB ਨੇ ਆਪ ਜਨਤਕ ਕੀਤੀ ਸੀ। ਹੋ ਸਕਦਾ ਕਿ ਜੋਨ ਫਿਲਿਪ ਅਸਤੀਫਾ ਦੇਣ ਅਤੇ ਵੈਂਕੂਵਰ ਸਟ੍ਰੈਥਕੋਨਾ ਦੀ ਸੀਟ ਖਾਲੀ ਹੋਵੇ ਅਤੇ ਉੱਥੋਂ ਬਾਈ ਇਲੈਕਸ਼ਨ ਕਾਲ ਕੀਤਾ ਜਾਵੇ BC NDP ਵੱਲੋਂ, ਅਤੇ ਵੈਂਕੂਵਰ ਸਟ੍ਰੈਥਕੋਨਾ ਇਜ਼ ਦ ਸੇਫੈਸਟ ਸੀਟ ਇਨ ਆਫ ਦ 93 ਸੀਟਸ, ਜਦੋਂ ਦੋ ਸੀਟਾਂ ਹੀ ਰਹਿ ਗਈਆਂ ਸੀ BC NDP
ਦੀਆਂ,
ਉਹਨਾਂ ਵਿੱਚੋਂ ਇੱਕ ਸੀਟ ਇਹ ਸੀ। ਸੋ ਇਸ ਸੀਟ ਦੇ ਉੱਤੋਂ ਕਿਸੇ ਵੀ ਹੋਰ ਪਾਰਟੀ ਵਾਸਤੇ ਇਲੈਕਸ਼ਨ ਜਿੱਤਣਾ ਬਹੁਤ ਔਖਾ ਹੋਏਗਾ।
ਐਂਡ ਇਹ ਨਾ ਭੁੱਲੀਏ ਕਿ ਜੇ ਜੋਨ ਫਿਲਿਪ ਉੱਥੋਂ ਇਸ ਵੇਲੇ MLA ਨੇ, ਉਹ ਇੰਡੀਜਨਸ ਭਾਈਚਾਰੇ ਨੂੰ ਬਿਲੋਂਗ ਕਰਦੇ ਨੇ, ਅਤੇ ਕੈਰਲਿਨ ਫਿਨਲੇ ਦਾ ਇਸ ਵੇਲੇ ਦਾ ਜੋ ਸਟਾਂਸ ਰਿਹਾ, ਜਿਵੇਂ ਉਹ ਪ੍ਰੋਪਰਟੀ ਰਾਈਟਸ ਨੂੰ ਲੈ ਕੇ ਜੋ ਇੰਡੀਜਨਸ ਰਾਈਟਸ ਬਾਰੇ ਫਿਰ ਉਹ ਗੱਲ ਕਰਦੇ ਨੇ, ਸੋ ਉਧਰਲੇ ਪਾਸੇ ਇੱਕ ਉਹ ਵੀ ਉਹਨਾਂ ਵਾਸਤੇ ਚੈਲੰਜ ਬਣ ਸਕਦਾ।
ਸੋ ਜਿਹੜੀ ਪਹਿਲੀ ਹੀ ਸੀਟ ਖਾਲੀ ਹੋਵੇ ਫੋਰ ਬਾਈ ਇਲੈਕਸ਼ਨ, ਉਹ ਜੇ ਵੈਂਕੂਵਰ ਸਟ੍ਰੈਥਕੋਨਾ ਹੁੰਦੀ ਆ, ਉਧਰੋਂ ਕੈਰਲਿਨ ਫਿਨਲੇ ਕਹਿੰਦੇ ਮੈਂ ਜਲਦ ਤੋਂ ਜਲਦ ਲੈਜਿਸਲੇਚਰ ਪਹੁੰਚਣਾ ਚਾਹੁੰਦੀ ਹਾਂ,
ਤਾਂ ਕੀ
ਸੋ ਫਿਰ ਕੀ ਉਹ ਇਹ ਚੈਲੰਜ ਐਕਸੈਪਟ ਕਰਨਗੇ?
ਦੂਜੀ ਗੱਲ, ਵਾਸੂ ਜੀ, ਡੈਲਸ ਬਰੋਡੀ ਦੇ ਨਾਂ ਦੀ ਰੀਕਾਲ ਪਟੀਸ਼ਨ ਵੀ ਚੱਲ ਰਹੀ ਹੈ। ਡੈਲਸ ਬਰੋਡੀ ਤੋਂ ਵੀ ਕਈ ਜਿਹੜੇ ਉਹਨਾਂ ਦੇ ਕੰਸਟੀਚੂਐਂਟਸ ਨੇ, ਜੇ ਸੱਚਮੁੱਚ ਉਹ ਉਹਨਾਂ ਨੂੰ ਰੀਕਾਲ ਕਰਨ ਦੇ ਵਾਸਤੇ ਵੋਟਾਂ ਜੋ ਸਿਗਨੇਚਰ ਕਰ ਦਿੰਦੇ ਆ, ਹਾਲਾਂਕਿ ਅੱਜ ਤੱਕ BC ਦੇ ਇਤਿਹਾਸ ਵਿੱਚ ਕੋਈ ਵੀ ਰੀਕਾਲ ਪਟੀਸ਼ਨ ਸਕਸੈਸਫੁਲ ਨਹੀਂ ਹੋਈ। ਸਿਰਫ ਇੱਕ ਵਾਰ ਇੰਜ ਹੋਇਆ ਸੀ ਕਿ ਪਟੀਸ਼ਨ ਦੇ ਵੈਰੀਫਿਕੇਸ਼ਨ ਤੋਂ ਪਹਿਲਾਂ ਜਿਹੜੇ MLA ਦੇ ਖਿਲਾਫ ਪਟੀਸ਼ਨ ਚਲਾਈ ਗਈ ਸੀ, ਉਹ ਆਪ ਹੀ ਰਿਜ਼ਾਈਨ ਕਰ ਗਏ ਸੀ। ਜੇ ਮੰਨ ਲਓ ਡੈਲਸ ਬਰੋਡੀ, ਉਹ ਵੀ ਵੈਨਕੂਵਰ ਕੁਲਚੇਨਾ ਤੋਂ MLA ਨੇ, ਜੇ ਵੈਨਕੂਵਰ ਕੁਲਚੇਨਾ ਤੋਂ ਜੋ ਸੀਟ ਹਾਈਪੋਥੈਟੀਕਲੀ ਜੇ ਖਾਲੀ ਹੁੰਦੀ ਆ, ਤਾਂ ਕੀ ਫਿਰ ਕੈਰਲਿਨ ਫਿਨਲੇ ਉੱਥੇ ਜਾ ਕੇ ਇਲੈਕਸ਼ਨ ਲੜਨਾ ਚਾਹੁੰਗੇ? ਕਿਉਂਕਿ ਉਹ ਜਿਹੜੀ ਸੀਟ ਆ ਉਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ NDP ਦੀ ਸੇਫ ਸੀਟ ਆ, ਕਿਉਂਕਿ ਉੱਥੋਂ ਤਾਂ ਇਸ ਵੇਲੇ ਜੇ ਡੈਲਸ ਬਰੋਡੀ ਵਰਗੇ ਕੈਂਡੀਡੇਟ ਜਿੱਤੇ ਨੇ, ਤਾਂ ਕੀ ਫਿਰ ਉੱਧਰ ਜਾ ਕੇ ਕੈਰਲਿਨ ਫਿਨਲੇ ਇਲੈਕਸ਼ਨ ਲੜਨਗੇ?
ਪਰ ਉਹ ਸੀਟ ਖਾਲੀ ਨਹੀਂ ਹੋਣ ਲੱਗੀ
ਜੀ। ਉਹੀ ਰੀਕਾਲ ਪਟੀਸ਼ਨਸ ਦਾ ਕਾਮਯਾਬ ਹੋਣਾ, ਇਹ ਸਾਡੇ ਸੂਬੇ ਦੇ ਵਿੱਚ ਅਜਿਹਾ ਹੋਇਆ ਨਹੀਂ।
ਸੋ ਸਟ੍ਰੈਥਕੋਨਾ ਜਿਹੜੀ ਸੀਟ ਆ ਉਹ ਹੋ ਸਕਦਾ ਕਿ ਖਾਲੀ ਹੋਵੇ, ਅਤੇ BC NDP ਵੱਲੋਂ, ਪ੍ਰੀਮੀਅਰ ਡੇਵਿਡ EB ਵੱਲੋਂ ਜਿਵੇਂ ਇੱਕ ਟਰੈਪ ਵਿਛਾ ਦਿੱਤਾ ਜਾਵੇ ਕੈਰਲਿਨ ਫਿਨਲੇ ਵਾਲੇ ਵਾਸਤੇ ਕਿ ਆ ਜਾਓ ਵੀ ਜੇ ਬਹੁਤ ਤਤਪਰ ਹੋ ਇੱਥੋਂ ਆ ਕੇ ਇਲੈਕਸ਼ਨ।
ਹਾਂ, ਬਟ ਦੈਟ ਬੀਂਗ ਸੈਡ, ਇਹ ਕੋਈ ਜ਼ਰੂਰੀ ਨਹੀਂ ਹੁੰਦਾ, ਇਹ ਕੰਪਲਸ਼ਨ ਨਹੀਂ ਹੁੰਦੀ ਕਿ ਜੇ ਕੋਈ ਪਾਰਟੀ ਦਾ ਲੀਡਰ ਜਿਹੜਾ ਜਿਹਦੇ ਕੋਲ ਵਿਧਾਨ ਸਭਾ ਦੇ ਵਿੱਚ ਸੀਟ ਨਹੀਂ ਆ, ਵੀ ਜਿਹੜੀ ਪਹਿਲੀ ਹੀ ਸੀਟ ਖਾਲੀ ਹੋਵੇ ਵੀ ਉਹਨਾਂ ਨੂੰ ਉੱਥੋਂ ਲੜਨਾ ਜ਼ਰੂਰੀ ਨਹੀਂ।
ਪਰ ਆਪਟਿਕਸ, ਸੋ ਫੈਡਰਲੀ NDP ਦੇ ਲੀਡਰ ਜਿਹੜੇ ਆਵੀ ਲੂਇਸ ਨਵੇਂ ਬਣੇ ਨੇ, ਉਹ ਕਹਿੰਦੇ ਮੈਨੂੰ ਕੋਈ ਕਾਹਲੀ ਨਹੀਂ,
ਕਾਹਲੀ ਨਹੀਂ,
ਕਹਿੰਦੇ ਕੋਈ ਚਿੰਤਾ ਨਹੀਂ, ਕਹਿੰਦੇ ਕੋਈ ਨਹੀਂ, ਆਪਣਾ ਸਮਾਂ ਲਵਾਂਗੇ, ਪੂਰੇ ਮੁਲਕ ਦਾ ਦੌਰਾ ਕਰਾਂਗੇ, ਲੋਕਾਂ ਨੂੰ ਮਿਲਾਂਗੇ, ਪਾਰਟੀ ਦਾ ਬੇਸ ਸਟਰੋਂਗ ਕਰਾਂਗੇ, ਫਿਰ ਕਹਿੰਦੇ ਪਾਰਲੀਮੈਂਟ ਵਿੱਚ ਪਹੁੰਚਦੇ ਪਹੁੰਚ ਹੀ ਜਾਵਾਂਗੇ। ਸੋ ਕੋਈ ਇਹ ਕੰਪਲਸ਼ਨ ਤਾਂ ਹੈ ਹੀ ਨਹੀਂ, ਪਰ ਕਿਉਂਕਿ ਕੈਰਲਿਨ ਫਿਨਲੇ ਬਾਰ ਬਾਰ ਕਹਿ ਰਹੇ ਨੇ ਕਿ ਉਹ ਬਹੁਤ ਤਤਪਰ ਨੇ,
ਛੇਤੀ ਤੋਂ ਛੇਤੀ
ਜਲਦੀ ਜਾਣਾ ਚਾਹੁੰਦੇ ਨੇ, ਸੋ ਫਿਰ ਜੇ ਜਲਦੀ ਜਾਣਾ ਚਾਹੁੰਦੇ, ਜਿਹੜੀ ਪਹਿਲੀ ਸੀਟ ਖਾਲੀ ਹੋਈ ਆ ਉੱਥੇ ਲੜੋ, ਕੀ ਵਿਲ ਯੂ ਐਕਸੈਪਟ ਦ ਚੈਲੰਜ, ਜਾਂ ਫਿਰ ਤੁਸੀਂ ਕਹੋਗੇ ਕਿ ਨਹੀਂ ਨਹੀਂ ਇੱਥੋਂ ਨਹੀਂ, ਫਿਰ ਉਹ ਜਿਵੇਂ ਕਹਿ ਲਓ ਨਾ ਵੀ ਉਹਨਾਂ ਦਾ ਜਿਹੜਾ ਬਲਫ ਹੈ, ਦੈਟ ਵਿਲ ਬੀ ਕਾਲਡ
ਪੋਲੀਟੀਕਲ ਆਪਟਿਕਸ,
ਇਹ ਪੋਲੀਟੀਕਲੀ ਇੱਕ ਬੜਾ ਇੱਕ ਟਰੈਪ ਹੋ ਸਕਦਾ ਹੈ। ਸੋ ਪਰ ਇਹਦੇ ਬਾਰੇ ਵੀ ਕੋਈ ਇਦਾਂ ਦਾ ਸੰਕੇਤ ਆਫੀਸ਼ੀਅਲੀ ਨੇ ਜਾਂ ਕੋਈ ਇਦਾਂ ਦਿੱਤਾ ਨਹੀਂ ਆ ਵੀ ਜੋਨ ਫਿਲਿਪ ਅਸਤੀਫਾ ਦੇਣਗੇ ਜਾਂ ਦੇਣ
ਜਾਣਗੇ,
ਗੱਲ ਹੋ ਰਹੀ ਹੈ ਹਾਈਪੋਥੈਟੀਕਲ, ਇਦਾਂ ਹੋ ਸਕਦਾ ਹੈ, ਇਨਸਾਈਡਰਸ ਇਦਾਂ ਦੀਆਂ ਗੱਲਾਂ ਕਰ ਰਹੇ ਨੇ।
ਬਸ ਜੀ, ਅਮਰੀਕਾ ਦੇ ਵਿੱਚ ਜਿਹੜਾ US ਉਹਨਾਂ ਵੱਲੋਂ ਇੱਕ ਨਵੀਂ ਪ੍ਰਪੋਜ਼ਲ ਸਾਂਝੀ ਕੀਤੀ ਗਈ ਹੈ ਜਿਹਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ 60 ਮੁਲਕਾਂ ਦੇ ਉੱਪਰ 10% ਜਾਂ 12.5% ਦਾ ਇੱਕ ਨਵਾਂ ਟੈਰਿਫ ਲੱਗੇਗਾ। ਹੁਣ ਜਿਹੜਾ ਇਹ ਟੈਰਿਫ ਹੈ ਇਹ ਅਮਰੀਕਾ ਵੱਲੋਂ ਇੱਕ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਸੀ ਸੈਕਸ਼ਨ 301 ਪ੍ਰੋਬ ਜਿਹਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਕੁਝ ਮੁਲਕਾਂ ਦੀ ਇਸ ਕਰਕੇ ਤਫਤੀਸ਼ ਕਰ ਰਹੇ ਹਾਂ ਕਿ ਫੋਰਸਡ ਲੇਬਰ ਨਾਲ ਬਣੇ ਪ੍ਰੋਡਕਟਸ ਨੂੰ ਰੋਕਣ ਵਾਸਤੇ ਜਾਂ ਆਪਣੇ ਮੁਲਕਾਂ ਦੇ ਵਿੱਚ ਫੋਰਸਡ ਲੇਬਰ ਨੂੰ ਹੀ ਰੋਕਣ ਵਾਸਤੇ ਉਹਨਾਂ ਨੇ ਜਿਹੜੇ ਪੁਖਤਾ ਕਦਮ ਨੇ ਉਹ ਨਹੀਂ ਚੁੱਕੇ। ਇਹ ਕੰਮ ਸਾਰਾ ਉਦੋਂ ਕੀਤਾ ਗਿਆ ਜਦੋਂ ਇਸੇ ਸਾਲ ਫਰਵਰੀ ਦੇ ਵਿੱਚ ਸੁਪਰੀਮ ਕੋਰਟ ਆਫ ਦਾ US ਉਹਨਾਂ ਨੇ ਟਰੰਪ ਵੱਲੋਂ ਜਿਹੜੇ ਇੱਕ ਟੈਰਿਫ ਲਗਾਏ ਗਏ ਸੀ ਇਕਨੋਮਿਕ
ਆਈਪਰ
ਐਮਰਜੈਂਸੀ ਇਕਨੋਮਿਕ ਪਾਵਰਸ ਐਕਟ ਤਹਿਤ ਜਿਹੜੇ ਟੈਰਿਫ ਲਾਏ ਸੀ ਸੁਪਰੀਮ ਕੋਰਟ ਆਫ ਦਾ US ਉਹਨੇ ਕਹਿ ਦਿੱਤਾ ਕਿ ਜੀ ਇਹ ਟੈਰਿਫ ਨਹੀਂ ਲਗਾਏ ਜਾ ਸਕਦੇ। ਉਸ ਤੋਂ ਬਾਅਦ ਟਰੰਪ ਨੇ 150 ਦਿਨ ਵਾਸਤੇ 10% ਦਾ ਇੱਕ ਟੈਂਪਰੇਰੀ ਟੈਰਿਫ ਲਾਇਆ ਸੀ ਅੰਡਰ ਸੈਕਸ਼ਨ 122 ਆਫ ਦਾ ਟ੍ਰੇਡ ਐਕਟ ਆਫ 1974। ਉਹ ਜਿਹੜਾ 10% ਦਾ ਟੈਰਿਫ 150 ਦਿਨਾਂ ਵਾਸਤੇ ਲਗਾਇਆ ਗਿਆ ਸੀ ਉਹ 24 ਜੁਲਾਈ ਨੂੰ ਐਕਸਪਾਇਰ ਹੋ ਜਾਣੇ ਨੇ, ਅਤੇ 24 ਜੁਲਾਈ ਤਾਂ ਹਲੇ ਚਲੋ ਟਾਈਮ ਪਿਆ ਉਹਨੂੰ, ਪਰ ਉਹ ਤੋਂ ਪਹਿਲਾਂ ਹੁਣ ਜਿਹੜੀ ਇਹ ਨਵੇਂ 10% ਜਾਂ 12.5% ਦੇ ਟੈਰਿਫ ਦੀ ਗੱਲ ਕੀਤੀ ਗਈ ਆ ਇਹ ਫੋਰਸ ਲੇਬਰ ਵਾਲੀ ਪ੍ਰੋਬ ਦੇ ਤਹਿਤ, ਇਹਦੇ ਵਿੱਚ ਹੁਣ 60 ਮੁਲਕ ਇਹਦੇ ਘੇਰੇ ਦੇ ਵਿੱਚ ਆਉਂਦੇ ਨੇ।
ਯਾ ਸੋ ਇਹਨਾਂ ਨੇ ਇਨਵੈਸਟੀਗੇਸ਼ਨ ਜਿਹੜੀ ਟ੍ਰਿਗਰ ਕੀਤੀ ਸੀ ਉਹਦੇ ਵਿੱਚ ਇਹਨਾਂ ਨੇ ਜਿਹੜੇ ਨਤੀਜੇ ਆਏ ਉਹਦੇ ਵਿੱਚ ਇਹ ਕਿਹਾ ਕਿ ਕੁਝ ਮੁਲਕਾਂ ਨੇ ਤਾਂ ਬਿਲਕੁਲ ਹੀ ਫੋਰਸ ਲੇਬਰ ਨੂੰ ਰੋਕਣ ਵਾਸਤੇ ਕੁਝ ਨਹੀਂ ਕੀਤਾ, ਅਤੇ ਕੁਝ ਮੁਲਕਾਂ ਨੇ ਕੁਝ ਕਦਮ ਕਹਿ ਲਓ ਕਿ ਡਰਾਫਟ ਕੀਤੇ ਸੀ ਪਰ ਉਹਨਾਂ ਨੂੰ ਲਾਗੂ ਨਹੀਂ ਅਜੇ ਕੀਤਾ। ਸੋ ਇਹਨਾਂ ਨੇ ਦੋ ਕੈਟੇਗਰੀਜ਼ ਬਣਾਈਆਂ, ਨੰਬਰ ਇੰਨੀ ਜ਼ਿਆਦਾ ਵਿਜੇ ਜੀ ਉਹ ਕੰਪਲੀਕੇਟਡ ਉਹਨਾਂ ਦਾ ਪੂਰਾ ਜਸਟ ਲਾਈਕ ਕੁਇੰਟਸੈਂਸ਼ੀਅਲ ਡੋਨਲਡ ਟਰੰਪ ਐਡਮਿਨਿਸਟ੍ਰੇਸ਼ਨ
ਜੀ,
ਕਿ ਇੱਕ ਨੰਬਰ ਹੈਗਾ ਜੀ ਕਿ 54 ਮੁਲਕ ਇੱਕ ਤਰ੍ਹਾਂ ਇੱਕ ਕੈਟੇਗਰੀ ਦੇ ਵਿੱਚ ਨੇ, 6 ਮੁਲਕ ਇੱਕ ਕੈਟੇਗਰੀ ਦੇ ਵਿੱਚ ਨੇ, ਇੱਕ ਨੰਬਰ ਹੈਗਾ 45 ਮੁਲਕ ਇੱਕ ਕੈਟੇਗਰੀ ਦੇ ਵਿੱਚ ਨੇ, 15 ਇੱਕ 'ਚ ਨੇ, ਇੱਕ ਨੰਬਰ ਹੈ ਹੋਰ ਵੀ ਹੈਗਾ ਵੀ 16 ਮੁਲਕ ਇੱਕ ਕੈਟੇਗਰੀ ਦੇ ਵਿੱਚ ਨੇ ਅਤੇ ਬਾਕੀ ਇੱਕ ਕੈਟੇਗਰੀ ਦੇ ਵਿੱਚ ਨੇ। ਸੋ ਮੇਨ ਮੈਨੂੰ ਲੱਗਦਾ ਕਿ ਜੋ ਗੱਲ ਮੈਂ ਸਮਝਣ ਵਿੱਚ ਆਪਾਂ ਨੂੰ ਆਈ ਹੈ ਕਿ 45 ਮੁਲਕ ਅਜਿਹੇ ਨੇ ਜਿਨ੍ਹਾਂ ਦੇ ਉੱਤੇ ਟੋਟਲ 12.5% ਦੀ ਟੈਰਿਫ ਲਗਾਈ ਜਾ ਰਹੀ ਹੈ। ਸੋ ਉਹਨਾਂ ਦੇ ਵਿੱਚ ਜਿਹੜੇ ਮੁਲਕ ਨੇ ਜਿਵੇਂ ਚਾਈਨਾ, ਇੰਡੀਆ, ਨਾਈਜੀਰੀਆ, ਜਪਾਨ, ਸਾਊਥ ਕੋਰੀਆ, ਆਸਟ੍ਰੇਲੀਆ, ਨਿਊਜ਼ੀਲੈਂਡ, ਕਈ ਮੁਲਕ ਨੇ, 45 ਨੇ ਟੋਟਲ ਜਿਨ੍ਹਾਂ ਉੱਤੇ 12.5% ਟੈਰਿਫ ਲਗਾਈ ਗਈ, ਅਤੇ 10% ਟੈਰਿਫ ਵਾਲੇ 15 ਮੁਲਕ ਨੇ ਜਿਨ੍ਹਾਂ ਦੇ ਵਿੱਚ ਕੈਨੇਡਾ ਵੀ ਹੈ, ਇਕੁਆਡੋਰ, ਯੂਰੋਪੀਅਨ ਯੂਨੀਅਨ ਪੂਰਾ ਬਲੋਕ ਹੈ, ਅਤੇ ਇੰਡੋਨੇਸ਼ੀਆ, ਮੈਕਸੀਕੋ, ਪਾਕਿਸਤਾਨ। ਸੋ ਪਾਕਿਸਤਾਨ ਉੱਤੇ 10% ਹੈ, ਅਤੇ ਇੰਡੀਆ ਉੱਤੇ 12.5%, ਅਤੇ ਅਰਜਨਟੀਨਾ, ਬੰਗਲਾਦੇਸ਼, ਕੰਬੋਡੀਆ, ਐਲ ਸੈਲਵਾਡੋਰ, ਗੁਆਟਮਾਲਾ, ਮਲੇਸ਼ੀਆ, ਟਾਈਵਾਨ, ਬ੍ਰਿਟੇਨ, UK। ਸੋ ਇਹ ਸਾਰੇ ਮੁਲਕ ਜਿਹੜੇ ਨੇ ਇਹਨਾਂ ਉੱਤੇ ਇਹਨਾਂ ਨੇ 10% ਟੈਰਿਫ ਲਾਈ ਹੈ।
ਹੁਣ ਤਰਕ ਕੀ ਦਿੱਤਾ ਗਿਆ ਸੀ ਇਸ ਇਨਵੈਸਟੀਗੇਸ਼ਨ ਦਾ ਕਿ ਫੋਰਸ ਲੇਬਰ ਵਾਲਾ ਮਾਮਲਾ, ਇਹ ਅਮਰੀਕਨ ਜਿਹੜਾ ਟ੍ਰੇਡ ਰੈਪ੍ਰਜੈਂਟੇਟਿਵ ਦਾ ਆਫਿਸ ਆ ਉਹਨਾਂ ਦਾ ਇਹ ਕਹਿਣਾ ਕਿਉਂਕਿ ਦੂਜੇ ਮੁਲਕ ਜਾਂ ਤਾਂ ਫੋਰਸ ਲੇਬਰ ਦੀ ਵਰਤੋਂ ਕਰਕੇ ਬੰਧਕ ਮਜ਼ਦੂਰਾਂ ਤੋਂ ਕੰਮ ਕਰਵਾਉਂਦੇ ਨੇ, ਉਹ ਸਸਤੇ ਭਾਅ 'ਤੇ ਕੰਮ ਕਰਵਾਉਂਦੇ ਨੇ, ਜਾਂ ਉਹਨਾਂ ਮੁਲਕਾਂ ਤੋਂ ਸਮਾਨ ਮੰਗਵਾਉਂਦੇ ਨੇ ਜਿੱਥੇ ਕਿ ਇਸ ਤਰ੍ਹਾਂ ਫੋਰਸ ਲੇਬਰ ਨਾਲ ਕੰਮ ਕਰਾਇਆ ਜਾ ਰਿਹਾ, ਉਹਦੇ ਕਰਕੇ ਅਮਰੀਕਾ ਜਿਹਦੇ ਕਿ ਲੇਬਰ ਸਟੈਂਡਰਡਸ ਬੜੇ ਕਮਾਲ ਦੇ ਨੇ, ਸਾਨੂੰ ਉਹਨਾਂ ਮੁਲਕਾਂ ਦੇ ਪ੍ਰੋਡਕਟਸ ਨਾਲ ਕੰਪੀਟ ਕਰਨਾ ਪੈ ਰਿਹਾ ਜਿਹੜੇ ਕਿ ਪ੍ਰੋਪਰ ਪ੍ਰੋਟੋਕੋਲ ਦੀ ਫੋਲੋ ਦੀ ਪਾਲਣਾ ਨਹੀਂ ਕਰਦੇ। ਵੀ ਇਹਦੇ ਨਤੀਜੇ ਵਜੋਂ ਮੁੱਕਦੀ ਗੱਲ ਫਿਰ ਉੱਥੇ ਹੀ ਆ ਕੇ ਆ ਕਿ ਜਿੱਥੇ ਫੋਰਸ ਲੇਬਰ ਆ ਉਹਨਾਂ ਮੁਲਕਾਂ ਦੀ ਕੋਸਟ ਘੱਟ ਹੈ, ਉਹਨਾਂ ਦੀ ਕੋਸਟ ਘੱਟ ਹੈ ਅਤੇ ਉਹਨਾਂ ਕੋਲ ਅਨਫੇਅਰ ਐਡਵਾਂਟੇਜ ਆ, ਅਤੇ ਜਿਹੜਾ ਅਮੈਰੀਕਨ ਪ੍ਰੋਡਿਊਸਰ ਆ ਜਿਹੜਾ ਕਿ ਸਾਰੇ ਲੇਬਰ ਸਟੈਂਡਰਡਸ ਫੋਲੋ ਕਰ ਰਿਹਾ ਉਹਦੀ ਕੋਸਟ ਵੱਧ ਜਾਂਦੀ ਹੈ ਅਤੇ ਫਿਰ ਉਹ ਮਾਰਕੀਟ ਦੇ ਵਿੱਚ ਕੰਪੀਟ ਨਹੀਂ ਕਰ ਸਕਦਾ।
ਅਤੇ ਇਹ ਜਿਹੜੀਆਂ ਸੈਕਸ਼ਨ 301 ਟੈਰਿਫਸ ਨੇ ਇਹ ਅਮਰੀਕਾ ਵੱਲੋਂ ਚਾਈਨਾ ਦੇ ਖਿਲਾਫ ਕਈ ਸਾਲਾਂ ਤੋਂ ਲਗਾਈਆਂ ਹੋਈਆਂ ਨੇ ਅਤੇ ਉਹ ਲੀਗਲੀ ਵੀ ਜਿਹੜਾ ਟੈਸਟ ਆ ਉਹ ਸਰਵਾਈਵ ਕਰ ਜਾਂਦੀਆਂ
ਜੀ ਜੀ।
ਸੋ ਇਸ ਕਰਕੇ ਉਹਨਾਂ ਨੂੰ ਲੱਗ ਰਿਹਾ ਵੀ ਦਿਸ ਇਜ਼ ਦਾ ਲਾਸਟ ਰਿਜ਼ੋਰਟ, ਵੀ ਕੈਨੇਡਾ ਵਰਗੇ ਮੁਲਕ 'ਤੇ ਫੋਰਸ ਲੇਬਰ ਦਾ ਦੋਸ਼ ਲਾ ਦੇਣਾ, ਸੋ ਭਾਵੇਂ ਉਹ ਕਹਿ ਕੇ ਵੀ ਇੰਪੋਰਟ ਕਰਦੇ ਜੀ ਪ੍ਰੋਡਕਟਸ। ਸੋ ਇਹ ਲੀਗਲੀ ਜਿਹੜੀਆਂ ਨੇ ਇਹ ਟੈਰਿਫ ਜਿਹੜੀਆਂ ਸਰਵਾਈਵ ਕਰ ਸਕਦੀਆਂ, ਪਰ ਇਹਦੇ ਵਿੱਚੋਂ ਵੀ ਜਿਵੇਂ ਪਹਿਲਾਂ ਟੈਰਿਫਸ ਦੇ ਵਿੱਚੋਂ ਸੀਗਾ ਵੀ ਜਿਹੜੇ USMCA ਕੰਪਲਾਈਂਟ ਪ੍ਰੋਡਕਟਸ ਨੇ
ਜੀ
ਉਹ ਐਗਜ਼ੈਂਪਟਡ ਰਹਿਣਗੇ,
ਪਰ USMCA ਕਦ ਤੱਕ ਰਹੇਗਾ?
ਹਾਂ, ਸੋ ਉਹ ਇੱਕ ਸਵਾਲ ਆ। ਫਿਰ ਇਹ ਜਿਹੜੀਆਂ ਟੈਰਿਫਸ ਨੇ ਇਹ ਤੁਰੰਤ ਪ੍ਰਭਾਵ ਤੋਂ ਲਾਗੂ ਨਹੀਂ ਹੋ ਰਹੀਆਂ।
ਹਾਂਜੀ,
ਸੋ ਇਹ ਕਹਿੰਦੇ ਪਹਿਲਾਂ ਇੱਕ ਕਮੈਂਟ ਪੀਰੀਅਡ ਹੋਏਗਾ, ਸੋ 6 ਜੁਲਾਈ ਤੱਕ ਲਿਖਤ ਜਿਹੜੇ ਕਮੈਂਟਸ ਨੇ ਇਹਦੇ ਬਾਰੇ ਉਹ ਸਬਮਿਟ ਕੀਤੇ ਜਾ ਸਕਦੇ।
ਇਹ ਵੀ ਪੈਂਤੜਾ ਇੱਕ ਇਹਦੇ ਬਾਰੇ ਵਾਸਤੇ ਜੀ ਇਹ ਕਿਹਾ ਜਾ ਰਿਹਾ ਵੀ ਇਹ ਜਿਹੜਾ ਕਮੈਂਟ ਪੀਰੀਅਡ ਆ ਨਾ ਪਬਲਿਕ ਕਮੈਂਟ ਦਾ, ਇਹ ਇਸ ਕਰਕੇ ਵੀ ਫਿਰ ਕਾਂਗਰੈਸ਼ਨਲ ਅਪਰੂਵਲ ਬਾਈਪਾਸ ਕੀਤੀ ਜਾ ਸਕਦੀ ਆ, ਫਿਰ ਤੁਸੀਂ ਇਹਦੇ ਉੱਪਰ ਜਿਹੜੇ ਚੁਣੇ ਹੋਏ ਜਿਹੜੇ ਨੁਮਾਇੰਦੇ ਨੇ ਅਮਰੀਕਾ ਦੀ ਕਾਂਗਰਸ ਦੇ ਵਿੱਚ ਉਹਨਾਂ ਤੋਂ ਵੋਟਿੰਗ ਕਰਾਉਣ ਦੀ ਲੋੜ ਨਹੀਂ।
ਅਤੇ ਵੈਸੇ ਵੀ ਜਿਹੜੀਆਂ ਸੈਕਸ਼ਨ 301 ਟੈਰਿਫਸ ਨੇ ਉਹ ਪਹਿਲਾਂ ਹੀ ਚਾਈਨਾ ਦੇ ਉੱਤੇ ਕਈ ਸਾਲਾਂ ਤੋਂ ਲਾਈਆਂ ਹੀ ਹੋਈਆਂ,
ਉਹ ਵਕਤ ਦਾ ਤੇ ਕਾਨੂੰਨ ਦਾ ਜਿਹੜਾ ਟੈਸਟ ਹੈ
ਉਹ ਪਾਸ ਕਰ
ਚੁੱਕੀਆਂ ਨੇ। ਜੀ ਜੀ,
ਹੁਣ ਵਿਜੇ ਜੀ ਥੋੜ੍ਹਾ ਜਿਵੇਂ ਆਪਾਂ ਖਬਰ ਦੀ ਗੱਲ ਸਾਰੀ ਸ਼ੁਰੂ ਕੀਤੀ ਆ, ਹੁਣੇ ਹੁਣੇ ਖਬਰ ਇਹ ਆ ਰਹੀ ਆ ਕਿ ਪਿਛਲੇ ਦਿਨੀ 6 ਮਈ ਦੇ ਵਿੱਚ CRTC ਵੱਲੋਂ ਜੋ ਰਿਕੁਆਇਰਮੈਂਟ ਵਧਾ ਦਿੱਤੀ ਗਈ ਸੀ ਕੈਨੇਡੀਅਨ ਕੰਟੈਂਟ ਵਾਸਤੇ ਸਟ੍ਰੀਮਰਸ ਲਈ, 5% ਸੀ ਨਾ ਵੀ ਕੈਨੇਡੀਅਨ ਰੈਵਨਿਊ ਦਾ, ਪਹਿਲਾਂ ਸੀ ਵੀ 5% ਤੁਸੀਂ ਕੈਨੇਡੀਅਨ ਕੰਟੈਂਟ ਨੂੰ ਪ੍ਰਮੋਟ ਕਰਨ ਲਈ, ਸਪੋਰਟ ਕਰਨ ਲਈ ਖਰਚ ਕਰਨਾ, ਉਹ ਰਿਕੁਆਇਰਮੈਂਟ ਵਧਾ ਕੇ 15% ਕਰ ਦਿੱਤੀ ਸੀ।
ਜੀ,
ਹੁਣ ਸਾਨੂੰ ਪਤਾ ਹੈ ਕਿ ਡੋਮਿਨਿਕ ਲੈਬਲਾਂਕ ਕੱਲ੍ਹ ਹੀ ਜਾ ਕੇ ਜੇਮਿਸਨ ਗ੍ਰੀਅਰ ਨਾਲ ਮੀਟਿੰਗ ਕਰਕੇ ਆਏ ਨੇ।
ਹਾਂਜੀ,
ਅੱਜ ਕੈਨੇਡਾ ਨੇ, ਸਰਕਾਰ ਨੇ, ਫੈਡਰਲ ਸਰਕਾਰ ਨੇ CRTC ਨੂੰ ਆਰਡਰ ਜਾਰੀ ਕਰਤਾ ਕਿ ਇਹ ਜਿਹੜਾ ਤੁਸੀਂ ਵਧਾਇਆ ਹੈ, ਇਹ ਜਿਹੜੀ ਰਿਕੁਆਇਰਮੈਂਟ ਵਧਾਈ ਆ, ਇਹਨੂੰ ਰਿਵਿਊ ਕਰੋ। ਅਮੈਰੀਕਨ ਸਟ੍ਰੀਮਰ ਜਿਹੜੇ ਨੈਟਫਲਿਕਸ, ਐਪਲ TV, ਇਹ ਸਾਰੇ ਪ੍ਰਭਾਵਿਤ ਹੋਣੇ ਸੀ, ਜਿਹੜੇ ਬਹੁਤ ਨਾਰਾਜ਼ ਸੀ। ਅਮਰੀਕਾ ਵੱਲੋਂ ਇਹਦਾ ਵਿਰੋਧ ਕੀਤਾ ਜਾ ਰਿਹਾ ਸੀ, ਅਮਰੀਕਾ ਦੀਆਂ 2 ਕੰਗਰੈਸ਼ਨਲ ਕਮੇਟੀਜ਼ ਵੱਲੋਂ ਚਿੱਠੀਆਂ ਵੀ ਲਿਖੀਆਂ ਗਈਆਂ ਸਨ ਕਿ ਤੁਸੀਂ ਇੱਦਾਂ ਨਾ ਕਰੋ, ਇਹਨੂੰ ਹਟਾਓ। ਸਗੋਂ CRTC ਨੇ ਰਿਕੁਆਇਰਮੈਂਟ ਹੋਰ ਵਧਾ ਦਿੱਤੀ ਸੀ, ਅਤੇ ਉਹ ਹੁਣ ਉੱਥੋਂ ਝਟਕਾਂ ਪਈਆਂ ਹੋਣੀਆਂ ਅਮਰੀਕਾ ਤੋਂ ਵੀ ਕਰ ਕੀ ਰਹੇ ਹੋ, ਉਹਨਾਂ ਨੇ ਆਪਣੀ ਨਾਰਾਜ਼ਗੀ ਵਿਅਕਤ ਕੀਤੀ ਹੋਣੀ ਹੈ। ਅਤੇ ਅੱਜ ਫੈਡਰਲ ਸਰਕਾਰ ਨੇ ਆਰਡਰ ਜਾਰੀ ਕਰਤਾ CRTC ਨੂੰ ਕਿ ਇਸ ਪਾਲਿਸੀ ਨੂੰ ਰਿਵਿਊ ਕਰੋ।
ਹੁਣ ਤੁਸੀਂ ਦੇਖ ਲਓ, 1 ਜੁਲਾਈ ਜਿਉਂ ਜਿਉਂ ਬੜੀ ਤੇਜ਼ੀ ਨਾਲ ਸਾਹਮਣੇ ਆਉਂਦੀ ਜਾ ਰਹੀ ਆ, ਅਜੇ ਤੱਕ ਬਸ ਜੀ ਕੈਨੇਡਾ ਦੇ ਨਾਲ ਕੋਈ ਵੀ ਅਮਰੀਕਾ ਵੱਲੋਂ ਫੋਰਮਲ ਨੈਗੋਸੀਏਸ਼ਨ ਕੀਤੀ ਨਹੀਂ ਗਈ USMCA ਦੇ ਰਿਵਿਊ ਬਾਰੇ। ਮੈਕਸੀ ਅਸੀਂ ਕੱਲ੍ਹ ਵੀ ਗੱਲ ਕਰਦੇ ਸੀ, ਮੈਕਸੀਕੋ ਨਾਲ 1 ਰਾਊਂਡ ਆਲਰੇਡੀ ਹੋ ਚੁੱਕਿਆ, 2 ਰਾਊਂਡ ਹੋਰ ਇਸੇ ਮਹੀਨੇ ਦੌਰਾਨ ਉਹਨਾਂ ਨਾਲ ਸਕੈਜੂਅਲ ਵੀ ਕੀਤੇ ਹੋਏ ਨੇ। ਅਤੇ ਡੋਮਿਨਿਕ ਲੈਬਲਾਂਕ ਅਤੇ ਜਿਹੜੇ ਸਾਡੇ ਜੈਨਿਸ ਸ਼ਰੈਡ, ਜਿਹੜੇ ਕਿ ਚੀਫ ਨੈਗੋਸ਼ੀਏਟਰ ਨੇ, ਲੀਡ ਨੈਗੋਸ਼ੀਏਟਰ, ਉਹ ਕੱਲ੍ਹ ਅਮਰੀਕਾ 1 ਦਿਨ ਦੇ ਫੇਰੇ 'ਤੇ ਹੀ ਗਏ ਸੀ, ਸੋ ਹੁਣ ਵਾਪਸ ਆ ਗਏ ਨੇ, ਪਰ ਕਹਾਣੀ ਜਿਹੜੀ ਹੈ ਇਸ ਵੇਲੇ ਕੋਈ ਬਹੁਤੀ ਕਲੀਅਰ ਨਜ਼ਰ ਨਹੀਂ ਆ ਰਹੀ।
ਮਾਰਕ ਕਾਰਨੀ ਦਾ ਕਹਿਣਾ, ਕਹਿੰਦੇ ਚਿੰਤਾ ਨਾ ਕਰੋ ਵੀ ਮੈਕਸੀਕੋ ਨੂੰ ਦੇਖ ਕੇ ਐਵੇਂ ਘਬਰਾਓ ਨਾ, ਵੀ ਅਮਰੀਕਾ ਦੇ ਜੇ ਕੈਨੇਡਾ ਦੇ ਨਾਲ ਕਹਿੰਦੇ 30 ਮਸਲਿਆਂ ਦੇ ਉੱਤੇ ਇਸ਼ੂ ਹੈ, ਵੀ 30 ਮਸਲੇ ਨੇ ਟ੍ਰੇਡ ਨਾਲ ਸੰਬੰਧਿਤ, ਤਾਂ ਮੈਕਸੀਕੋ ਨਾਲ ਅਮਰੀਕਾ ਦੇ 60 ਮਸਲੇ ਨੇ,
ਉਹਨਾਂ ਦੇ ਨਾਲ ਸਮੱਸਿਆ ਜ਼ਿਆਦਾ, ਇਸ ਕਰਕੇ ਮੀਟਿੰਗ ਜ਼ਿਆਦਾ ਹੋ ਰਹੀਆਂ।
ਸੋ ਕਹਿੰਦੇ ਜ਼ਿਆਦਾ ਚਿੰਤਾ ਨਾ ਕਰੋ, ਐਵੇਂ ਘਬਰਾਓ ਨਾ।
ਪਰ ਤੁਸੀਂ ਇਹ ਦੇਖੋ, ਜਿਹੜੇ ਜਿੰਨੇ ਵੀ ਵਾਸੂ ਜੀ ਟੈਰਿਫ ਵਗੈਰਾ ਲੱਗਦੇ ਨੇ, ਵਾਰ ਵਾਰ ਕੈਨੇਡਾ ਦਾ ਹਾਲੇ ਤੱਕ ਬਚਾਅ ਇਸ USMCA ਜਿਹੜੀ ਫਰੀ ਟ੍ਰੇਡ ਅਗਰੀਮੈਂਟ ਦੀ ਡੀਲ ਆ, ਉਹਦੇ ਕਰਕੇ ਹੋਇਆ। ਜਿਹੜਾ ਇਫੈਕਟਿਵ ਰੇਟ ਟੈਰਿਫ ਜੋ ਕੈਨੇਡਾ ਪੇ ਕਰ ਰਿਹਾ ਅਮਰੀਕਾ ਨੂੰ, ਉਹ ਇਫੈਕਟਿਵ ਰੇਟ 5.6% ਆ। ਔਫਕੋਰਸ ਕੁਝ ਸੈਕਟਰਸ ਨੇ ਉਹ ਬਹੁਤ ਬੁਰੀ ਤਰ੍ਹਾਂ ਇੰਪੈਕਟਡ ਨੇ, ਸਟੀਲ, ਅਲੂਮੀਨਮ ਹੋਇਆ, ਲੰਬਰ ਸੈਕਟਰ ਹੋਇਆ, ਆਟੋ ਸੈਕਟਰ ਹੋਇਆ, ਪਰ ਇਫੈਕਟਿਵ ਰੇਟ 5.6 ਆ। ਜਿਹੜਾ ਇਫੈਕਟਿਵ ਰੇਟ ਕੈਨੇਡਾ ਵੱਲੋਂ ਅਮਰੀਕਨ ਪ੍ਰੋਡਕਟਸ 'ਤੇ ਚਾਰਜ ਕੀਤਾ ਜਾ ਰਿਹਾ ਉਹ 1.2% ਹੀ ਆ। ਸੋ ਅਜੇ ਤੱਕ USMCA ਇੱਕ ਬਹੁਤ ਇੰਪੋਰਟੈਂਟ ਢਾਲ ਬਣਿਆ ਹੋਇਆ ਕੈਨੇਡਾ ਵਾਸਤੇ, ਪਰ ਇਹ ਢਾਲ 1 ਜੁਲਾਈ ਤੋਂ ਬਾਅਦ ਕਿਹੋ ਜਿਹੀ ਹੋਏਗੀ, ਉਹਦੇ 'ਚ ਤਾਂ ਕਈ ਛੇਕ ਹੋ ਜਾਣੇ ਨੇ, ਇਹ ਢਾਲ ਰਹੇਗੀ ਵੀ ਕਿ ਨਹੀਂ ਇਹ ਦੇਖਣਾ ਹੋਏਗਾ।
ਕਿਉਂਕਿ ਕੱਲ੍ਹ ਅਸੀਂ ਅਧਿਕਾਰਤ ਤੌਰ 'ਤੇ ਚਿੱਠੀ ਦਾ ਲਿਖਤੀ ਆ ਕਿ ਅਸੀਂ ਇਹਨੂੰ 16 ਸਾਲਾਂ ਵਾਸਤੇ ਰਿਵਿਊ ਕਰਨਾ ਚਾਹੁੰਦੇ ਹਾਂ
ਜੀ,
ਪਰ ਚਿੱਠੀ ਦੇ ਵਿੱਚ
ਰਿਨਿਊ ਕਰਨਾ ਚਾਹੁੰਦੇ ਹਾਂ,
ਰਿਨਿਊ,
ਹਾਂ ਮੈਨੂੰ ਰਿਵਿਊ ਸੁਣਿਆ, ਸੋਰੀ,
ਰਿਨਿਊ ਕਰਨਾ ਚਾਹੁੰਦੇ
ਹਾਂ ਜੀ ਜੀ,
ਅਤੇ ਨਾਲ ਉਹਦੇ ਵਿੱਚ ਪਰ ਇਹ ਵੀ ਲਿਖਤਾ ਚਿੱਠੀ ਦੇ ਵਿੱਚ ਕਿ ਅਸੀਂ ਜੇ ਕੋਈ ਤੁਹਾਡੇ ਕੋਲ ਵਧੀਆ ਕੋਈ ਪ੍ਰਪੋਜ਼ਲਸ ਨੇ ਜਿਹੜੇ ਲੌਂਗ ਟਰਮ ਦੇ ਵਿੱਚ 3 ਮੁਲਕਾਂ ਵਾਸਤੇ ਇਕਨੋਮਿਕਲੀ ਬੈਨੀਫਿਸ਼ੀਅਲ ਹੋ ਸਕਦੇ ਨੇ, ਉਹਨਾਂ ਬਾਰੇ ਅਸੀਂ ਵਿਚਾਰ ਕਰਨ ਲਈ ਵੀ, ਉਹਨਾਂ ਨੂੰ ਕੰਸਿਡਰ ਕਰਨ ਲਈ ਵੀ ਅਸੀਂ ਤਿਆਰ ਹਾਂ
ਜੀ,
ਵੀ ਜੇ ਥੋੜ੍ਹੀ ਬਹੁਤ ਟੈਰਿਫ ਲਾਉਣੀ ਆ, ਥੋੜ੍ਹਾ ਬਹੁਤ ਕੋਈ ਤਰਮੀਮਾਂ ਕੋਈ ਕਰਨੀਆਂ ਨੇ ਤਾਂ ਉਹ ਵੀ ਕੰਸਿਡਰ ਕਰਨ ਲਈ ਅਸੀਂ ਤਿਆਰ ਹਾਂ, ਪਰ USMCA ਨੂੰ 16 ਸਾਲਾਂ ਵਾਸਤੇ ਐਕਸਟੈਂਡ ਕਰ ਦਿਓ
ਜੀ। ਬਸ ਵੀ ਦੱਸ ਦਈਏ ਕਿ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਪਲੈਨ ਇੰਸ਼ੋਰੈਂਸ। ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਦਾ ਕਹਿਣਾ ਹੈ, ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤਾਂ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਕਾਰਨ ਇਹ ਹੈ, ਤੁਹਾਨੂੰ ਲੱਗਦਾ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪਾਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ ਸਿਰਫ $2 or $3 ਪਰ ਡੇ 'ਚ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਇਨਫੈਕਟ ਸੁਪਰ ਵੀਜ਼ਾ ਇੰਸ਼ੋਰੈਂਸ ਤਾਂ ਇਸ ਵੇਲੇ ਜੇ 60 ਸਾਲ ਤੋਂ ਘੱਟ ਉਮਰ ਵਾਲੇ ਪੇਰੈਂਟਸ ਜਿਨ੍ਹਾਂ ਨੂੰ ਕੋਈ ਪ੍ਰੀ ਐਗਜ਼ਿਸਟਿੰਗ ਹੈਲਥ ਕੰਡੀਸ਼ਨ ਨਹੀਂ ਹੈ, ਉਹਨਾਂ ਦੀ ਤੁਸੀਂ ਸੁਪਰ ਵੀਜ਼ਾ ਇੰਸ਼ੋਰੈਂਸ ਸਿਰਫ $78 ਪਰ ਮੰਥ ਵਿੱਚ ਕਰਵਾ ਸਕਦੇ ਹੋ। 1 ਦਹਾਕੇ ਤੋਂ ਕਮਿਊਨਿਟੀ ਦੇ ਟਰੱਸਟਿਡ, ਨੌਲੇਜੇਬਲ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦਾ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ 604-363-2200 'ਤੇ, 604-363-2200 ਔਰ ਵਿਜ਼ਿਟ planinsurance.ca, ਦੈਟਸ planinsurance.ca। ਵਾਸੂ ਜੀ, ਕੈਨੇਡਾ ਦੀ ਇਕੋਨਮੀ ਟੈਕਨੀਕਲ ਰਿਸੈਸ਼ਨ ਨੇ, ਟੈਕਨੀਕਲ ਸ਼ਬਦ ਨੂੰ ਲੈ ਕੇ ਬੜੀ ਗੱਲਬਾਤ ਹੋ ਰਹੀ ਆ ਕਿ ਕੀ ਇਸਨੂੰ ਸੱਚਮੁੱਚ ਇੰਨੀ ਸੀਰੀਅਸਲੀ ਦੇਖਿਆ ਜਾਣਾ ਚਾਹੀਦਾ ਕਿ ਨਹੀਂ, ਕਿਉਂਕਿ ਕੁਝ ਇੰਡੀਪੈਂਡੈਂਟ ਇਕੋਨੋਮਿਸਟਸ ਦਾ ਕਹਿਣਾ ਕਿ ਬਹੁਤ ਹੀ ਇੱਕ ਮਾਈਲਡ ਜਿਹੜੇ ਨੰਬਰਸ ਨੇ ਅਜੇ ਉਹਨਾਂ ਨੂੰ ਬਹੁਤ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ। ਪਰ ਦੂਜੇ ਪਾਸੇ ਸਾਨੂੰ ਇਹ ਪਤਾ ਕਿ ਜ਼ਮੀਨੀ ਹਕੀਕਤ ਕਈ ਥਾਵਾਂ 'ਤੇ ਅਜਿਹੀ ਬਣ ਚੁੱਕੀ ਆ ਕਿ ਲੋਕਾਂ ਵਾਸਤੇ ਬਹੁਤ ਦਿੱਕਤ ਹੋ ਚੁੱਕੀ ਆ ਕਿ ਆਪਣੇ ਰੋਜ਼ਾਨਾ ਖਰਚੇ ਚਲਾਉਣੇ, ਜੋਬ ਲੋਸਿਸ ਬਹੁਤ ਹੋ ਰਹੇ ਨੇ। ਇਨਫੈਕਟ BC ਦੇ ਵਿੱਚ ਤਾਂ ਅੰਕੜੇ ਇਹ ਕਹਿੰਦੇ ਨੇ ਕਿ ਜਿਹੜਾ ਯੂਥ ਦਾ ਜੋਬ ਲੋਸ ਹੈ ਇੱਥੇ ਬੀ ਸੀ 'ਚ ਪੂਰੇ ਮੁਲਕ ਭਰ ਦੇ ਵਿੱਚੋਂ ਸਭ ਤੋਂ ਜ਼ਿਆਦਾ ਹੈ, ਸੋ ਸਥਿਤੀ ਕਾਫੀ ਕੰਸਰਨਿੰਗ ਆ। ਅੱਜ ਨਾ ਇਨਫੈਕਟ ਲੇਟਰ ਔਨ ਇਨ ਦ ਸ਼ੋ ਜਦੋਂ ਸਗੁਨ ਗੋਇਲ ਜੀ ਨਾਲ ਗੱਲ ਹੋਣੀ ਹੈ ਸੈਗਮੈਂਟ 'ਚ, ਵਾਸੂ ਜੀ ਕਈ ਕੈਨੇਡੀਅਨਸ ਗੋ ਫੰਡ ਮੀ ਪੇਜ ਸ਼ੁਰੂ ਕਰ ਰਹੇ ਨੇ ਕਿਸੇ ਸੰਕਟ ਨਾਲ ਨਜਿੱਠਣ ਲਈ ਨਹੀਂ,
ਆਪਣੇ ਖਰਚੇ,
ਆਪਣੇ ਰੋਜ਼ਾਨਾ ਖਰਚੇ ਚਲਾਉਣ ਦੇ ਵਾਸਤੇ। ਸੋ ਉਹਦੇ ਸੰਦਰਭ ਦੇ ਵਿੱਚ ਲੇਟਰ ਔਨ ਇਨ ਦ ਸ਼ੋ ਗੱਲ ਹੋਣੀ ਹੈ। ਸੋ ਹਾਲਾਤ ਇਹ ਬਣੇ ਹੋਏ ਨੇ।
ਕੱਲ੍ਹ ਅਸੀਂ ਸ਼ਾਮ ਵਾਲੇ ਸ਼ੋਅ 'ਚ ਵਿਜੇ ਜੀ ਇਸੇ ਸੰਬੰਧ ਵਿੱਚ ਪੂਰੀ ਗੱਲ ਕਰ ਰਹੇ ਸੀ ਵੀ ਟੈਕਨੀਕਲ ਰਿਸੈਸ਼ਨ ਹੈ, ਰਿਸੈਸ਼ਨ ਹੈਗੀ ਹੈ ਕਿ ਨਹੀਂ ਹੈਗੀ, ਪ੍ਰਾਈਮ ਮਿਨਿਸਟਰ ਨੇ ਕੱਲ੍ਹ ਇਹਦੇ ਬਾਰੇ ਕੀ ਕਿਹਾ। ਸੋ ਲਿਸਨਰਸ ਨੇ ਕੱਲ੍ਹ ਕਾਲ ਕਰਕੇ ਇਹ ਗੱਲ ਕਹੀ, ਕਹਿੰਦੇ ਵੀ ਕੌਣ ਕਹਿੰਦਾ ਰਿਸੈਸ਼ਨ ਨਹੀਂ ਹੈ, ਰਿਸੈਸ਼ਨ ਤਾਂ ਹੈਗੀ ਆ। ਕਹਿੰਦੇ ਨੰਬਰਾਂ ਦੇ ਵਿੱਚ ਜੋ ਮਰਜ਼ੀ ਕਹੀ ਜਾਣ ਵੀ ਐਨੂਅਲ ਬੇਸਿਸ 'ਤੇ ਹੈ, ਕੁਆਰਟਰਲੀ ਬੇਸਿਸ 'ਤੇ ਨਹੀਂ, ਟੈਕਨੀਕਲ ਆ ਕਿ ਅਸਲ ਦੇ ਵਿੱਚ ਆ। ਕਹਿੰਦੇ ਪਰ ਇੱਥੇ ਤਾਂ ਜਿਹੜੀਆਂ ਮੌਰਗੇਜ ਪੇਮੈਂਟ ਸੀ ਕਹਿੰਦੇ ਸਸਟੇਨ ਕਰਨੀਆਂ ਔਖੀਆਂ ਹੋ ਰਹੀਆਂ ਨੇ ਅਤੇ ਕੁਝ ਲਿਸਨਰਸ ਦੱਸਿਆ, ਇੱਕ ਲਿਸਨਰ ਨੇ ਕਾਲ ਕੀਤੀ ਕਹਿੰਦੇ ਵੀ ਮੈਨੂੰ 18 ਸਾਲਾਂ ਦਾ ਤਜਰਬਾ ਹੈ, ਕਹਿੰਦੇ ਇੱਕ ਬਹੁਤ ਸਕਿੱਲਡ, ਇੱਕ ਹਾਈਲੀ ਸਕਿੱਲਡ ਜੋਬ ਦੇ ਵਿੱਚ, ਉਹਨਾਂ ਨੇ ਸੈਕਟਰ ਨਹੀਂ ਦੱਸਿਆ, ਪਰ ਕਹਿੰਦੇ ਵੀ ਹੁਣ ਮੈਨੂੰ ਪਿਛਲੇ ਇੱਕ ਸਾਲ ਤੋਂ ਜੋਬ ਨਹੀਂ ਮਿਲ ਰਹੀ ਅਤੇ ਕਹਿੰਦੇ ਮੈਂ, ਉਹਨਾਂ ਨੇ ਕੁਛ ਆਈਡੀਆ ਦਿੱਤਾ ਸੀ, ਕਹਿੰਦੇ ਵੀ ਮੈਂ ਪਹਿਲਾਂ ਜਿੰਨੇ ਪੈਸੇ ਕਮਾਉਂਦਾ ਸੀ ਉਸ ਤੋਂ $2500 ਮੰਥਲੀ ਘੱਟ 'ਤੇ ਕਹਿੰਦੇ ਕੰਮ ਕਰਨ ਲਈ ਮਜਬੂਰ ਹਾਂ ਮੈਂ, 18 ਸਾਲਾਂ ਦਾ ਬਹੁਤ ਸਕਿੱਲਡ ਐਕਸਪੀਰੀਅੰਸ ਹੋਣ ਦੇ ਬਾਵਜੂਦ। ਅਤੇ ਕਹਿੰਦੇ ਫਿਰ ਜੇ ਤੁਸੀਂ ਕਹੋ ਕਿ ਰਿਸੈਸ਼ਨ ਨਹੀਂ ਹੈ ਅਤੇ ਕਹਿੰਦੇ ਮੈਨੂੰ ਤਾਂ ਇਹ ਗੱਲ ਹਜ਼ਮ ਨਹੀਂ ਹੁੰਦੀ।
ਕੱਲ੍ਹ ਵਾਸੂ ਜੀ ਜਦੋਂ ਪ੍ਰਧਾਨ ਮੰਤਰੀ ਮਾਰਕ ਕਾਰਨ ਨੂੰ ਇਸ ਬਾਰੇ ਪੁੱਛਿਆ ਗਿਆ, ਉਹਨਾਂ ਨੇ ਇਸ ਗੱਲ ਨੂੰ ਹੁਣ ਮੰਨਿਆ ਕਿ ਕੈਨੇਡੀਅਨ ਇਕਨੋਮੀ ਦੇ ਵਿੱਚ ਕਮਜ਼ੋਰੀ ਹੈ, ਉਹਨਾਂ ਨੇ ਕਿਹਾ ਵੀ ਇੱਕ ਤਾਂ ਇਸ ਵੇਲੇ ਸਾਡੀ ਆਰਥਿਕਤਾ ਬਹੁਤ ਇੱਕ ਵੱਡੇ ਇੱਕ ਅਜਿਹੇ ਰੀਬਿਲਡਿੰਗ ਫੇਜ਼ 'ਚੋਂ ਗੁਜ਼ਰ ਰਹੀ ਆ, ਰੀਸੈਟਲ ਹੋ ਰਿਹਾ ਸਭ ਕੁਝ,
ਫੰਡਾਮੈਂਟਲ ਟਰਾਂਸਫਰਮੇਸ਼ਨ ਐਂਡ ਦ ਇਕਨੋਮੀ ਸੈਟਲਿੰਗ ਇਨ।
ਇੱਕ ਗੱਲ ਉਹਨਾਂ ਨੇ ਹੋਰ ਆਖੀ ਕਿ ਜਿਹੜੇ ਸਾਡੇ ਘਟੇ ਹੋਏ ਇਮੀਗ੍ਰੇਸ਼ਨ ਲੈਵਲਸ ਪਲਾਨ ਨੇ ਉਹਦਾ ਵੀ ਅਸਰ ਹੁਣ ਸਾਡੀ ਆਰਥਿਕਤਾ ਦੇ ਵਿੱਚ ਅਤੇ ਆਰਥਿਕ ਕਾਰਗੁਜ਼ਾਰੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਦੈਟ ਇਜ਼ ਅ ਰੀਜ਼ਨ ਕਿ ਘਟੇ ਹੋਏ ਜਿਹੜੇ ਇਮੀਗ੍ਰੇਸ਼ਨ ਨੰਬਰਸ ਨੇ। ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਬਹੁਤ ਵੱਡੀਆਂ ਇਨਵੈਸਟਮੈਂਟਸ ਕਰ ਰਹੇ ਹਾਂ, ਜਿਹੜੀਆਂ ਤਬਦੀਲੀਆਂ ਅਸੀਂ ਇੱਕ ਸਟਰਕਚਰਲ ਤਬਦੀਲੀ ਇਕਨੋਮੀ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਦਾ ਆਉਣ ਵਾਲੇ ਸਾਲਾਂ ਦੇ ਵਿੱਚ ਸਾਨੂੰ ਬੈਨੀਫਿਟ ਦੇਖਣ ਨੂੰ ਮਿਲੇਗਾ। ਸੋ ਪ੍ਰਧਾਨ ਮੰਤਰੀ ਨੇ ਕੱਲ੍ਹ ਇਸ ਗੱਲ ਨੂੰ ਐਟਲੀਸਟ ਤਸਦੀਕ ਜ਼ਰੂਰ ਕੀਤਾ ਕਿ ਇਕਨੋਮਿਕ ਵੀਕਨੈਸ ਜ਼ਰੂਰ ਕੈਨੇਡੀਅਨ ਆਰਥਿਕਤਾ ਦੇ ਵਿੱਚ ਹੈ।
ਰਿਸੈਸ਼ਨ ਸ਼ਬਦ ਨਹੀਂ ਇਸਤੇਮਾਲ ਕੀਤਾ ਇੱਕ ਵਾਰ ਵੀ,
ਜਦਕਿ
ਉਹ ਆਪ ਇਕਨੋਮਿਸਟ ਨੇ ਅਤੇ ਅੰਕੜੇ ਕਹਿੰਦੇ ਨੇ ਕਿ ਟੈਕਨੀਕਲ ਰਿਸੈਸ਼ਨ ਦੇ ਵਿੱਚ ਕੈਨੇਡਾ ਹੈਗਾ।
ਜੀ ਜੀ,
ਅਤੇ ਪੀਅਰ ਪੋਲੀਅਫ ਕੱਲ੍ਹ ਤੁਹਾਡੇ ਨਾਲ ਗੱਲ ਵੀ ਕਰ ਰਹੇ ਸੀ ਇਸੇ ਸ਼ੋਅ ਦੇ ਵਿੱਚ, ਅਤੇ ਉਹਨਾਂ ਨੇ ਇਹ ਵੀ ਕਿਹਾ ਵੀ G7 ਮੁਲਕਾਂ ਦੇ ਵਿੱਚੋਂ ਇਕਲੌਤਾ ਮੁਲਕ ਕੈਨੇਡਾ ਹੈ, ਵੀ ਕੈਨੇਡਾ ਹੀ ਰਿਸੈਸ਼ਨ ਦੇ ਵਿੱਚ ਇਸ ਵੇਲੇ ਕਿਉਂ ਹੈ।
G7 ਮੁਲਕਾਂ 'ਚ ਰਿਸੈਸ਼ਨ, ਜੇ ਹੁਣ ਰਿਸੈਸ਼ਨ ਦੀ ਪਰਿਭਾਸ਼ਾ ਕੈਨੇਡਾ ਦੇ ਉੱਪਰ ਢੁੱਕਦੀ ਹੈ, ਹਾਊਸ ਹੋਲਡ ਡੈਟ ਕੈਨੇਡਾ ਦੇ ਵਿੱਚ ਸਭ ਤੋਂ ਜ਼ਿਆਦਾ, ਮੋਰਗੇਜ ਪੇਮੈਂਟਸ ਮਿਸ ਹੋਣ ਦੀ ਜਿਹੜੀ ਦਰ ਆ ਉਹਦੇ ਵਿੱਚ ਵਾਧਾ ਹੋ ਰਿਹਾ, ਫੂਡ ਬੈਂਕ ਯੂਸੇਜ ਦੇ ਵਿੱਚ ਵਾਧਾ ਹੋ ਰਿਹਾ, ਉਹਨੇ ਕਈ ਗੱਲਾਂ ਕੱਲ੍ਹ ਗਣਵਾਈਆਂ ਨੇ। ਸੋ ਉਹ ਸਾਰੀ ਗੱਲਬਾਤ ਹੋਈ।
ਸੋ ਉਹਦੇ ਬਾਰੇ ਪ੍ਰਾਈਮ ਮਿਨਿਸਟਰ ਦਾ ਇਹ ਕਹਿਣਾ ਵੀ ਅਮਰੀਕਾ ਦੇ ਨਾਲ ਜੋ ਸਾਡੀ ਇਸ ਵੇਲੇ ਕਹਿ ਲਓ ਕਿ ਇੱਕ ਬਹੁਤ ਵੱਡੀ ਟਰਾਂਸਫਰਮੇਸ਼ਨ ਚੱਲ ਰਹੀ ਹੈ ਰਿਲੇਸ਼ਨਸ ਦੇ ਵਿੱਚ, ਉਹਦੇ ਕਰਕੇ ਕਹਿੰਦੇ ਵੀ ਸੈਟਲਿੰਗ ਇਨ ਫੇਜ਼ ਆ, ਇਕਨੋਮੀ ਸੈਟਲਿੰਗ ਇਨ, ਪਰ ਬਹੁਤ ਸਾਰੇ ਜਿਹੜੇ ਇੰਡੀਕੇਟਰਸ ਨੇ ਉਹ ਸਹੀ ਦਿਸ਼ਾ ਦੇ ਵਿੱਚ ਅੱਗੇ ਵੱਧ ਰਹੇ ਨੇ। ਇੱਕ ਉੱਥੇ ਗੱਲ ਪ੍ਰਾਈਮ ਮਿਨਿਸਟਰ ਨੇ ਕਹੀ, ਕਹਿੰਦੇ ਜਿਹੜੀ ਹਾਊਸ ਹੋਲਡ ਇਨਕਮ ਹੈ ਉਹ ਇਨਫਲੇਸ਼ਨ ਦੀ ਦਰ ਨਾਲੋਂ ਜ਼ਿਆਦਾ ਤੇਜ਼ੀ ਨਾਲ ਵੱਧ ਰਹੀ ਹੈ। ਆਹ ਜਿਹੜੀ ਗੱਲ ਆ ਨਾ, ਇਹ ਫਿਰ ਕੈਨੇਡੀਅਨਸ ਨੂੰ ਚੁੱਭ ਜਾਇਆ ਕਰਦੀ ਆ
ਕਿ
ਵੀ ਤੁਸੀਂ ਕਿੱਦਾਂ ਕਹਿ ਰਹੇ ਹੋ ਵੀ ਹਾਊਸ ਹੋਲਡ ਇਨਕਮ ਵੱਧ ਰਹੀ ਆ, ਜਿਵੇਂ ਹੁਣੇ ਐਗਜ਼ਾਮਪਲ ਤੁਹਾਡੇ ਨਾਲ ਸਾਂਝੀ ਕੀਤੀ। ਇਹਨਾਂ ਦੇ ਬਹੁਤ ਸਾਰੇ ਮੈਸੇਜ ਸਾਡੇ ਲਿਸਨਰਸ ਵੱਲੋਂ ਵੀ ਆਉਂਦੇ ਆ, ਕੌਣ ਕਹਿ ਰਿਹਾ ਵੀ ਮਹਿੰਗਾਈ ਨਾਲੋਂ ਜ਼ਿਆਦਾ ਵਾਧਾ ਆਮਦਨ ਦੇ ਵਿੱਚ ਹੋ ਰਿਹਾ।
ਮਰਾਲੇ ਕੱਲ ਉਹੀ ਆ ਨਾ, ਤੁਸੀਂ ਐਵਰੇਜ ਜੇ ਦੇਖ ਲਓ, ਹੁਣ ਐਵਰੇਜ ਦੇ ਵਿੱਚ ਜੇ ਟੌਪ 1% ਦੀ ਇਨਕਮ ਸੱਚਮੁੱਚ ਵੱਧ ਗਈ 5%, ਇੱਕ ਤਾਂ ਉਹਨਾਂ ਦਾ 5% ਵੈਸੇ ਹੀ ਕਿਉਂਕਿ ਉਹਨਾਂ ਦੀ ਇਨਕਮ ਹੀ ਜ਼ਿਆਦਾ, ਹੁਣ 100 ਮਿਲੀਅਨ ਵਾਲੇ ਦੀ ਆਮਦਨ 5% ਵੱਧ ਗਈ, ਉਹ 5 ਮਿਲੀਅਨ ਉਹਦੀ ਸਾਲ ਦੀ ਆਮਦਨ ਵੱਧ ਗਈ, ਜਿਹੜਾ 30,000 ਕਮਾਉਂਦਾ ਸੀ ਉਹਦੀ ਮਸਾਂ ਵਧੀ 2%, ਜਾਂ ਉਹਦੀ 2% ਵੀ ਨਹੀਂ ਵਧੀ। ਜਦ ਤੁਸੀਂ ਐਵਰੇਜ ਦੇਖਣੀ ਆ, ਤੁਸੀਂ ਕਹਿਣਾ ਐਵਰੇਜ ਤਾਂ ਦੇਖੋ ਜੀ, ਹਾਊਸ ਹੋਲਡ ਇਨਕਮ ਬਿਹਤਰ ਹੋ ਗਈ, ਪਰ ਜੋ ਜ਼ਮੀਨੀ ਹਕੀਕਤ ਆ ਜਿਹੜੇ ਵੱਖੋ ਵੱਖਰੇ ਸੈਕਟਰਸ ਨੇ ਉਹਦੇ ਵਿੱਚ ਹਾਲਾਤ ਬੜਾ ਹਾਲਾਤ ਗੰਭੀਰ ਨੇ।
ਅਤੇ ਕੱਲ੍ਹ ਫਿਰ ਜਦੋਂ ਇਹ ਟੈਕਨੀਕਲ ਰਿਸੈਸ਼ਨ ਬਾਰੇ ਐਕਚੁਲੀ ਕੁਬੈਕ ਗਏ ਸੀ, ਉੱਥੇ ਉਹਨਾਂ ਨੇ ਫੰਡਿੰਗ ਅਨਾਊਂਸ ਕੀਤੀ ਆ, ਅਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਸਾਰੇ ਸਵਾਲ ਉਹਨਾਂ ਨੂੰ ਪੁੱਛੇ ਗਏ ਮਾਰਕ ਕਾਰਨੀ ਨੂੰ। ਇੱਥੇ ਜ਼ਿਕਰ ਹੋਇਆ ਕਿ ਪਰਸੋਂ ਸ਼ਾਮ ਡੋਨਲਡ ਟਰੰਪ ਨੇ ਟਰੂਥ ਸੋਸ਼ਲ ਦੇ
ਉੱਤੇ
ਬਲੂਮਬਰਗ ਦੀ ਇੱਕ ਰਿਪੋਰਟ ਆ ਟੈਕਨੀਕਲ ਰਿਸੈਸ਼ਨ ਬਾਰੇ, ਸੋ ਟੈਕਨੀਕਲ ਰਿਸੈਸ਼ਨ ਦੇ ਬਾਰੇ ਜਿਹੜੀ ਰਿਪੋਰਟ ਆ ਲੰਘੇ ਸ਼ੁੱਕਰਵਾਰ ਆਈ ਸੀ ਕਿ ਜਿਹੜੇ ਅੰਕੜੇ ਜਦੋਂ ਆਏ ਸਟੈਟਕੈਨ ਵੱਲੋਂ GDP ਦੇ, ਤਾਂ ਪਤਾ ਲੱਗਿਆ ਵੀ ਕੈਨੇਡਾ ਐਨੂਅਲ ਬੇਸਿਸ 'ਤੇ ਈਅਰਲੀ ਬੇਸਿਸ 'ਤੇ ਟੈਕਨੀਕਲ ਰਿਸੈਸ਼ਨ ਦੇ ਵਿੱਚ ਦਾਖਲ ਹੋ ਗਿਆ ਬਾਈ ਅ ਵੈਰੀ ਥਿਨ ਮਾਰਜਨ, 0.1% ਦੀ ਗਿਰਾਵਟ ਹੋਈ ਆ ਈਅਰਲੀ ਬੇਸਿਸ 'ਤੇ ਪਹਿਲੇ ਕੁਆਟਰ ਦੇ ਵਿੱਚ, ਅਤੇ 2 ਕੰਜ਼ੈਕਟਿਵ ਕੁਆਟਰਸ ਦੇ ਵਿੱਚ ਕੰਟਰੈਕਸ਼ਨ ਹੋ ਗਈ। ਵੀ ਆਰ ਇਨ ਅ ਟੈਕਨੀਕਲ ਰਿਸੈਸ਼ਨ ਔਨ ਈਅਰਲੀ ਬੇਸਿਸ। ਸੋ ਉਹ ਜਿਹੜਾ ਆਰਟੀਕਲ ਉਹਦੇ ਬਾਰੇ ਬਲੂਮਬਰਗ ਨੇ ਛਾਪਿਆ ਹੋਣਾ, ਅਤੇ ਡੋਨਲਡ ਟਰੰਪ ਨੇ ਉਹਨੂੰ ਉਹ ਲਿੰਕ ਜਿਹੜਾ ਟਰੂਥ ਸੋਸ਼ਲ ਦੇ ਉੱਤੇ ਪਾਤਾ ਅਤੇ ਉੱਪਰ ਲਿਖਤਾ ਫਿਰ 51st state,
ਅਤੇ ਉਹਨਾਂ ਦੀ ਜਿਹੜੀ ਉਹ ਟਰੂਥ ਸੋਸ਼ਲ ਵਾਲੀ ਪੋਸਟ ਸੀ ਉਹਦਾ ਸਕਰੀਨਸ਼ੋਟ ਅੱਗੇ ਟਵਿੱਟਰ ਦੇ ਉੱਪਰ ਪੋਸਟ ਕਰ ਦਿੰਦੇ ਨੇ ਪੀਟ ਹੌਕਸਟਰਾ। ਪੀਟ ਹੌਕਸਟਰਾ ਹੈਗੇ ਨੇ ਅਮਰੀਕਾ ਦੇ ਅੰਬੈਸਡਰ ਕੈਨੇਡਾ ਦੇ ਵਿੱਚ
ਤੇ ਡਿਪਲੋਮੈਟ। ਅੰਬੈਸਡਰਸ ਦਾ ਕੰਮ ਹੁੰਦਾ ਕਿ ਬਲਦੀ ਦੇ ਉੱਤੇ ਪਾਣੀ ਪਾਉਣਾ,
ਹਾਂ,
ਕਿ ਮਾਹੌਲ ਨੂੰ ਠੰਡਾ ਰੱਖਣਾ
ਜੀ,
ਰਿਸ਼ਤਿਆਂ ਨੂੰ ਸਾਜ਼ਗਾਰ ਬਣਾ ਕੇ ਰੱਖਣਾ। ਇਹ ਤਾਂ ਬਲਦੀ ਦੇ ਵਿੱਚ ਜਿਵੇਂ ਆਪ ਤੇਲ ਪਾ ਰਹੇ ਨੇ
ਜੀ ਜੀ।
ਸੋ ਇਹ ਸਵਾਲ ਕੱਲ ਪ੍ਰਾਈਮ ਮਿਨਿਸਟਰ ਨੂੰ ਪੁੱਛਿਆ ਗਿਆ ਵੀ ਪੀਟ ਹੌਕਸਟਰਾ ਦੀ ਇਸ ਹਰਕਤ ਬਾਰੇ ਕੀ ਕਹੋਗੇ, ਕਿ ਇਹ ਸਮਾਂ ਆ ਗਿਆ ਕਿ ਪੀਟ ਹੌਕਸਟਰਾ ਨੂੰ ਚਲਦਾ ਕਰ ਦੇਣਾ ਚਾਹੀਦਾ
ਜੀ।
ਹੁਣ ਅਫਕੋਰਸ ਸਾਡੇ ਵਿੱਚ ਇੰਨਾ ਦਮ ਨਹੀਂ ਕਿ ਅਸੀਂ ਅਮੈਰੀਕਨ ਅੰਬੈਸਡਰ ਨੂੰ ਐਕਸਪੈਲ ਕਰ ਦਈਏ, ਪਰ ਇਹ ਸਵਾਲ ਪੁੱਛਿਆ ਗਿਆ ਤੇ ਪ੍ਰਾਈਮ ਮਿਨਿਸਟਰ ਨੇ ਸਿੱਧਾ ਕਿਹਾ, ਕਹਿੰਦੇ ਨੋ, ਵੀ ਇਹਦਾ ਜਵਾਬ ਹੈ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ। ਅਤੇ ਉਹਨਾਂ ਨੇ ਕਿਹਾ ਬਹੁਤ ਕੁਝ ਚੱਲ ਰਿਹਾ, ਰਿਸ਼ਤਿਆਂ ਨੂੰ ਬਣਾ ਕੇ ਰੱਖਣਾ ਬੜਾ ਜ਼ਰੂਰੀ ਹੈ, ਇਸ ਕਰਕੇ ਇਟਸ ਓਕੇ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਗਿਆ ਵੀ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਦੁਬਾਰਾ 51st ਸਟੇਟ ਬਾਰੇ ਗੱਲ ਕਰ ਰਹੇ ਨੇ। ਫਿਰ ਪ੍ਰਾਈਮ ਮਿਨਿਸਟਰ ਨੇ ਮਾਰਕ ਕਾਰਨੀ ਨੇ ਡੋਨਲਡ ਟਰੰਪ ਬਾਰੇ ਬੜੀ ਵਿਸਥਾਰਪੂਰਵਕ ਟਿੱਪਣੀ ਕੀਤੀ
ਜੀ।
ਉਹ ਕਹਿੰਦੇ ਦੇਖੋ, ਪ੍ਰੈਜ਼ੀਡੈਂਟ ਇਜ਼ ਐਕਸੈਪਸ਼ਨਲੀ ਐਕਟਿਵ ਯੂਜ਼ਰ ਆਫ ਸੋਸ਼ਲ ਮੀਡੀਆ, ਯੂ ਕੈਨ ਚਾਰਟ ਹਿਸ ਯੂਸੇਜ ਆਫ ਇਟ, ਇਟ ਹੈਜ਼ ਓਨਲੀ ਗੋਨ ਅਪ ਇਨ ਦ ਰੀਸੈਂਟ ਮੰਥਸ। ਇਹ ਵਿਜੇ ਜੀ ਬੜੀ ਇੱਕ ਡੂੰਘੀ ਟਿੱਪਣੀ ਆ
ਜੀ ਜੀ,
ਕਿ ਡੋਨਲਡ ਟਰੰਪ ਵੈਸੇ ਹੀ ਕਹਿੰਦੇ ਸੋਸ਼ਲ ਮੀਡੀਆ ਦੇ ਬੜੇ ਜ਼ਬਰਦਸਤ ਯੂਜ਼ਰ ਨੇ, ਐਗਰੈਸਿਵ ਯੂਜ਼ਰ ਨੇ, ਕੀ ਐਕਸੈਪਸ਼ਨਲੀ
ਐਕਟਿਵ ਯੂਜ਼ਰ।
ਤੇ ਹੁਣ ਕਹਿੰਦੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜੇ ਤੁਸੀਂ ਉਹਨਾਂ ਦਾ ਯੂਸੇਜ ਚਾਰਟ ਕਰੋ, ਉਹਦਾ ਤੁਸੀਂ ਇੱਕ ਗ੍ਰਾਫ ਜਿਹਾ ਬਣਾਓ,
ਤੁਹਾਨੂੰ
ਨਜ਼ਰ ਆਏਗਾ ਵੀ ਬਹੁਤ ਵਾਧਾ ਹੋਇਆ। ਸੋ ਕੀ ਮਾਰਕ ਕਾਰਨੀ ਗੱਲਾਂ ਗੱਲਾਂ ਚ ਕਹਿ ਗਏ ਵੀ, ਕਿਉਂਕਿ ਹੁਣ ਡੋਨਲਡ ਟਰੰਪ ਬਹੁਤ ਘਿਰੇ ਹੋਏ ਨੇ
ਤੇ ਉਹ ਡਿਸਟਰੈਕਸ਼ਨ ਵਾਸਤੇ ਕੁਝ ਵੀ ਗੱਲਾਂ ਕੁਝ ਵੀ ਫਲੋਟ ਕਰ ਰਹੇ ਆ।
ਸੋ ਕਹਿੰਦੇ ਸੋ ਇਟ ਹੈਜ਼ ਓਨਲੀ ਗੋਨ ਅਪ ਇਨ ਦ ਰੀਸੈਂਟ ਮੰਥਸ ਐਂਡ ਵੀ ਆਰ ਨਾਟ ਗੋਇੰਗ ਟੂ ਰਿਸਪੋਂਡ ਔਰ ਰਿਐਕਟ ਟੂ ਐਵਰੀਥਿੰਗ
ਦੈਟ ਹੀ ਪੋਸਟ। ਵੀ ਇੰਨਾ ਕੁਝ ਪੋਸਟ ਕਰਦੇ ਆ, ਕਿਹੜੀ ਕਿਹੜੀ ਚੀਜ਼ ਦਾ ਜਵਾਬ ਦੇ ਜਾਈਏ, ਕੋਈ ਗੱਲ ਵੀ ਇਗਨੋਰ ਕਰੋ
ਜੀ ਜੀ ਜੀ।
ਸੋ ਤੁਸੀਂ ਇਹ ਦੇਖਿਓ, ਇਸ ਗੱਲ ਦੇ ਉੱਪਰ ਵੀ ਕਿਤੇ ਨਾ ਕਿਤੇ ਮਾਰਕ ਕਾਰਨੀ ਦੇ ਉੱਪਰ ਟਿੱਪਣੀ ਹੋਏਗੀ ਵੀ ਐਲਬੋਜ਼ ਅਪ ਕਹਿਣ ਵਾਲੇ ਪ੍ਰਧਾਨ ਮੰਤਰੀ ਜਦੋਂ ਇਲੈਕਸ਼ਨ ਵੇਲੇ, ਉਹ ਹੁਣ ਐਲਬੋਜ਼ ਕਿੱਥੇ ਨੇ? ਹੁਣ ਤਾਂ ਪਿਛਲੇ ਦਿਨ ਜਾ ਕੇ ਇਹ ਵੀ ਕਿਹਾ ਇਹ ਨੇ ਵੀ ਕੈਨੇਡਾ ਸਟਰੋਂਗ ਵਿਲ ਮੇਕ ਅਮੈਰੀਕਾ ਗ੍ਰੇਟ ਅਗੇਨ। ਉਹ ਕੈਨੇਡੀਅਨ ਸਲੋਗਨ ਆਪਣਾ ਤੇ ਉਹ ਟਰੰਪ ਦਾ ਮਾਗਾ ਕਰਨ ਦੋਨੇ ਕੰਬਾਈਨ ਕਰਤੇ।
ਯੂਰਪ ਦੇ ਵਿੱਚ ਜਾ ਕੇ ਇਟਸ ਅ ਰਪਚਰ
ਜੀ ਜੀ,
ਤੇ ਅਮਰੀਕਾ 'ਚ ਜਾ ਕੇ ਨਿਊਯਾਰਕ ਸਿਟੀ ਦੇ ਵਿੱਚ ਜਾ ਕੇ ਕੈਨੇਡਾ ਸਟਰੋਂਗ ਵਿਲ ਮੇਕ ਅਮੈਰੀਕਾ ਗ੍ਰੇਟ ਅਗੇਨ।
ਵਾਸੂ ਜੀ, ਹੁਣ ਤਾਂ ਈਵਨ ਗੱਲ ਇਹ ਵੀ ਕਹੀ ਜਾ ਰਹੀ ਹੈ ਕਿ ਡੇਵੋਸ ਦੇ ਭਾਸ਼ਣ ਦੇ ਵਿੱਚ ਮਾਰਕ ਕਾਰਨ ਜਿਹੜਾ ਮਿਡਲ ਪਾਵਰਸ ਨੂੰ ਹੋਕਾ ਦੇ ਕੇ ਆਏ ਸੀ ਵੀ ਇਕੱਠੇ ਹੋ ਜਾਓ, ਲਾਮਬੰਦ ਹੋ ਜਾਓ, ਜਿਵੇਂ ਤਾਇਵਾਨ ਦੇ ਸੰਦਰਭ ਦੇ ਵਿੱਚ ਕੈਨੇਡਾ ਵੱਲੋਂ ਚਾਈਨਾ ਦੀ ਜੋ ਵਧੀਕੀਆਂ ਨੇ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ, ਤਾਂ ਫਿਰ ਉਹ ਮਿਡਲ ਪਾਵਰ ਵਾਲਾ ਸੁਨੇਹਾ ਵੀ ਕਿੱਥੇ ਗਿਆ? ਕਿ ਉਹ ਵੀ ਤਾਂ ਫਿਰ ਇੱਕ ਤਰ੍ਹਾਂ ਵੀ ਕਿ ਉਹ ਹਿਪੋਕ੍ਰੇਸੀ ਸੀ ਵੀ ਆਪਣੀ ਗੱਲ 'ਤੇ ਤੁਸੀਂ ਆਪ ਨਹੀਂ ਖੜ ਰਹੇ।
ਵੈਂਗ ਹੀ ਕਹਿ ਕੇ ਗਏ, ਕਹਿੰਦੇ ਵੀ ਹੁਣ ਜਿਹੜੇ ਸਾਡੇ ਰਿਸ਼ਤੇ ਨੇ, ਕਹਿੰਦੇ ਅਸੀਂ ਇਹਨਾਂ ਨੂੰ ਬਿਹਤਰ ਕਰ ਰਹੇ ਹਾਂ ਅਤੇ ਜੇ ਵਧੀਆ ਬਣਾ ਕੇ ਰੱਖਣਾ ਚਾਹੁੰਦੇ ਹੋ। ਅਤੇ ਉਹਨਾਂ ਨੇ ਇੱਕ ਉਹਦੇ ਵਿੱਚ ਵਰਡ ਇਸਤੇਮਾਲ ਕੀਤਾ ਸੀ, ਸਟ੍ਰੈਟੇਜਿਕ ਇਕਨੋਮੀ ਨਹੀਂ, ਉਹ ਤਾਂ ਮਾਰਕਾ ਨਹੀਂ ਇਸਤੇਮਾਲ ਕਰਦੇ ਆ, ਕਿ ਬੇਸਿਕਲੀ ਉਹਦਾ ਮਤਲਬ, ਉਹਨਾਂ ਨੇ ਇੱਕ ਫਰੇਜ਼ ਇਸਤੇਮਾਲ ਕੀਤਾ ਸੀ, ਉਹਦਾ ਮਤਲਬ ਇਹ ਸੀ ਕਿ ਵੀ ਜਿਹੜੇ ਤੁਹਾਡੇ ਫੈਸਲੇ ਨੇ ਜੇ ਤੁਸੀਂ ਆਪ ਲਵੋਗੇ, ਕਿਸੇ ਤੋਂ ਪ੍ਰਭਾਵਿਤ ਹੋ ਕੇ ਆਪਣੇ ਫੈਸਲੇ ਨਹੀਂ ਲਵੋਗੇ,
ਠੀਕ ਰਹੇਗਾ
ਸਾਡੇ ਵਾਸਤੇ। ਕਹਿੰਦੇ ਉਹ ਬੜੀ ਇੰਪੋਰਟੈਂਟ ਚੀਜ਼ ਹੈ, ਰਿਸ਼ਤਿਆਂ ਨੂੰ ਇਸੇ ਤਰ੍ਹਾਂ ਵਪਾਰਕ ਰਿਸ਼ਤਿਆਂ ਨੂੰ ਵੀ ਵਧੀਆ ਬਣਾ ਕੇ ਰੱਖਣਾ,
ਅਲੱਗ ਅਲੱਗ ਨਾ ਬਣਾਓ,
ਕਿਉਂਕਿ ਉਹਦੇ ਵਿੱਚ ਅਨੀਤਾ ਆਨੰਦ ਨੇ ਕਿਹਾ ਸੀ ਵੀ ਸਾਡਾ ਟੀਚਾ ਇਹ ਹੈ, ਮਾਰਕ ਕਾਰਨੀ ਵੱਲੋਂ ਦਿੱਤਾ ਗਿਆ ਕਿ ਅਸੀਂ 2030 ਤੱਕ ਕੈਨੇਡੀਅਨ ਐਕਸਪੋਰਟਸ ਟੂ ਚਾਈਨਾ ਨੂੰ ਡੇਢਾ ਕਰਨਾ ਚਾਹੁੰਦੇ ਹਾਂ। ਵੈਂਗ ਜੀ ਨੇ ਕਿਹਾ ਡੇਢਾ ਕਿਉਂ, ਦੁੱਗਣਾ ਕਰਾਂਗੇ, 100% ਵੀ ਕਹਿੰਦੇ ਵਾਧਾ ਹੋ ਸਕਦਾ, ਬਸ਼ਰਤੇ ਉਹ 'ਚ ਉਹਨਾਂ ਨੇ ਉਹ ਚੀਜ਼ਾਂ ਮੈਨਸ਼ਨ ਕੀਤੀਆਂ ਸੀ। ਉਹਦੇ ਵਿੱਚੋਂ ਸਭ ਤੋਂ ਜ਼ਿਆਦਾ ਸਟੈਂਡ ਆਊਟ ਉਹ ਚੀਜ਼ ਕੀਤੀ ਕਿ ਜੇ ਤੁਸੀਂ ਆਪਣੇ ਫੈਸਲੇ ਆਪ ਕਰੋਗੇ, ਕਿਸੇ ਤੋਂ ਪ੍ਰਭਾਵਿਤ ਹੋ ਕੇ ਨਹੀਂ,
ਕਿਸੇ ਤੇ ਕਿਤੋਂ, ਅਮਰੀਕਾ ਤਾਂ ਜੀ ਜੀ ਆਫ ਕੋਰਸ।
ਸੋ ਉਹ ਵੀ ਕਹਿ ਕੇ ਗਏ ਸੀ, ਪਰ ਅਸੀਂ ਯੂਰਪ ਜਾ ਕੇ ਤਾਂ ਇੱਦਾਂ ਦੀਆਂ ਗੱਲਾਂ ਕਰਦੇ ਹਾਂ ਕਿ ਵੀ ਮਿਡਲ ਪਾਵਰਸ ਯੂਨਾਈਟ, ਇਟਸ ਅ ਰਪਚਰ, ਪੁਰਾਣਾ ਵਰਲਡ ਆਰਡਰ ਕਲੈਪਸ ਹੋ ਗਿਆ, ਰਪਚਰ ਜੋ ਵੀ ਹੋ ਗਿਆ, ਅਤੇ ਹੁਣ ਅਸੀਂ ਸਾਰੇ ਆਪਣਾ ਆਪ ਦੇਖੀਏ, ਸੋਵਰੈਨਿਟੀ ਦੀ ਗੱਲ ਕਰੀਏ। ਅਤੇ ਜਦੋਂ ਅਸੀਂ ਅਮਰੀਕਾ ਜਾਂਦੇ ਹਾਂ ਨਿਊਯਾਰਕ ਸਿਟੀ, ਉਦੋਂ ਅਸੀਂ ਕਹਿੰਦੇ ਹਾਂ ਕੈਨੇਡਾ ਸਟਰੋਂਗ ਵਿਲ ਮੇਕ ਅਮੈਰੀਕਾ ਗ੍ਰੇਟ ਅਗੇਨ, ਅਤੇ ਹੁਣ ਅਸੀਂ CRTC ਨੂੰ ਵੀ ਕਹਿੰਦੇ ਹਾਂ ਕਿ ਆਪਣਾ ਆਰਡਰ ਰਿਵਿਊ ਕਰੋ, ਅਤੇ ਇਹਨਾਂ ਦੀਆਂ ਜਿਹੜੀਆਂ ਅਮੈਰੀਕਾ ਦੀਆਂ ਸਟ੍ਰੀਮਿੰਗ ਕੰਪਨੀਜ਼ ਨੇ ਵੀ ਉਹ ਤੰਗ ਨੇ, ਪਰੇਸ਼ਾਨ ਨੇ, ਯੂਨਾਈਟਿਡ ਸਟੇਟਸ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਵੀ ਉਹ ਨਾਰਾਜ਼ ਆ, ਅਤੇ ਤੁਸੀਂ ਆਪਣੇ ਆਰਡਰ ਨੂੰ ਰਿਵਿਊ ਕਰੋ ਵੀ ਇਹਨਾਂ ਨੂੰ ਜ਼ਿਆਦਾ ਤੁਸੀਂ
ਜਿਹੜੇ ਕੰਟਰੀਬਿਊਟ
ਵਾਸਤੇ ਮਜਬੂਰ ਨਾ ਕਰੋ,
ਮਜਬੂਰ ਨਾ। ਸੋ ਦੇਖਦੇ ਹਾਂ ਵਾਸੂ ਜੀ ਕੀ ਬਣਦਾ, ਪਰ 1 July ਬੜੀ ਤੇਜ਼ੀ ਨਾਲ ਆ ਰਹੀ ਆ, ਅਤੇ ਇਹ ਫਰੀ ਟ੍ਰੇਡ ਐਗਰੀਮੈਂਟ ਇਹਦਾ ਕੀ ਬਣਦਾ, ਇਹਨੂੰ ਲੈ ਕੇ ਦੇਖੋ, ਕੈਨੇਡਾ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਟੈਰਿਫ ਐਕਸੈਪਟ ਕਰਨਾ ਪੈਣਾ। ਅਮਰੀਕਾ ਵਾਲੇ ਗੱਲ ਬਾਰ ਬਾਰ ਕਹਿ ਚੁੱਕੇ ਨੇ, ਮੈਨੂੰ ਤਾਂ ਈਵਨ ਡੋਮਿਨਿਕ ਲਬਲੌਂਕ ਦੀ ਕੱਲ੍ਹ ਵਾਲੇ ਟ੍ਰਿਪ ਤੋਂ ਬਾਅਦ ਜਿਹੜੀ ਉਹਨਾਂ ਨੇ ਜਿਸ ਰੌਂ ਦੇ ਵਿੱਚ ਉਹ ਗੱਲ ਕਰ ਰਹੇ ਸੀ, ਉਹਨਾਂ ਨੇ ਵੀ ਇੱਕ ਤਰ੍ਹਾਂ ਹੀ ਇਜ਼ ਰਿਜ਼ਾਈਨ ਟੂ ਦਿਸ ਫੈਕਟ ਵੀ ਹਾਂ, ਥੋੜ੍ਹਾ ਬਹੁਤ ਕੋਈ ਨਾ ਕੋਈ ਟੈਰਿਫ ਮੰਨਣਾ ਹੀ ਪੈਣਾ, ਸ਼ਾਇਦ ਆ 10% ਵਾਲਾ ਜਿਹੜਾ ਬਲੈਂਕਟ ਟੈਰਿਫ ਉਹ ਲੱਗਿਆ ਹੀ ਰਹਿਣਾ।
ਪੋਜ਼ਿਟਿਵ ਮੀਟਿੰਗ ਸੀ, ਕਹਿੰਦੇ ਮੌਕਾ ਮਿਲਿਆ ਜੇਮਿਸਨ ਗ੍ਰੀਅਰ ਨਾਲ ਕਮਰੇ 'ਚ ਬੈਠ ਕੇ ਗੱਲ ਕਰਨ ਦਾ, ਬੜੇ ਐਕਸਕਿਊਜ਼ ਮੀ, ਬੜੇ ਕਹਿੰਦੇ ਸਪੈਸੀਫਿਕ ਇਸ਼ੂਜ਼ 'ਤੇ ਬੜੀਆਂ ਟੈਕਨੀਕਲ ਕਹਿੰਦੇ ਗੱਲਾਂ ਹੋਈਆਂ, ਬੜੀ ਵਧੀਆ ਮੀਟਿੰਗ ਹੋਈ, ਅਤੇ ਮੈਨੂੰ ਕਹਿੰਦੇ ਮੈਨੂੰ ਪੂਰਾ ਵਿਸ਼ਵਾਸ ਹੈ ਵੀ USMCA ਦੇ ਉੱਤੇ ਕੋਈ ਰਾਜ਼ੀਨਾਮਾ ਆਪਣਾ ਹੋ ਜਾਏਗਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ
ਜੀ। ਵਾਸੂ ਜੀ,